जो खेल खेला जाएगा बहुत मजा देगा।
लिखती है हमारी आपस में बनती नहीं है, इलेक्शन के टाइम पर हम दिखावे के मीठे हो जाते हैं, यहाँ सिर्फ पैसे की हिफाजत होती है, लोगों की नहीं।
Releasing on April 21st in theaters across Canada.
ट्रकिंग वाले वीरो ध्यान नाल सुनो, ट्रक जिद्दां दा भी चलाउंदे हो मैनुअल जां ऑटोमैटिक, क्विक ट्रक ल्यूब चेते आही ना रखियो, ट्रक दी बढ़िया सर्विस लई क्विक ट्रक ल्यूब। लो जी तीजी लोकेशन भी खोलती है, एग्जिट 579 फ्रॉम हाईवे 401 इन नापनी। आहो जी, कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम हाईवे 401 इन नापनी। क्विक ट्रक ल्यूब द वन स्टॉप शॉप, 519-622-0660 या quicktrucklube.com। QTL बिकॉज वी केयर।
770 AM ਦੇ ਪਿਆਰੇ ਪਿਆਰੇ ਸਰੋਤਿਓ, ਮੇਰਾ ਜਾਨੀ ਕਿ ਡਾਕਟਰ ਨਰਿੰਦਰ ਰਵੀ ਦਾ ਆਪ ਸਭ ਨੂੰ ਪਿਆਰ ਭਰਿਆ ਨਮਸਕਾਰ, ਸਲਾਮ ਅਲੈਕਮ, ਸਤਿ ਸ਼੍ਰੀ ਅਕਾਲ ਐਂਡ ਵੈਰੀ ਗੁੱਡ ਮਾਰਨਿੰਗ। ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਹਰ ਸੰਡੇ ਵਾਲੇ ਦਿਨ ਪਹਿਲਾਂ 4 ਵਜੇ ਤੋਂ ਲੈ ਕੇ 5 ਵਜੇ ਤੱਕ ਅਤੇ ਪਿਛਲੇ ਹਫ਼ਤੇ ਤੋਂ ਸਵੇਰੇ 10 ਵਜੇ ਤੋਂ ਲੈ ਕੇ 11 ਵਜੇ ਤੱਕ ਮੈਂ ਜਿਹੜਾ ਪ੍ਰੋਗਰਾਮ ਹੈ ਮਾਇੰਡ ਐਂਡ ਬੋਡੀ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੁੰਦਾ। ਇਹ ਜਿਹੜਾ ਪ੍ਰੋਗਰਾਮ ਹੈ ਇਹ ਅਰਫਾ ਮੁਜ਼ੱਫਰ ਜੀ ਦੇ ਸਹਿਯੋਗ ਦੇ ਨਾਲ, ਉਹਨਾਂ ਦੇ ਤਾਬੂਨ ਦੇ ਨਾਲ ਪੇਸ਼ ਕੀਤਾ ਜਾਂਦਾ ਹੈ। ਜਿਵੇਂ ਕਿ ਮੈਂ ਕਈ ਸਾਲਾਂ ਤੋਂ ਤੁਹਾਡੀ ਸੇਵਾ ਦੇ ਵਿੱਚ ਬੇਨਤੀ ਕਰਦਾ ਆ ਰਿਹਾ ਕਿ ਕਦੇ ਵੀ ਤੁਸੀਂ ਜਦੋਂ ਤੁਹਾਡਾ ਕੋਈ ਰੀਅਲ ਸਟੇਟ ਦੇ ਸੰਬੰਧੀ ਕੋਈ ਕੁਐਸਚਨ ਹੋਵੇ, ਕੋਈ ਤੁਹਾਨੂੰ ਡਾਊਟ ਹੋਵੇ, ਤੁਸੀਂ ਚਾਹੇ ਪ੍ਰੋਪਰਟੀ ਖਰੀਦਣੀ ਹੈ, ਉਹ ਘਰ ਹੋਵੇ, ਦੁਕਾਨ ਹੋਵੇ, ਫਾਰਮ ਹਾਊਸ ਹੋਵੇ, ਕੋਈ ਬਿਜ਼ਨਸ ਹੋਵੇ, ਜਾਂ ਤੁਸੀਂ ਵੇਚਣੀ ਹੈ, ਖਰੀਦਣੀ ਹੈ ਜਾਂ ਵੇਚਣੀ ਹੈ, ਦੋ ਹੀ ਚੀਜ਼ਾਂ ਹੋ ਸਕਦੀਆਂ ਨੇ। ਤਾਂ ਉਹਦੇ ਲਈ ਮੈਂ ਹਮੇਸ਼ਾ ਬੇਨਤੀ ਕਰਦਾ ਵੀ ਕਦੇ ਵੀ ਇੱਕ ਬੰਦੇ ਨੂੰ ਬੁਲਾ ਕੇ ਉਹਦੇ ਨਾਲ ਕੰਟਰੈਕਟ ਸਾਈਨ ਨਾ ਕਰੋ, ਕਿਉਂਕਿ ਅੱਜ ਦਾ ਜਿਹੜਾ ਜ਼ਮਾਨਾ ਹੈ ਨਾ ਉਹ ਇੰਨਾ ਜ਼ਿਆਦਾ ਚੇਂਜ ਹੋ ਚੁੱਕਿਆ ਹੈ ਜਿਹਦੇ ਵਿੱਚ ਪਤਾ ਹੀ ਨਹੀਂ ਲੱਗਦਾ। ਕਈ ਵਾਰ ਅਸੀਂ ਮਿੱਠੀਆਂ ਗੱਲਾਂ ਵਿੱਚ ਆ ਕੇ ਅਸੀਂ ਆਪਣੇ ਰਿਸ਼ਤੇਦਾਰਾਂ ਦੇ ਨਾਲ, ਯਾਰ ਦੋਸਤਾਂ ਨਾਲ, ਧਾਰਮਿਕ ਬੰਦਿਆਂ ਨਾਲ ਫਸ ਜਾਂਦੇ ਹਾਂ, ਅਤੇ ਜਦੋਂ ਸਾਨੂੰ ਅਹਿਸਾਸ ਹੁੰਦਾ, ਜਦੋਂ ਸਾਨੂੰ ਪਤਾ ਲੱਗਦਾ, ਦੈਨ ਇਟਸ ਟੂ ਲੇਟ। ਸੋ ਇਸ ਕਰਕੇ ਕਿਉਂਕਿ ਰੀਅਲ ਸਟੇਟ ਦੇ ਬੰਦਿਆਂ ਨੇ ਆਪਣੇ ਪੈਸੇ ਬਣਾਉਣੇ ਨੇ, ਸਿੱਧੇ ਵਕੀਲ ਤੋਂ ਉਹਨਾਂ ਨੂੰ ਚੈੱਕ ਆ ਜਾਣਾ, ਇਸ ਕਰਕੇ ਮੈਂ ਹਮੇਸ਼ਾ ਤੁਹਾਨੂੰ ਇਹ ਬੇਨਤੀ ਕਰਦਾ ਵੀ ਕਦੇ ਵੀ ਇੱਕ ਬੰਦੇ ਨਾਲ ਤੁਸੀਂ ਸਾਈਨ ਨਾ ਕਰੋ, 3-4 ਬੰਦਿਆਂ ਨੂੰ ਬੁਲਾ ਲਓ, ਉਹਨਾਂ ਨਾਲ ਗੱਲਬਾਤ ਕਰੋ, ਕੁਐਸਚਨ ਪੁੱਛੋ, ਜੋ ਤੁਹਾਡੇ ਡਾਊਟ ਨੇ ਪੁੱਛੋ, ਉਸ ਤੋਂ ਬਾਅਦ ਤੁਸੀਂ ਜੱਜਮੈਂਟ ਕਰ ਲਿਓ। ਜੇ ਤੁਹਾਨੂੰ ਪਹਿਲਾ ਬੰਦਾ ਵਧੀਆ ਲੱਗਦਾ ਤਾਂ ਸ਼ਿਓਰ ਉਸੇ ਨਾਲ ਕਰ ਲਓ, ਘੱਟੋ ਘੱਟ ਤੁਹਾਡੇ ਮਨ ਨੂੰ ਤਾਂ ਸਕੂਨ ਹੋਏਗਾ ਕਿ ਨਾ ਕਿ ਮੈਂ ਬਾਕੀਆਂ ਨੂੰ ਬੁਲਾਇਆ ਸੀ, ਪਹਿਲਾ ਬੰਦਾ ਹੀ ਵਧੀਆ। ਅਤੇ ਜੇ ਕੋਈ ਹੋਰ ਵਧੀਆ ਹੈ, ਤੁਸੀਂ ਉਹਨਾਂ ਨੂੰ ਪੁੱਛੋ ਵੀ ਜੇ ਮੈਂ ਮਕਾਨ ਵੇਚਣਾ ਹੈ ਤਾਂ ਮੇਰੀ ਕੀ ਕਮਿਸ਼ਨ ਲਏਗਾ, ਅਤੇ ਮੈਨੂੰ ਕੀ ਕੈਸ਼ਬੈਕ ਦੇਗਾ, ਜੇ ਮੈਂ ਖਰੀਦਣਾ ਤਾਂ ਕਿੰਨਾ ਮਿਲੂਗਾ, ਕਿਉਂਕਿ ਅੱਜ ਕੱਲ੍ਹ ਉਹ $2,000-3,000 ਨਹੀਂ ਰੀਅਲ ਸਟੇਟ ਵਾਲੇ ਬਣਾਉਂਦੇ, ਕਿਉਂਕਿ ਪ੍ਰੋਪਰਟੀ ਦੀ ਜਿਹੜੀ ਕੀਮਤਾਂ ਨੇ ਉਹ ਇੰਨੀਆਂ ਜ਼ਿਆਦਾ ਵੱਧ ਗਈਆਂ ਨੇ ਅਤੇ ਉਹਨਾਂ ਦੀ ਕਮਿਸ਼ਨ ਬਹੁਤ ਜ਼ਿਆਦਾ ਹੁੰਦੀ ਹੈ। ਕਈ ਵਾਰੀ ਜਿਹੜੇ ਬੰਦੇ ਚਲਾਕ ਬੰਦੇ ਹੁੰਦੇ ਨੇ, ਠੱਗ ਬੰਦੇ ਹੁੰਦੇ ਨੇ, ਮਿੱਠੇ ਬੰਦੇ ਹੁੰਦੇ ਨੇ, ਉਹ ਤੁਹਾਨੂੰ ਬੜੇ ਸਬਜਵਾਦ ਖਾਂਦੇ ਨੇ, ਕੋਈ ਫਿਕਰ ਨਾ ਕਰੋ, ਤੁਹਾਨੂੰ ਸੋਫਾ ਲੈ ਦਿਆਂਗੇ ਅਸੀਂ, ਵਧੀਆ ਕਰ ਦਿਆਂਗੇ, ਤੈਨੂੰ ਕਾਰਪੇਟ ਲੈ ਦਿਆਂਗੇ, ਤੈਨੂੰ ਫਰਿੱਜ ਲੈ ਦਿਆਂਗੇ, ਹੁਣ ਕਾਫੀ ਪੈਸੇ ਲੋਕ ਮੋੜਦੇ ਨੇ। ਸੋ ਇਸ ਕਰਕੇ ਖੁੱਲ੍ਹ ਕੇ ਗੱਲ ਕਰੋ, ਅਤੇ ਉਹਦੇ ਲਈ ਮੈਂ ਇੱਕ ਨਾਂ ਸਿਰਫ ਰਿਕਮੈਂਡ ਕਰਦਾ, ਉਹ ਹੈ ਅਰਫਾ ਮੁਜ਼ੱਫਰ ਜੀ ਦਾ। ਮੈਂ ਨਹੀਂ ਕਿਹਾ ਵੀ ਤੁਸੀਂ ਉਹਨਾਂ ਨੂੰ ਬਿਜ਼ਨਸ ਦਿਓ, ਮੈਂ ਕਹਿੰਦਾ ਇੱਕ ਵਾਰੀ ਡੀਲ ਤਾਂ ਕਰਕੇ ਦੇਖ ਲਓ, ਜੇ ਤੁਹਾਨੂੰ ਪਤਾ ਲੱਗੂਗਾ ਕਿ ਜਿਹੜਾ ਫਰਕ ਹੈ ਉਹ 19-21 ਦਾ ਨਹੀਂ ਹੈ, ਸਗੋਂ ਕਾਫੀ ਫਰਕ ਹੈ, ਉਹਨਾਂ ਦੀ ਗੱਲਾਂ ਦੇ ਵਿੱਚ ਬੜਾ ਕਲੈਰਿਟੀ ਹੈ, ਤੁਹਾਨੂੰ ਕੋਈ ਗੋਲਮੋਲ ਗੱਲਾਂ ਨਹੀਂ ਕਰਦੇ। ਜੇ ਤੁਹਾਨੂੰ ਲੱਗਦਾ ਤੁਹਾਡੇ $1,000 ਉਹ ਬਚਾ ਸਕਦੇ ਨੇ, ਤੁਹਾਨੂੰ ਉਹ ਚੰਗੇ ਲੱਗਦੇ ਨੇ, ਫਿਰ ਤੁਸੀਂ ਉਹਨਾਂ ਨਾਲ ਕੰਟਰੈਕਟ ਕਰ ਲਓ। ਔਰ ਇੱਕ ਗੱਲ ਮੈਂ ਤੁਹਾਨੂੰ ਪੂਰੇ ਵਿਸ਼ਵਾਸ ਦੇ ਨਾਲ ਇਹ ਗੱਲ ਕਹਿਣਾ ਕਿ ਜਦੋਂ ਤੁਸੀਂ ਇੱਕ ਵਾਰ ਡੀਲ ਕਰ ਲਓਗੇ ਨਾ, ਫਿਰ ਤੁਸੀਂ ਹਮੇਸ਼ਾ ਹਮੇਸ਼ਾ ਲਈ ਉਹਨਾਂ ਦਾ ਨਾਂ ਹੋਰਾਂ ਨੂੰ ਵੀ ਦੱਸਿਆ ਕਰੋਗੇ। ਸੋ ਰੀਅਲ ਸਟੇਟ ਦੀ ਜਿਹੜੀ ਦੁਨੀਆ ਦੇ ਵਿੱਚ ਹੈ ਅਰਫਾ ਮੁਜ਼ੱਫਰ ਜੀ, ਉਹਨਾਂ ਦਾ ਨੰਬਰ ਹੈਗਾ 6478986245। ਅਤੇ ਜੇ ਕਦੇ ਪਰ ਚਾਂਦ ਤੁਸੀਂ ਉਹਨਾਂ ਦਾ ਫੋਨ ਭੁੱਲ ਗਏ ਤਾਂ ਕੋਈ ਗੱਲ ਨਹੀਂ, ਆਹ ਰੇਡੀਓ ਸਟੇਸ਼ਨ 770 AM ਦੇ ਉੱਪਰ ਜਿੱਥੇ ਮੈਂ ਬੈਠਾ, ਇਸ ਰੇਡੀਓ ਸਟੇਸ਼ਨ ਦਾ ਸਿਰਫ ਅਤੇ ਸਿਰਫ ਇੱਕੋ ਹੀ ਫੋਨ ਨੰਬਰ ਹੈ, ਉਹ ਹੈਗਾ 416-620-1778। ਇਹ ਕਿਸੇ ਦਾ ਵੀ ਪ੍ਰੋਗਰਾਮ ਹੋਵੇ, ਤੁਸੀਂ ਇਸ ਫੋਨ 'ਤੇ ਕਰਕੇ ਅਰਫਾ ਮੁਜ਼ੱਫਰ ਜੀ ਦਾ ਨੰਬਰ ਲੈ ਲਓ ਅਤੇ ਫਿਰ ਗੱਲ ਕੰਟੀਨਿਊ ਕਰ ਲਓ। ਸੋ ਇੰਨੀ ਕੁ ਮੇਰੀ ਤੁਹਾਨੂੰ ਹਮੇਸ਼ਾ ਤਾਕੀਦ ਹੁੰਦੀ ਹੈ, ਬੇਨਤੀ ਹੁੰਦੀ ਹੈ। ਸੋ ਇਹਨਾਂ ਦੇ ਸਹਿਯੋਗ ਦੇ ਨਾਲ ਆਪਾਂ ਪ੍ਰੋਗਰਾਮ ਪੇਸ਼ ਕਰਦੇ ਹਾਂ, ਹੋਰ ਕੋਈ ਐਡਵਰਟਾਈਜ਼ਮੈਂਟ ਨਹੀਂ, ਨਾ ਹੀ ਕੋਈ ਇਹ ਮੈਨੂੰ ਐਡਵਰਟਾਈਜ਼ਮੈਂਟ ਦਿੰਦੇ ਪੈਸਿਆਂ ਦੀ ਗੱਲ ਨਹੀਂ, ਕਿਉਂਕਿ ਮੈਂ ਇਹਨਾਂ ਨਾਲ ਡੀਲ ਕੀਤਾ ਕਈ ਸਾਲਾਂ ਤੋਂ, ਅਤੇ ਮੈਂ 100% ਜੋ ਕੁਛ ਕਹਿ ਰਹੇ ਹਾਂ ਉਹ ਅੰਦਰੋਂ ਕਹਿ ਰਹੇ ਹਾਂ। ਇਹ ਨਹੀਂ ਹੈ ਕਿ ਪੈਸੇ ਕਰਕੇ ਮੈਂ ਇਹਨਾਂ ਨੂੰ ਵਾਧੂ ਗੱਲਾਂ ਕਰਾਂ, ਮੈਂ ਇਹਨਾਂ ਨਾਲ ਡੀਲ ਕੀਤਾ ਮਾਲਕ ਦੀ, ਅੱਲਾ ਦੀ, ਇਹਨਾਂ ਦੇ ਖੁਦਾ ਦੀ ਰਹਿਮਤ ਹੈ, ਜਿਹਦੇ ਕਰਕੇ ਕੰਟੈਂਟਮੈਂਟ ਹੈ ਹੇਰਾ ਫੇਰੀ ਦਾ ਕਿਤੇ ਨੇੜੇ ਤੇੜੇ ਵੀ ਨਹੀਂ, ਵੀ ਕੋਈ ਹੇਰਾ ਫੇਰੀ ਕੋਈ ਗਲਤ ਸ਼ਬਦਾਂ ਦਾ ਵਰਤ ਕੇ ਪੈਸੇ ਕਮਾਉਣਗੇ, ਕਿਉਂਕਿ ਮੈਂ ਜੋ ਦੇਖਿਆ ਉਹ ਇਹ ਹੈ ਕਿ ਰਾਤ ਨੂੰ ਇਹ ਵਧੀਆ ਆਰਾਮ ਦੀ ਨੀਂਦ ਸੌਂਦੇ ਨੇ, ਵਧੀਆ ਇਹਨਾਂ ਦਾ ਬੋਲਣਾ ਅਤੇ ਵਧੀਆ ਸਿਰਫ ਉੱਪਰੋਂ ਨਹੀਂ ਬੋਲਦੇ, ਜੋ ਕੁਛ ਅੰਦਰੋਂ ਫੀਲਿੰਗ ਉਸ ਨੂੰ ਦੱਸਦੇ ਵੀ ਨੇ, ਤੁਹਾਡਾ ਫਾਇਦਾ ਵੀ ਕਰਦੇ ਨੇ, ਤੁਹਾਨੂੰ ਆਪਣਾ ਬਣਾਉਂਦੇ ਵੀ ਨੇ। ਸੋ ਇਸ ਕਰਕੇ ਅਰਫਾ ਮੁਜ਼ੱਫਰ ਜੀ ਦਾ ਨੰਬਰ ਯਾਦ ਰੱਖੋ। ਸੋ ਦੂਜੀ ਗੱਲ, ਅੱਜ ਜਿਹੜਾ ਪ੍ਰੋਗਰਾਮ ਹੈ ਉਹ ਆਪਾਂ ਟੋਪਿਕ ਕਰਾਂਗੇ ਗਿਵ ਅਪ। ਮੈਂ ਲਾਸਟ ਵੀਕ ਵੀ ਕਿਹਾ ਸੀਗਾ ਕਿ ਗਿਵ ਅਪ ਕੀ ਹੈ, ਕਿ ਅਸੀਂ ਕਿਉਂ ਗਿਵ ਅਪ ਕਰਦੇ ਹਾਂ, ਕੀ ਕਾਰਨ ਹੈ, ਅਸੀਂ ਖਹਿੜਾ ਕਿਉਂ ਛੱਡ ਦਿੰਦੇ ਹਾਂ, ਹਾਰ ਕਿਉਂ ਮੰਨ ਲੈਂਦੇ ਹਾਂ, ਇਸ ਟੋਪਿਕ ਦੇ ਉੱਤੇ ਗੱਲ ਕਰਾਂਗੇ। ਪਰ ਮੈਂ ਤੁਹਾਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਜੇ ਤੁਸੀਂ ਮੇਰੇ ਪ੍ਰੋਗਰਾਮ ਨੂੰ ਲਾਈਕ ਕਰਦੇ ਹੋ ਤਾਂ ਪਲੀਜ਼ ਇਸ ਨੂੰ ਸ਼ੇਅਰ ਕਰ ਦਿਆ ਕਰੋ, ਤਾਂ ਕਿ ਹੋਰ ਬੰਦੇ ਵੀ ਇਸ ਨੂੰ ਸੁਣ ਲੈਣ, ਕਿਉਂਕਿ ਬਾਹਲਾ ਜਿਹੜਾ ਪ੍ਰੋਗਰਾਮ ਹੁੰਦਾ ਆਪਣਾ ਉਹ ਸਪਿਰਚੁਅਲਿਟੀ ਦੇ ਉੱਤੇ ਹੁੰਦਾ, ਇਹੀ ਮੇਰਾ ਫੀਲਡ ਹੈ। ਸੋ ਜੇ ਤੁਸੀਂ ਕੋਈ ਮੇਰੀ ਇਹਦੇ ਬਾਰੇ ਹੋਰ ਵੀ ਗੱਲਬਾਤ, ਤੁਸੀਂ ਪੁਰਾਣੇ ਵੀ ਪ੍ਰੋਗਰਾਮ ਦੇਖਣੇ ਨੇ ਤਾਂ ਤੁਸੀਂ ਮੇਰੀ ਵੈਬਸਾਈਟ 'ਤੇ ਜਾ ਸਕਦੇ ਹੋ ਰਵੀ ਗੋਇਲ.ca, ਉੱਥੇ ਤੁਹਾਨੂੰ ਮੈਡੀਕਲ ਦੇ ਟੋਪਿਕ ਵੀ ਮਿਲ ਜਾਣਗੇ। ਮੈਡੀਕਲ ਉਹ ਨਹੀਂ ਜਿਹੜੀ ਵੈਦਾਂ ਤੋਂ, ਹੋਮਿਓਪੈਥੀ ਤੋਂ ਜਾਂ ਨੈਚੁਰਲਪੈਥੀ ਤੋਂ ਨੇ, ਸਗੋਂ ਕੈਨੇਡੀਅਨ ਐਂਡ ਅਮੈਰੀਕਨ ਜਿਹੜੇ ਲਾਇਸੈਂਸ ਡਾਕਟਰ ਨੇ ਉਹਨਾਂ ਨੇ ਵੱਖ ਵੱਖ ਟੋਪਿਕਾਂ ਦੇ ਉੱਤੇ ਉਹਨਾਂ ਨੂੰ ਕੁਐਸਚਨ ਆਨਸਰ ਕੀਤੇ ਗਏ ਨੇ। ਤੁਸੀਂ ਉੱਥੇ ਜਾ ਕੇ ਮੈਡੀਕਲ ਦੀ ਵੀ ਨੌਲੇਜ ਲੈ ਸਕਦੇ ਹੋ, ਅਦਰਵਾਈਜ਼ ਸਪਿਰਚੁਅਲ ਟੋਪਿਕ ਹੁੰਦੇ ਨੇ, ਕਈ ਵਾਰ ਪੋਲੀਟੀਕਲ ਵੀ ਇੰਟਰਵਿਊਜ਼ ਕੀਤੀਆਂ ਜਾਂਦੀਆਂ ਨੇ, ਸੋਸ਼ਲ ਇੰਟਰਵਿਊਜ਼ ਕੀਤੀਆਂ ਜਾਂਦੀਆਂ ਨੇ, ਤੁਸੀਂ ਉਹ ਵੈਬਸਾਈਟ 'ਤੇ ਕਰ ਸਕਦੇ ਹੋ ਜਾਂ ਮੇਰੀ ਫੇਸਬੁੱਕ 'ਤੇ ਦੇਖ ਸਕਦੇ ਹੋ ਜਾਂ ਯੂਟਿਊਬ ਦੇ ਉੱਤੇ ਇੰਟਰਵਿਊਜ਼ ਨੇ ਜੋ ਪ੍ਰੋਗਰਾਮ ਉਹ ਵੀ ਦੇਖ ਸਕਦੇ ਹੋ, ਅਤੇ ਜੇ ਤੁਹਾਨੂੰ ਚੰਗਾ ਲੱਗੇ ਤਾਂ ਉਹਨੂੰ ਸ਼ੇਅਰ ਕਰ ਦਿਆ ਕਰੋ। ਸੋ ਬਿਫੋਰ ਆਈ ਸਟਾਰਟ ਦਾ ਟੋਪਿਕ, ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਆਪਾਂ ਇੱਕ ਇਸ ਟੋਪਿਕ ਨਾਲ ਹੀ ਕੰਸਰਨ ਗਾਣਾ ਸੁਣ ਲੈਂਦੇ ਹਾਂ। ਲੈਟਸ ਹੀਅਰ ਦਾ ਫਸਟ ਸੌਂਗ, ਦੈਨ ਵੀ ਵਿਲ ਕੰਟੀਨਿਊ ਅਵਰ ਟੋਪਿਕ ਗਿਵ ਅਪ।
ਲਹਿਰੋਂ ਸੇ ਡਰ ਕਰਨਾ ਕਾਬਾ ਨਹੀਂ ਹੋਤੀ, ਲਹਿਰੋਂ ਸੇ ਡਰ ਕਰਨਾ ਕਾਬਾ ਨਹੀਂ ਹੋਤੀ, ਕੋਸ਼ਿਸ਼ ਕਰਨੇ ਵਾਲੋ ਕੀ ਹਾਰ ਨਹੀਂ ਹੋਤੀ, ਕੋਸ਼ਿਸ਼ ਕਰਨੇ ਵਾਲੋ ਕੀ ਹਾਰ ਨਹੀਂ ਹੋਤੀ, ਲਹਿਰੋਂ ਸੇ ਡਰ ਕਰਨਾ ਕਾਬਾ ਨਹੀਂ ਹੋਤੀ, ਲਹਿਰੋਂ ਕੋਸ਼ਿਸ਼ ਕਰਨੇ ਵਾਲੋ ਕੀ ਹਾਰ ਨਹੀਂ ਹੋਤੀ, ਕੋਸ਼ਿਸ਼ ਕਰਨੇ ਵਾਲੋ ਕੀ ਹਾਰ ਨਹੀਂ ਹੋਤੀ, ਨੰਨੀ ਚੀਟੀ ਜਬ ਦਾਣਾ ਲੇਕਰ ਚਲਤੀ ਹੈ, ਨੰਨੀ ਚੀਟੀ ਜਬ ਦਾਣਾ ਲੇਕਰ ਚਲਤੀ ਹੈ, ਚੜ੍ਹਤੀ ਦੀਵਾਰੋਂ ਪਰ ਸੌ ਬਾਰ ਫਿਸਲਤੀ ਹੈ, ਚੜ੍ਹਤੀ ਦੀਵਾਰੋਂ ਪਰ ਸੌ ਬਾਰ ਫਿਸਲਤੀ ਹੈ, ਮਨ ਕਾ ਵਿਸ਼ਵਾਸ ਰਗੋ ਮੇ ਸਾਹਸ ਭਰਤਾ ਹੈ, ਮਨ ਕਾ ਵਿਸ਼ਵਾਸ ਰਗੋ ਮੇ ਸਾਹਸ ਭਰਤਾ ਹੈ, ਚੜ੍ਹਕਰ ਗਿਰਨਾ ਗਿਰ ਕਰ ਚੜ੍ਹਨਾ ਨਾ ਖਰਤਾ ਹੈ, ਆਖਿਰ ਉਸ ਮਿਹਨਤ ਬੇਕਾਰ ਨਹੀਂ ਹੋਤੀ, ਆਖਿਰ ਉਸ ਕੀ ਮਿਹਨਤ ਬੇਕਾਰ ਨਹੀਂ ਹੋਤੀ, ਕੋਸ਼ਿਸ਼ ਕਰਨੇ ਵਾਲੋ ਕੀ ਹਾਰ ਨਹੀਂ ਹੋਤੀ, ਲਹਿਰੋਂ ਸੇ ਡਰ ਕਰਨਾ ਕਾ ਪਾਰ ਨਹੀਂ ਹੋਤੀ, ਕੋਸ਼ਿਸ਼ ਕਰਨੇ ਖੋਰ ਲਗਾਤਾ ਹੈ, ਡੁੱਕੀਆਂ ਸਿੰਧੁ ਮੇ ਗੋਤਾ ਖੋਰ ਲਗਾਤਾ ਹੈ, ਜਾ ਜਾ ਕਰ ਖਾਲੀ ਹਾਥ ਲੋਟ ਕਰ ਰਾਤਾ ਹੈ, ਜਾ ਜਾ ਕਰ ਖਾਲੀ ਹਾਥ ਲੋਟ ਕਰ ਰਾਤਾ ਹੈ, ਮਿਲਤੇ ਨਹੀਂ ਸਹਿਜ ਹੀ ਮੋਤੀ ਗਹਿਰੇ ਪਾਣੀ ਮੇ, ਮਿਲਤੇ ਨਹੀਂ ਸਹਿਜ ਹੀ ਮੋਤੀ ਗਹਿਰੇ ਪਾਣੀ ਮੇ, ਬੜਤਾ ਬਾਰ ਨਹੀਂ ਹੋਤੀ, ਕੋਸ਼ਿਸ਼
ਵੈਲਕਮ ਬੈਕ। ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਅੱਜ ਆਪਾਂ ਟੌਪਿਕ ਲੈ ਰਹੇ ਹਾਂ ਗਿਵ ਐਪ ਦਾ। ਇਹ ਗਿਵ ਐਪ ਦਾ ਸਾਰੇ ਬੰਦਿਆਂ ਦੇ ਨਾਲ, ਸਾਰੇ ਬੰਦਿਆਂ ਦੀ ਜ਼ਿੰਦਗੀ ਦੇ ਵਿੱਚ ਜ਼ਰੂਰ ਵਾਪਰਦੀ ਹੈ। ਸੋ ਮੈਂ ਇਹੀ ਟੌਪਿਕ ਇਸ ਕਰਕੇ ਲੈ ਰਿਹਾ ਵੀ ਸਾਨੂੰ ਪਤਾ ਹੋਣਾ ਚਾਹੀਦਾ ਕਿ ਇਹਦੇ ਕਾਰਨ ਕੀ ਨੇ, ਕਿਉਂ ਅਸੀਂ ਗਿਵ ਅਪ ਕਰਦੇ ਹਾਂ, ਅਤੇ ਸ਼ਾਇਦ ਜੇ ਸਾਨੂੰ ਕਾਰਨ ਪਤਾ ਲੱਗ ਜਾਣ, ਹਕੀਕਤ ਪਤਾ ਲੱਗ ਜੇ, ਤਾਂ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਜਿਹੜਾ ਕੋਈ ਨੁਕਸਾਨ ਉਠਾ ਬੈਠੇ ਹਾਂ ਉਹ ਸ਼ਾਇਦ ਨੁਕਸਾਨ ਨੂੰ ਪੂਰਾ ਕਰ ਸਕੀਏ ਕਿਸੇ ਵੀ ਫੀਲਡ ਦੇ ਵਿੱਚ ਹੋਵੇ। ਪਰ ਬਿਫੋਰ ਆਈ ਸਟਾਰਟ ਦਾ ਟੌਪਿਕ, ਮੈਂ ਤੁਹਾਨੂੰ ਇੱਕ ਵਾਰੀ ਬੇਨਤੀ ਕਰਨਾ ਕਿ ਜੇ ਤੁਹਾਨੂੰ ਇਹ ਟੌਪਿਕ ਚੰਗਾ ਲੱਗੇ ਤਾਂ ਤੁਸੀਂ ਪਲੀਜ਼ ਸ਼ੇਅਰ ਕਰ ਦਿਓ, ਚਾਹੇ ਉਹ ਯੂਟਿਊਬ 'ਤੇ ਹੈ, ਚਾਹੇ ਉਹ ਫੇਸਬੁੱਕ 'ਤੇ ਹੈ, ਈਵਨ ਮੇਰੀ ਵੈਬਸਾਈਟ 'ਤੇ ਵੀ ਹੈ। ਅਤੇ ਦੂਸਰੀ ਗੱਲ ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ ਕਿ ਪਹਿਲਾਂ ਜਿਹੜੀ ਮੇਰੀ ਬੁੱਕ ਅਮੈਰੀਕਾ 'ਚ ਪਬਲਿਸ਼ ਹੋਈ ਸੀ ਦਾ ਇੰਪੋਰਟੈਂਸ ਆਫ ਦਾ ਪਰਫੈਕਟ ਲਿਵਿੰਗ ਮਾਸਟਰ, ਉਹ ਕਿਉਂਕਿ ਐਮਾਜੋਨ ਦੇ ਉੱਤੇ ਬਹੁਤ ਮਹਿੰਗੀ ਸੀ, ਪਰ ਹੁਣ ਉਹਨਾਂ ਨੇ ਔਨਲਾਈਨ ਕਰਤੀ। ਤੁਸੀਂ ਮੇਰੀ ਵੈਬਸਾਈਟ 'ਤੇ ਜਾ ਕੇ ਇਹ ਤੁਸੀਂ ਕਿਤਾਬ ਨੂੰ ਫ੍ਰੀ ਵੀ ਪੜ੍ਹ ਸਕਦੇ ਜੇ ਤੁਸੀਂ ਪੜ੍ਹਨਾ ਚਾਹੋ। ਇਹ ਪਿਓਰ ਅਤੇ ਪਿਓਰ ਸਿੰਪਲ ਤਰੀਕੇ ਨਾਲ ਸਪਿਰਚੁਅਲਿਟੀ 'ਤੇ ਹੈ ਕਿ ਗੁਰੂ ਦਾ ਕੀ ਰੋਲ ਹੁੰਦਾ, ਅਤੇ ਜਿਸ ਤਰ੍ਹਾਂ ਦੁਨੀਆਂ ਦੇ ਵਿੱਚ ਟੀਚਰ ਹੁੰਦੇ ਨੇ ਉਹਨਾਂ ਦਾ ਕੀ ਰੋਲ ਹੈ, ਅਤੇ ਇਸੇ ਤਰ੍ਹਾਂ ਰੂਹਾਨੀ ਜਿਹੜੇ ਗੁਰੂ ਨੇ ਉਹਨਾਂ ਦਾ ਕੀ ਰੋਲ ਹੁੰਦਾ, ਉਸ ਨੂੰ ਸਿੰਪਲ ਤਰੀਕੇ ਨਾਲ ਮੈਂ ਜਿਹੜੀ ਹੈਗੀ ਉਹਨੂੰ ਲਿਖਣ ਦੀ ਕੋਸ਼ਿਸ਼ ਕੀਤੀ ਹੈ। ਅਤੇ ਛੇਤੀ ਹੀ ਹੋਪਫੁਲੀ ਦੇਸੀ ਯਾਰ ਜਿਹੜੀ ਨੈਕਸਟ ਬੁੱਕ ਹੈ ਉਹ ਹੈਗੀ ਸਿਮਰਨ, ਸਿਮਰਨ ਜਿਹੜੀ ਹੈਗੀ ਮੈਡੀਟੇਸ਼ਨ ਦੇ ਉੱਤੇ ਇੰਗਲੈਂਡ ਦੇ ਉੱਤੋਂ ਬੁੱਕ ਪਬਲਿਸ਼ ਹੋ ਰਹੀ ਹੈ, ਅਤੇ ਜਦੋਂ ਹੋ ਜਾਏਗੀ ਮੈਂ ਤੁਹਾਨੂੰ ਦੱਸਾਂਗਾ। ਪਹਿਲਾਂ ਤਾਂ ਉਹ ਐਮਾਜੋਨ 'ਤੇ ਜਾਣੀ ਹੈ, ਅਤੇ ਉਸ ਤੋਂ ਬਾਅਦ ਜਦੋਂ ਔਨਲਾਈਨ ਹੋ ਜਾਏਗੀ ਤੁਸੀਂ ਉਹ ਵੀ ਪੜ੍ਹ ਸਕਦੇ ਹੋ। ਸੋ ਖੈਰ ਐਨੀਵੇ ਆਪਾਂ ਟੌਪਿਕ 'ਤੇ ਵਾਪਸ ਆਉਂਦੇ ਹਾਂ ਗਿਵ ਅਪ ਦੇ ਉੱਤੇ। ਤੁਸੀਂ ਵੀ ਕੋਈ ਆਪਣੀ ਫੀਡਬੈਕ ਦੇਣੀ ਹੈ, ਕੋਈ ਗੱਲਬਾਤ ਕਰਨੀ ਹੈ, ਸਿਰਫ ਟੌਪਿਕ ਨਾਲ ਕੰਸਰਨ ਹੋਣੀ ਚਾਹੀਦੀ ਹੈ, ਅਤੇ ਲੈਂਗੁਏਜ ਵਧੀਆ ਹੋਣੀ ਚਾਹੀਦੀ ਹੈ। ਮੋਸਟ ਵੈਲਕਮ, ਐਨੀ ਟਾਈਮ ਤੁਸੀਂ ਕਾਲ ਕਰ ਸਕਦੇ ਹੋ ਸਟੂਡੀਓ ਦਾ। ਸਟੂਡੀਓ ਦਾ ਨੰਬਰ ਹੈਗਾ 416-620-1778। ਇਹ ਕੋਈ ਲਿਖ ਕੇ ਨਹੀਂ ਮੈਂ ਲਿਆਉਂਦਾ, ਕੁਛ ਨਹੀਂ ਹੈ, ਜੋ ਪਰਮਾਤਮਾ ਮੇਥੋਂ ਕਹਾਉਂਦਾ, ਕਿਉਂਕਿ ਮੈਂ ਸਾਰੀ ਜ਼ਿੰਦਗੀ ਆਲਮੋਸਟ ਪਹਿਲਾਂ ਮਾਸਟਰਸ ਕੀਤੀ, ਐਮਲਿਡ ਕੀਤੀ, PhD ਕੀਤੀ, ਬੁੱਕਸ ਲਿਖੀਆਂ, ਸੋ ਇਸ ਕਰਕੇ ਵੱਖ ਵੱਖ ਧਰਮਾਂ ਨੂੰ ਪੜ੍ਹਿਆ। ਸੋ ਜੋ ਪਰਮਾਤਮਾ ਕਹਾਉਂਦਾ ਉਹਨੂੰ ਹਲਕੇ ਫੁਲਕੇ ਢੰਗ ਨਾਲ, ਸਿੰਪਲ ਤਰੀਕੇ ਨਾਲ ਹੈਗਾ ਉਹ ਸਮਝਾਉਣ ਦੀ, ਤੁਹਾਡੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਟੌਪਿਕ ਦੇ ਵੱਲ ਮੁੜੀਏ, ਦੇਖ ਲਓ ਅਸੀਂ ਸਾਰੇ ਹੀ ਦੁਨੀਆਂ ਦੇ ਵਿੱਚ ਕੋਈ ਵੀ ਬੰਦਾ ਉਹ ਸਾਰੇ ਹੀ ਆਪਣੀ ਲਾਈਫ ਦੇ ਵਿੱਚ ਕੁਛ ਨਾ ਕੁਛ ਪ੍ਰਾਪਤ ਕਰਨਾ ਚਾਹੁੰਦੇ ਨੇ। ਜੇ ਐਜੂਕੇਸ਼ਨ ਦੀ ਗੱਲ ਕਰੀਏ, ਜਿਹੜੇ ਬੰਦੇ ਐਜੂਕੇਸ਼ਨ ਪ੍ਰਾਪਤ ਕਰਨੀ ਚਾਹੁੰਦੇ ਨੇ, ਉਹ ਚਾਹੁੰਦੇ ਨੇ ਕਿ ਮੈਂ ਵੱਧ ਤੋਂ ਵੱਧ ਪੜ੍ਹ ਲਿਖ ਕੇ ਪ੍ਰੋਫੈਸਰ ਬਣ ਜਾਂ, ਡਾਕਟਰ ਬਣ ਜਾਂ, ਇੰਜੀਨੀਅਰ ਬਣ ਜਾਂ, IT ਗਾਈ ਬਣ ਜਾਂ, ਸਪੇਸ ਸਾਇੰਟਿਸਟ ਬਣ ਜਾਂ, ਕੋਈ ਵੀ ਫੀਲਡ ਦੇ ਵਿੱਚ ਉਹ ਪੜ੍ਹਨਾ ਲਿਖਣਾ ਚਾਹੁੰਦੇ ਨੇ। ਮਾਂ ਬਾਪ ਵੀ ਚਾਹੁੰਦੇ ਕਿ ਮੇਰਾ ਬੱਚਾ ਵੱਧ ਤੋਂ ਵੱਧ ਪੜ੍ਹੇ ਤਾਂ ਕਿ ਇਹ ਆਲਮ ਫਾਜ਼ਲ ਬਣ ਸਕੇ। ਇਸੇ ਤਰ੍ਹਾਂ ਹੀ ਕੁਝ ਲੋਕ ਚਾਹੁੰਦੇ ਨੇ ਕਿ ਮੇਰੇ ਕੋਲ ਵੱਧ ਤੋਂ ਵੱਧ ਪੈਸੇ ਹੋਣ, ਵੱਧ ਤੋਂ ਵੱਧ ਧਨ ਦੌਲਤ ਹੋਵੇ ਤਾਂ ਕਿ ਮੈਂ ਵੱਡੀਆਂ ਵੱਡੀਆਂ ਕਾਰਾਂ ਖਰੀਦ ਸਕਾਂ, ਵੱਡੀਆਂ ਵੱਡੀਆਂ ਕੋਠੀਆਂ ਪਾ ਸਕਾਂ, ਵਧੀਆ ਵਧੀਆ ਕੱਪੜੇ ਪਾ ਸਕਾਂ, ਹਾਂਜੀ ਹਵਾਈ ਜਹਾਜ਼ਾਂ ਦੀ ਸੈਰ ਕਰ ਸਕਾਂ। ਇਸੇ ਤਰ੍ਹਾਂ ਹੀ ਕਈ ਮੇਰੇ ਵੀਰ ਭੈਣ ਭਰਾ ਚਾਹੁੰਦੇ ਨੇ ਕਿ ਮੈਂ ਇਲੈਕਸ਼ਨ ਲੜ ਕੇ ਮੇਅਰ ਬਣ ਜਾਂ, MLA, MP, ਮਿਨਿਸਟਰ, ਪ੍ਰਾਈਮ ਮਿਨਿਸਟਰ ਬਣ ਜਾਂ, ਇਹ ਉਹਨਾਂ ਦੀ ਖੁਆਇਸ਼ ਹੁੰਦੀ ਹੈ। ਇਸੇ ਤਰ੍ਹਾਂ ਹੀ ਕਈ ਮੇਰੇ ਵੀਰ ਸਪੋਰਟਸ ਦੇ ਵਿੱਚ ਨੇ, ਜਿਨ੍ਹਾਂ ਦਾ ਇੰਟਰਸਟ ਹੁੰਦੇ ਨੇ, ਚਾਹੁੰਦੇ ਨੇ ਕਿ ਸਪੋਰਟਸ ਦੀ ਜਿਹੜੀ ਮੈਂ ਟੀਮ ਦੇ ਵਿੱਚ ਹਾਂ ਉਹਦੇ ਲਈ ਮੈਂ ਵਰਲਡ ਕੱਪ, ਓਲੰਪਿਕ ਕੱਪ, ਕਾਮਨਵੈਲਥ ਕੰਟਰੀਜ਼ ਦਾ ਕੱਪ ਜਿੱਤ ਕੇ ਲਿਆਵਾਂ। ਸੋ ਉਹਨਾਂ ਦਾ ਉਹ ਪਰਪਜ਼ ਉਦੇਸ਼ ਹੁੰਦਾ ਹੈ। ਇਸੇ ਤਰ੍ਹਾਂ ਕਿਹੜੇ ਯੰਗ ਬੱਚੇ ਨੇ ਉਹ ਚਾਹੁੰਦੇ ਨੇ ਅੱਜ ਕੱਲ੍ਹ ਕਿ ਮੈਂ IELTS ਦੇ ਐਗਜ਼ਾਮ ਕਲੀਅਰ ਕਰਕੇ IELTS ਦੇ ਵਿੱਚੋਂ ਚੰਗੇ ਨੰਬਰ ਲੈ ਕੇ ਕੈਨੇਡਾ, ਅਮੈਰੀਕਾ, ਇੰਗਲੈਂਡ, ਆਸਟ੍ਰੇਲੀਆ ਜਿੱਥੇ ਵੀ ਹੈ ਉੱਥੇ ਜਾ ਕੇ ਸੈਟਲ ਹੋ ਸਕਾਂ ਤਾਂ ਕਿ ਮੇਰੀ ਜਿਹੜੀ ਲਾਈਫ ਹੈ ਵਧੀਆ ਬਣ ਸਕੇ। ਇਸੇ ਤਰ੍ਹਾਂ ਹੀ ਜੇ ਰੂਹਾਨੀਅਤ ਦੀ ਗੱਲ ਕਰੀਏ ਕਿ ਹਰ ਬੰਦਾ ਖੁਸ਼ੀ ਲੱਭਣੀ ਚਾਹੁੰਦਾ ਕਿ ਮੈਨੂੰ ਅੰਦਰੋਂ ਸਕੂਨ ਹੋਵੇ, ਮੈਨੂੰ ਖੁਸ਼ੀ ਹੋਵੇ, ਮੈਂ ਦੁੱਖਾਂ ਤਕਲੀਫਾਂ ਤੋਂ ਬਹੁਤ ਦੂਰ ਚਲਾ ਜਾਵਾਂ, ਮੇਰੇ ਜ਼ਿੰਦਗੀ ਦੇ ਵਿੱਚ ਕੋਈ ਦੁੱਖ ਤਕਲੀਫ ਆਉਣ ਨਾ। ਸੋ ਉਸ ਖੁਸ਼ੀ ਨੂੰ ਲੱਭਣ ਲਈ ਅਸੀਂ ਕਈ ਵਾਰ ਧਾਰਮਿਕ ਸਥਾਨਾਂ 'ਤੇ ਜਾਂਦੇ ਹਾਂ, ਮੰਦਰ, ਮਸਜਿਦ, ਗਿਰਜੇਘਰ ਦੇ ਵਿੱਚ। ਕਈ ਵਾਰ ਅਸੀਂ ਖੁਸ਼ੀ ਨੂੰ ਲੱਭਣ ਲਈ ਉੱਚੇ ਉੱਚੇ ਪਹਾੜਾਂ 'ਤੇ ਜਾਂਦੇ ਹਾਂ, ਕਈ ਵਾਰ ਅਸੀਂ ਖੁਸ਼ੀ ਨੂੰ ਲੱਭਣ ਲਈ ਸਰੋਵਰਾਂ ਵਿੱਚ ਇਸ਼ਨਾਨ ਕਰਦੇ ਹਾਂ, ਕਈ ਵਾਰ ਅਸੀਂ ਖੁਸ਼ੀ ਨੂੰ ਲੱਭਣ ਲਈ ਜੰਗਲਾਂ ਪਹਾੜਾਂ ਦੇ ਵਿੱਚ ਜਾਂਦੇ ਹਾਂ, ਕਈ ਵਾਰ ਖੁਸ਼ੀ ਨੂੰ ਲੱਭਣ ਲਈ ਅਸੀਂ ਪੁੰਨ ਦਾਨ ਕਰਦੇ ਹਾਂ, ਕਈ ਵਾਰ ਖੁਸ਼ੀ ਨੂੰ ਲੱਭਣ ਦੇ ਲਈ ਅਸੀਂ ਆਪਣੇ ਆਪ ਨੂੰ ਕਸ਼ਟ ਦਿੰਦੇ ਹਾਂ, ਪੁੱਠੇ ਲਮਕਦੇ ਹਾਂ, ਭੁੱਖੇ ਰਹਿੰਦੇ ਹਾਂ, ਤਪੱਸਿਆ ਕਰਦੇ ਹਾਂ। ਸੋ ਇਹ ਹਰ ਬੰਦੇ ਦਾ ਜਿਹੜਾ ਮੇਨ ਜਿਹੜਾ ਗੋਲ ਹੈ ਉਹ ਇਹੀ ਹੈ ਕਿ ਆਪਣਾ ਆਪਣਾ ਗੋਲ ਪ੍ਰਾਪਤ ਕਰਨ ਦੇ ਲਈ ਅਸੀਂ ਮਿਹਨਤ ਕਰਦੇ ਹਾਂ, ਹੱਥ ਪੈਰ ਮਾਰਦੇ ਹਾਂ। ਦੇਖ ਲਓ ਜਦੋਂ ਅਸੀਂ ਕੁਝ ਮਿਹਨਤ ਕਰਕੇ ਜਾਂ ਕੁਝ ਟਰਾਈਜ਼ ਕਰਕੇ ਉਸ ਕੰਮ ਦੇ ਵਿੱਚ ਜਿਹੜਾ ਵੀ ਤੁਹਾਡਾ ਗੋਲ ਆ, ਚਾਹੇ ਉਹ ਸਪੋਰਟਸ ਦਾ, ਚਾਹੇ ਐਜੂਕੇਸ਼ਨ ਦਾ, ਚਾਹੇ IELTS ਦਾ, ਚਾਹੇ ਪੋਲੀਟਿਕਸ ਦਾ, ਚਾਹੇ ਉਹ ਰੂਹਾਨੀਅਤ ਦਾ, ਜਦੋਂ ਅਸੀਂ ਕੁਛ ਟਰਾਈ ਕਰਨ ਤੋਂ ਬਾਅਦ ਉਸ ਮਿਸ਼ਨ ਦੇ ਵਿੱਚ ਕਾਮਯਾਬ ਨਹੀਂ ਹੁੰਦੇ ਤੇ ਫਿਰ ਅਸੀਂ ਸੋਚ ਲੈਂਦੇ ਹਾਂ ਕਿ ਇਹ ਕੰਮ ਮੈਂ ਨਹੀਂ ਕਰ ਸਕਦਾ, ਇਹ ਕੰਮ ਮੇਰੇ ਬਸ ਦਾ ਨਹੀਂ, ਮੇਰੇ ਹੱਥ ਬਸ ਮੇਰੇ ਬਸ ਦਾ ਰੋਗ ਨਹੀਂ, ਮੈਥੋਂ ਨਹੀਂ ਹੋਣਾ, ਮੇਰੀ ਤਾਂ ਕਿਸਮਤ ਵਿੱਚ ਹੀ ਨਹੀਂ ਲਿਖਿਆ ਵਾ। ਇਹ ਜਿਹੜੀਆਂ ਗੱਲਾਂ ਨੇ ਨਾ ਕਿ ਮੈਥੋਂ ਨਹੀਂ ਹੁੰਦਾ, ਮੈਂ ਨਹੀਂ ਕਰ ਸਕਦਾ, ਮੈਂ ਨਹੀਂ ਸਫਲ ਹੋ ਸਕਦਾ, ਮੇਰੇ ਬਸ ਦਾ ਰੋਗ ਨਹੀਂ, ਮੇਰੀ ਕਿਸਮਤ 'ਚ ਨਹੀਂ, ਇਸ ਸੋਚ ਨੂੰ ਆਪਾਂ ਗਿਵ ਅਪ ਕਹਿੰਦੇ ਹਾਂ। ਫਾਰ ਐਗਜ਼ਾਮਪਲ, ਇਲੈਕਸ਼ਨ ਲੜੀ ਕਿਸੇ ਬੰਦੇ ਨੇ, ਉਹ ਕਿਸੇ ਪਾਰਟੀ ਵੱਲੋਂ ਟਿਕਟ 'ਤੇ ਖੜਾ ਹੋ ਗਿਆ, ਉਹ ਨਹੀਂ ਜਿੱਤਿਆ, ਪਹਿਲਾਂ ਮੇਅਰ ਦੀ ਇਲੈਕਸ਼ਨ ਲੜ ਗਿਆ, ਉੱਥੇ ਹਾਰ ਗਿਆ, ਫਿਰ MP ਦੀ ਹੋ ਗਿਆ, ਉੱਥੋਂ ਹਾਰ ਗਿਆ, ਤਿੰਨ ਚਾਰ ਵਾਰੀ ਹਾਰਿਆ, ਉਹ ਕਹਿੰਦਾ ਛੱਡੋ ਪਰਾ, ਮੈਨੂੰ ਨਹੀਂ ਲੋਕਾਂ ਨੇ ਵੋਟ ਪਾਉਣੀ, ਮੈਂ ਨਹੀਂ ਜਿੱਤ ਸਕਦਾ, ਫਿਰ ਉਹ ਜੋਬ ਕਰਨ ਲੱਗ ਜਾਂਦਾ। ਹਾਲਾਂਕਿ ਜੇ ਉਹ ਵਾਕਿਆ ਹੀ ਦਿਲੋਂ ਚਾਹੁੰਦਾ ਕਿ ਮੈਂ ਇਲੈਕਸ਼ਨ ਲੜਨੀ ਨੇ, ਉਹਨੂੰ ਉਹ ਜਿੱਤ ਸਕਦਾ, ਟਰਾਈ ਕਰਨ ਦੀ ਲੋੜ ਆ, ਟਰਾਈ ਟਰਾਈ ਅਗੇਨ। ਸਾਡੇ ਉਹ ਜਿਹੜੇ ਗੋਸਲ ਸਾਹਿਬ ਨੇ ਬ੍ਰੈਂਪਟਨ ਤੋਂ ਕਿੰਨੇ ਵਾਰੀ ਹਾਰੇ ਪਰ ਹੌਂਸਲਾ ਨਹੀਂ ਛੱਡਿਆ, ਇੱਕ ਵਾਰੀ ਜਿੱਤ ਗਏ ਅਤੇ ਨਾਲ ਹੀ ਸਪੋਰਟਸ ਮਿਨਿਸਟਰ ਬਣ ਗਏ। ਸੋ ਇਸ ਕਰਕੇ ਸਾਨੂੰ ਕਦੇ ਵੀ ਹੌਂਸਲਾ ਨਹੀਂ ਛੱਡਣਾ ਚਾਹੀਦਾ, ਜਦੋਂ ਅਸੀਂ ਅੱਧ ਵਿਚਾਲੇ ਹੀ ਹੌਂਸਲਾ ਛੱਡ ਦਿੰਦੇ ਹਾਂ ਤਾਂ ਫਿਰ ਸਾਡਾ ਅਸੀਂ ਉਹ ਕਾਮਯਾਬ ਨਹੀਂ ਹੁੰਦੇ। ਜੇ ਅਸੀਂ ਨਹਿਰ ਦੇ ਵਿੱਚ ਤੈਰਨਾ ਆਉਂਦਾ, ਜੇ ਤੈਰਨਾ ਅਸੀਂ ਕਹੀਏ ਵੀ ਮੈਥੋਂ ਨਹੀਂ, ਉਹ ਦੂਰ ਕਿਨਾਰੇ 'ਤੇ ਜਾਣਾ ਤਾਂ ਫਿਰ ਡੁੱਬਾਂਗੇ ਹੀ ਅਸੀਂ। ਸੋ ਇਸ ਕਰਕੇ ਗਿਵ ਅਪ ਦਾ ਮਤਲਬ ਇਹੀ ਹੈ ਕਿ ਜਦੋਂ ਕਿਸੇ ਕੰਮ ਨੂੰ ਅਸੀਂ ਪੂਰਨ ਨਾ ਚੜਾਈਏ, ਅੱਧ ਵਿਚਾਲੇ ਹੀ ਛੱਡ ਦਈਏ, ਉਸ ਨੂੰ ਅਸੀਂ ਗਿਵ ਅਪ ਕਹਿੰਦੇ ਹਾਂ। ਵੈਨ ਵੀ ਡਿਸਾਈਡ ਦੈਟ ਵੀ ਕੈਨ ਨਾਟ ਡੂ ਸਮਥਿੰਗ ਔਰ ਸਟੋਪ ਡੂਇੰਗ ਪਰਮਾਨੈਂਟਲੀ ਇਜ਼ ਕਾਲਡ ਗਿਵ ਅਪ। ਇਹ ਨਹੀਂ ਵੀ ਹੁਣ ਛੱਡ ਦਿਓ, ਦੋ ਫਿਰ ਮਹੀਨੇ ਨੂੰ ਟਰਾਈ ਕਰੋ, ਉਹਨੂੰ ਗਿਵ ਅਪ ਨਹੀਂ ਕਹਿੰਦੇ। ਜਦੋਂ ਪੱਕੇ ਤੌਰ 'ਤੇ ਛੱਡ ਦਿੰਦੇ ਹਾਂ ਵੀ ਆਹ ਮੇਰੇ ਬਸ ਦੇ ਰੋਗ ਹੀ ਨਹੀਂ ਹੈ, ਤਾਂ ਉਸ ਨੂੰ ਅਸੀਂ ਗਿਵ ਅਪ ਕਹਿੰਦੇ ਹਾਂ। ਗਿਵ ਅਪ ਨੂੰ ਕੁਇਟ ਵੀ ਕਹਿ ਦਿੰਦੇ ਨੇ, ਸਰੰਡਰ ਵੀ ਕਹਿ ਦਿੰਦੇ ਨੇ, ਡਰੋਪ ਵੀ ਕਹਿ ਦਿੰਦੇ ਨੇ, ਰੀਨਾਊਂਸ ਵੀ ਕਹਿ ਦਿੰਦੇ ਨੇ, ਹੈਂਡ ਓਵਰ ਵੀ ਕਹਿ ਦਿੰਦੇ ਨੇ, ਹਾਰ ਮੰਨ ਲੈਣੀ ਵੀ ਮੈਂ ਤਾਂ ਮੇਰੇ ਬਸ ਦਾ ਰੋਗ ਨਹੀਂ, ਮੈਂ ਤਾਂ ਨਹੀਂ ਹੁਣ ਕਰਨਾ। ਬਸ ਜੇ ਉਹਨੂੰ ਪੁੱਛੋ ਵੀ ਤੂੰ ਬਿਜ਼ਨਸ ਕਿਉਂ ਨਹੀਂ ਕਰਨਾ, ਨਹੀਂ ਮੈਂ ਨਹੀਂ ਬਿਜ਼ਨਸ ਕਰਨਾ, ਮੈਂ ਜਿੰਨੇ ਵੀ ਬਿਜ਼ਨਸ ਕੀਤੇ ਨੇ ਘਾਟਾ ਹੀ ਪਈ ਹੈ, ਤਾਂ ਹੁਣ ਛੱਡੋ ਪਰਾਂ, ਬਿਜ਼ਨਸ ਮੈਂ ਨਹੀਂ ਕਰਨਾ, ਇਹਨੂੰ ਅਸੀਂ ਗਿਵ ਅਪ ਕਹਿੰਦੇ ਹਾਂ। ਪਰ ਸੱਚਾਈ ਕੀ ਹੈ? ਦੇਖੋ ਥੋੜ੍ਹੀ ਗੱਲ ਨਾ ਠੰਡੇ ਦਿਲ ਨਾਲ ਸੋਚ ਕੇ ਦੇਖੋ ਕਿ ਦੁਨੀਆ ਦੇ ਅੰਦਰ ਜਦੋਂ ਵੀ ਕੰਪਨੀ ਲੌਕ ਬਣਾਉਂਦੀ ਹੈ, ਲੌਕ ਨੂੰ ਜਿੰਦਰਾ ਕਹਿ ਲਓ, ਤਾਲਾ ਕਹਿ ਲਓ, ਤਾਂ ਪੱਕੀ ਗੱਲ ਹੈ ਕਿ ਜਦੋਂ ਵੀ ਕੋਈ ਜਿੰਦਾ ਬਣਦਾ ਨਾ, ਤਾਂ ਉਹਦੇ ਨਾਲ ਇੱਕ ਜਾਂ ਦੋ ਚਾਬੀਆਂ ਜ਼ਰੂਰ ਨਾਲ ਬਣਦੀਆਂ ਜਿੰਦੇ ਨਾਲ। ਜੇ ਚਾਬੀ ਨਾ ਬਣੇ ਤਾਂ ਫਿਰ ਜਿੰਦਾ ਖੁੱਲ੍ਹਣਾ ਹੀ ਨਹੀਂ। ਇਸ ਕਰਕੇ ਜਦੋਂ ਜਿੰਦਾ ਬਣਾਇਆ ਜਾਂਦਾ, ਉਹਦੇ ਨਾਲ ਇੱਕ ਚਾਬੀ ਵੀ ਬਣਾਈ ਜਾਂਦੀ ਹੈ ਤਾਂ ਕਿ ਉਸ ਚਾਬੀ ਦੇ ਨਾਲ ਜਿੰਦਾ ਖੁੱਲ੍ਹ ਜਾਂਦਾ ਹੈ। ਇਸੇ ਤਰ੍ਹਾਂ ਹੀ ਜਿਹੜਾ ਪਰਮਾਤਮਾ ਹੈ, ਅੱਲਾ ਹੈ, ਵਾਹਿਗੁਰੂ ਹੈ, ਗੋਡ ਹੈ, ਉਹਨੇ ਵੀ ਜਦੋਂ ਸਾਨੂੰ ਪੈਦਾ ਕੀਤਾ, ਜਿਹੜੀ ਵੀ ਸਾਡੇ ਜ਼ਿੰਦਗੀ ਦੇ ਵਿੱਚ ਕੋਈ ਮੁਸ਼ਕਲ ਆਊਗੀ ਨਾ, ਉਸ ਮੁਸ਼ਕਲ ਦਾ ਹੱਲ ਵੀ ਨਾਲ ਰੱਖਿਆ। ਇਹ ਨਹੀਂ ਹੋ ਸਕਦਾ ਇਕੱਲੀਆਂ ਮੁਸ਼ਕਲਾਂ ਹੋਣ, ਸਗੋਂ ਮੁਸ਼ਕਲ ਦੇ ਨਾਲ ਨਾਲ ਉਹਦਾ ਹੱਲ ਵੀ ਰੱਖਿਆ, ਸਲਿਊਸ਼ਨ ਵੀ ਰੱਖਿਆ। ਦੇਖ ਲਓ, ਅਸੀਂ ਟਰਾਈ ਨਹੀਂ ਕਰਦੇ ਪੂਰੀ। ਦੇਖ ਲਓ ਫਾਰ ਐਗਜ਼ਾਮਪਲ, ਆਪਾਂ ਕਿਸੇ ਕੰਪਨੀ 'ਚ ਬੈਠੇ ਹਾਂ, ਜ਼ਿੰਦਗੀ ਦੇ ਵਿੱਚ ਹੋਇਆ, ਉਹ ਕੰਪਨੀ 'ਚ ਬੈਠਾ ਅਤੇ ਆਪਾਂ ਹੱਥ ਮਾਰਦੇ ਹਾਂ ਵੀ ਮੈਂ ਤਾਂ ਸੈੱਲ ਫੋਨ ਭੁੱਲਿਆ ਆ ਕੋਟ ਦੇ ਵਿੱਚੋਂ, ਅਤੇ ਆਪਾਂ ਕੋਈ ਬੱਚੇ ਨੂੰ ਕਿਸੇ ਨੂੰ ਹੋਰ ਕਹਿੰਦੇ ਹਾਂ ਜਾਂ ਕਿਸੇ ਆਪਣੇ ਰਿਸ਼ਤੇਦਾਰ ਨੂੰ ਕਹਿ ਦਿੰਦੇ ਹਾਂ ਵੀ ਆਹ ਬੇਟਾ ਆਹ ਮੇਰੀਆਂ ਚਾਬੀਆਂ ਨੇ, ਆਹ ਘਰੇ ਮੈਂ ਫੋਨ ਭੁੱਲਿਆ, ਕਿਸੇ ਦਾ ਜ਼ਰੂਰੀ ਫੋਨ ਆਉਣਾ ਸੀ, ਤੂੰ ਜਾ ਕੇ ਘਰੋਂ ਫੋਨ ਚੱਕ ਲਿਆ। ਹੁਣ ਉਹਨੇ ਚਾਬੀਆਂ ਦਾ ਗੁੱਛਾ ਉਹਨੂੰ ਫੜਾਤਾ, ਚਾਬੀ 'ਚ ਕਾਰ ਦੀ ਵੀ ਹੁੰਦੀ ਹੈ, ਗਰਾਜ ਦੀ ਵੀ ਹੁੰਦੀ ਹੈ, ਬਿਜ਼ਨਸ ਦੀ ਵੀ ਹੁੰਦੀ ਆ, ਫਿਰ ਕਈ ਹੋਰ ਤਰ੍ਹਾਂ ਦੀਆਂ 10-20 ਚਾਬੀਆਂ ਆਉਂਦੀਆਂ ਨੇ। ਉਹ ਮੁੰਡਾ ਘਰੇ ਆ ਕੇ ਪਹਿਲੀ ਚਾਬੀ ਲਾਉਂਦਾ ਅੰਦਾਜ਼ੇ ਦੇ ਨਾਲ ਵੀ ਆਹ ਚਾਬੀ ਹੋਣੀ ਹੈ, ਲਾਈ ਨਹੀਂ ਖੁੱਲ੍ਹੀ, ਦੂਜੀ ਲਾਈ ਨਹੀਂ ਖੁੱਲ੍ਹੀ, ਤੀਜੀ ਲਾਈ ਨਹੀਂ ਖੁੱਲ੍ਹਿਆ ਦਰਵਾਜ਼ਾ, ਚੌਥੀ ਲਾਈ ਨਹੀਂ ਖੁੱਲ੍ਹਿਆ, ਅਖੀਰ 'ਚ ਮੱਥੇ 'ਤੇ ਮਾਰਦਾ ਹੱਥ ਵੀ ਓਹੋ ਅੰਕਲ ਜੀ ਨੇ ਤਾਂ ਗਲਤੀ ਚਾਬੀਆਂ ਦੇ ਤੀਆਂ, ਇਹ ਨਹੀਂ ਚਾਬੀ ਤਾਂ ਹੈ ਹੀ ਨਹੀਂ ਦਰਵਾਜ਼ੇ ਦੀ। ਉਹ ਫਟਾਫਟ ਫੋਨ ਕਰਦਾ, ਅੰਕਲ ਜੀ ਜਿਹੜਾ ਤੁਸੀਂ ਮੈਨੂੰ ਗੁੱਛਾ ਦਿੱਤਾ ਨਾ, ਉਹਦੇ ਨਾਲ ਨਹੀਂ ਦਰਵਾਜ਼ਾ ਖੁੱਲ੍ਹਾ, ਉਸ ਤਾਂ ਚਾਬੀ ਤੁਸੀਂ ਰੌਂਗ ਦੇ ਤੀ। ਹਾਲਾਂਕਿ ਹਕੀਕਤ ਇਹ ਹੈ, ਰੌਂਗ ਚਾਬੀ ਨਹੀਂ, ਤੁਸੀਂ ਪੂਰੀਆਂ ਚਾਬੀਆਂ ਟਰਾਈ ਨਹੀਂ ਕੀਤੀਆਂ, ਜਿਸ ਕਰਕੇ ਦਰਵਾਜ਼ਾ ਨਹੀਂ ਖੁੱਲ੍ਹਿਆ, ਸੋ ਅੱਧ ਵਿਚਾਲੇ ਛੱਡਤਾ। ਹੁਣ ਆਪਾਂ ਦੇਖ ਲਓ, ਨੌਕਰੀ ਹੈ, ਕਿਸੇ ਨੇ ਬੰਦੇ ਨੇ ਪੋਲੀਟੀਕਲ ਸਾਇੰਸ, ਇਕਨੋਮਿਕਸ ਦੀ, ਇੰਗਲਿਸ਼ ਦੀ ਮਾਸਟਰਸ ਕੀਤੀ ਹੈ, MPhil ਕੀਤੀ ਹੈ ਜਾਂ PhD ਕੀਤੀ ਹੈ, ਉਹ ਹੁਣ ਕਾਲਜ ਦੇ ਵਿੱਚ ਜਾਂ ਯੂਨੀਵਰਸਿਟੀ ਦੇ ਵਿੱਚ ਨੌਕਰੀ ਲੈਣ ਲਈ ਇੰਟਰਵਿਊ ਜਾਂਦਾ, ਪਹਿਲੀ ਇੰਟਰਵਿਊ 'ਤੇ ਗਿਆ, ਕਿਉਂਕਿ ਉੱਥੇ ਜਦੋਂ ਇੰਟਰਵਿਊ 'ਤੇ ਜਾਂਦਾ ਉਸ ਲੈਵਲ ਦੇ ਬਹੁਤ ਸਾਰੇ ਬੱਚੇ ਹੁੰਦੇ ਨੇ ਅਤੇ ਪੋਸਟ ਹੁੰਦੀ ਹੈ ਇੱਕ, ਸਾਰਿਆਂ ਨੂੰ ਤਾਂ ਨਹੀਂ ਰੱਖਣਾ ਹੁੰਦਾ। ਉਹ ਪਹਿਲੀ ਇੰਟਰਵਿਊ 'ਤੇ ਗਿਆ, ਰਿਜੈਕਟ ਹੋ ਗਿਆ, ਦੂਜੀ 'ਤੇ ਗਿਆ, ਪਤਾ ਲੱਗਿਆ ਕਿਸੇ ਨੂੰ ਹੋਰ ਰੱਖ ਲਿਆ, ਤੀਜੀ 'ਤੇ ਗਿਆ ਉਹਨੂੰ ਪਤਾ ਲੱਗਿਆ ਵੀ ਇੱਥੇ ਵੀ ਨਹੀਂ ਮੇਰੀ ਗੱਲ ਬਣੀ, ਚੌਥੀ 'ਤੇ ਗਿਆ ਉਹਨੇ ਦੇਖਿਆ ਮੈਂ ਸਵਾਲਾਂ 'ਤੇ ਨਰਵਸ ਹੋ ਗਿਆ, ਸਵਾਲਾਂ ਦੇ ਜਵਾਬ ਹੀ ਨਹੀਂ ਦਿੱਤੇ ਜਾਂਦੇ, ਪੰਜਵੀਂ 'ਤੇ ਗਿਆ ਹੋਰ ਘਬਰਾ ਗਿਆ, ਪਹਿਲਾਂ ਹੀ ਸੋਚ ਲਿਆ ਮੈਨੂੰ ਮਿਲਣੀ ਨਹੀਂ, ਸੋ ਅਖੀਰ 'ਚ ਉਹ ਇੰਟਰਵਿਊ ਦਿੰਦਾ ਹੀ ਨਹੀਂ ਵੀ ਛੱਡੋ ਪਰ ਆਪਾਂ ਤਾਂ ਕੋਈ ਬਿਜ਼ਨਸ ਹੀ ਕਰ ਲੈਂਦੇ ਹਾਂ। ਸੋ ਉਹਦਾ ਜਿਹੜਾ ਗੋਲ ਜੋਬ ਕਰਨਾ ਸੀਗਾ ਉਹਨੂੰ ਛੱਡਤਾ, ਇਹਨੂੰ ਕਹਿੰਦੇ ਨੇ ਗਿਵ ਅਪ। ਜੇ ਜੋਬ ਕਰਦਾ ਰਹਿੰਦਾ, ਇੰਟਰਵਿਊ ਦਿੰਦਾ ਰਹਿੰਦਾ ਤਾਂ ਕਿਤੇ ਨਾ ਕਿਤੇ ਜਾ ਕੇ ਉਹਨੇ ਫਿੱਟ ਹੋ ਜਾਣਾ ਸੀਗਾ। ਪਰ ਅਸੀਂ ਅੱਧ ਵਿਚਾਲੇ ਹੀ ਇੱਕ ਡਿਸੀਜਨ ਕਰ ਲੈਣਾ ਵੀ ਇਹ ਮੇਥੋਂ ਨਹੀਂ ਹੋਣਾ, ਜਾਂ ਮੇਰੇ ਬਸ ਦਾ ਰੋਗ ਨਹੀਂ, ਜਾਂ ਮੇਰੀ ਕਿਸਮਤ 'ਚ ਨਹੀਂ, ਇਸ ਨੂੰ ਅਸੀਂ ਗਿਵ ਅਪ ਕਹਿ ਦਿੰਦੇ। ਇਸੇ ਤਰ੍ਹਾਂ ਸਪਿਰਚੁਅਲ ਪੱਖੋਂ ਦੇਖ ਲਓ, ਹਰ ਬੰਦਾ ਖੁਸ਼ੀ ਪ੍ਰਾਪਤ ਕਰਨੀ ਚਾਹੁੰਦਾ ਨਾ। ਸੋ ਜਾਂ ਐਂ ਕਹਿ ਲਓ ਵੀ ਹਰ ਬੰਦਾ ਪਰਮਾਤਮਾ ਨਾਲ ਵਿਸਾਲ ਕਰਨਾ ਚਾਹੁੰਦਾ। ਜੇ ਪਰਮਾਤਮਾ ਨਾਲ ਮਿਲਾਪ ਕਰਨਾ ਚਾਹੁੰਦਾ, ਉਹ ਪਰਮਾਤਮਾ ਨੂੰ ਲੱਭਣ ਦੇ ਲਈ, ਉਹਦੇ ਨਾਲ ਮਿਲਾਪ ਕਰਨ ਦੇ ਲਈ ਪ੍ਰੈਕਟੀਕਲ 99% ਦੁਨੀਆ ਕੀ ਕਰਦੀ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਅਸੀਂ ਧਾਰਮਿਕ ਪੁਸਤਕਾਂ ਨੂੰ ਵਾਰ ਵਾਰ ਪੜ੍ਹ ਕੇ ਸਾਡਾ ਪਰਮਾਤਮਾ ਨਾਲ ਮਿਲਾਪ ਹੋ ਜੂਗਾ। ਮੈਂ ਇੱਕ ਗੱਲ ਸਪਸ਼ਟ ਕਰਨੀ ਚਾਹੁੰਦਾ, ਮੈਂ ਧਾਰਮਿਕ ਪੁਸਤਕਾਂ ਦੇ ਬਿਲਕੁਲ ਖਿਲਾਫ਼ ਨਹੀਂ। ਉਹਨਾਂ ਤੋਂ ਉਹਨਾਂ ਨੂੰ ਪੜ੍ਹ ਕੇ ਵੀ ਸਾਨੂੰ ਜਿਹੜੀ ਹੈ 100% ਸ਼ਾਂਤੀ ਮਿਲਦੀ ਹੈ। ਉਹਨਾਂ ਨੂੰ ਪੜ੍ਹ ਕੇ ਜੇ ਅਸੀਂ ਉਹਨੂੰ ਅਮਲ ਕਰੀਏ, ਉਹਨੂੰ ਪ੍ਰੈਕਟੀਕਲ ਸ਼ੇਪ ਦਈਏ ਵੀ ਕੀ ਇਹਦੇ ਵਿੱਚ ਲਿਖਿਆ, ਉਹਨੂੰ ਅਮਲ ਕਰ ਲਈਏ, ਤਾਂ ਜ਼ਰੂਰ ਰੱਬ ਨਾਲ ਮਿਲਾਪ ਹੋ ਜੂਗਾ। ਪਰ ਜੇ ਸਿਰਫ ਤੋਤੇ ਦੇ ਮੁਤਾਬਕ ਪੜ੍ਹੀ ਜਾਣਾ ਅਤੇ ਅਮਲ ਨਹੀਂ ਕਰਨਾ, ਫਿਰ ਫਾਇਦਾ ਨਹੀਂ ਹੋਣਾ। ਜੇ ਅਸੀਂ ਸੋਚੀਏ ਵੀ ਇਕੱਲਾ ਪੁੰਨਦਾਨ ਕਰਕੇ ਪਰਮਾਤਮਾ ਨਾਲ ਮਿਲਾਪ ਕਰ ਲਾਂਗੇ, ਜਾਂ ਅਸੀਂ ਜੰਗਲਾਂ ਪਹਾੜਾਂ 'ਚ ਸਰੋਵਰਾਂ 'ਚ ਜਾ ਕੇ ਅਸੀਂ ਪਰਮਾਤਮਾ ਨਾਲ ਮਿਲਾਪ ਕਰ ਲਵਾਂਗੇ, ਤਾਂ ਅੱਜ ਤੱਕ ਕਿਸੇ ਨੂੰ ਬਾਹਰੋਂ ਪਰਮਾਤਮਾ ਨਹੀਂ ਮਿਲਿਆ। ਇਸੇ ਕਰਕੇ ਤਾਂ ਕਿਹਾ ਨਾ, ਕਿਉਂ ਭਟਕਦਾ ਫਿਰ ਰਹਾ ਤੂੰ ਐ ਤਲਾਸ਼ੇ ਯਾਰ ਮੇਂ, ਰਾਸਤਾ ਸ਼ਹਿਰ ਅੱਗ ਮੇਂ ਹੈ ਦਿਲ ਵਰ ਤੇ ਜਾਣੇ ਕੇ ਲੀਏ। ਕਿ ਜੰਗਲਾਂ ਪਹਾੜਾਂ ਵਿੱਚ ਜਿਹੜਾ ਭਟਕਣ ਦੇ ਨਾਲੋਂ ਉੱਥੇ ਤੁਹਾਨੂੰ ਰੱਬ ਨਹੀਂ ਮਿਲਣਾ, ਕਿਉਂਕਿ ਰੱਬ ਸਾਡੇ ਅੰਦਰ ਬੈਠਾ। ਕਬੀਰ ਸਾਹਿਬ ਨੇ ਕਿਹਾ ਨਹੀਂ ਸੀ ਨਾ, ਵਸਤੂ ਕਹੀਂ ਢੂੰਡੇ ਕਹੀਂ ਕਿਬੇ ਦਾਵੈ ਹਾਥ, ਕਹੋ ਕਬੀਰ ਤਾਂ ਪਾਈਏ ਜਾਂ ਭੇਦੀ ਲੀਜੀਏ ਸਾਥ, ਭੇਦੀ ਲੀਆ ਸਾਥ ਕਰ ਦੀਨ ਵਸਤ ਲਿਖਾਏ, ਕੋਟ ਜਨਮ ਕਾ ਪੰਦ ਥਾ ਪਲਮੇ ਪਹੁੰਚਾ ਜਾਏ। ਕਿ ਜਿਹੜੀ ਚੀਜ਼ ਅਸੀਂ ਲੱਭਦੇ ਹਾਂ ਉਹ ਤਾਂ ਕਿਤੇ ਹੋਰ ਪਈ ਹੈ, ਲੱਭਦੇ ਅਸੀਂ ਕਿਤੇ ਹੋਰ ਹਾਂ, ਫਿਰ ਸਾਨੂੰ ਕਿਵੇਂ ਮਿਲੂਗੀ? ਸੋ ਇਸ ਕਰਕੇ ਹੀ ਕਿਹਾ ਜਾਂਦਾ, ਜਿਸ ਪਾਇਆ ਭੇਦ ਕਲੰਦਰ ਦਾ, ਰਾਹ ਖੋਜਿਆ ਆਪਣੇ ਅੰਦਰ ਦਾ, ਉਹ ਵਾਸੀ ਹੈ ਸੁਖ ਮੰਦਰ ਦਾ, ਜਿੱਥੇ ਚੜ੍ਹਦੀ ਹੈ ਨਾ ਲਹਿੰਦੀ ਹੈ। ਜੇ ਰੱਬ ਨੂੰ ਲੱਭਣਾ ਨਾ, ਰੱਬ ਸਾਡੇ ਅੰਦਰ ਵੱਸਦਾ ਹੈ। ਹਰੀ ਮੰਦਰ ਇਹ ਸਰੀਰ ਹੈ ਗਿਆਨ ਰਤਨ ਪ੍ਰਗਟ ਹੋਏ, ਦਿਸ ਬਾਡੀ ਜਿਹੜਾ ਸਾਡਾ ਸਰੀਰ ਹੈ, ਦਿਸ ਬਾਡੀ ਇਜ਼ ਦਾ ਟੈਂਪਲ ਆਫ ਲਿਵਿੰਗ ਗੋਡ। ਸੋ ਇਹ ਸਰੀਰ ਦੇ ਵਿੱਚੋਂ ਪਰਮਾਤਮਾ ਲੱਭੂਗਾ। ਜਦੋਂ ਅਸੀਂ ਮਿਹਨਤ ਕਰਕੇ, ਦਿਨ ਰਾਤ ਮਿਹਨਤ ਕਰਦੇ ਹਾਂ, ਸਾਡਾ ਇੰਟਰਸਟ ਹੁੰਦਾ, ਜਿਵੇਂ ਬੁੱਲੇ ਸ਼ਾਹ ਨੇ ਕਿਹਾ ਸੀ ਨਾ, ਬੁੱਲਿਆ ਰੱਬ ਦਾ ਕੀ ਪਾਉਣਾ, ਇੱਧਰੋਂ ਪੁੱਟਣਾ ਉੱਧਰ ਲਾਉਣਾ, ਇੱਧਰੋਂ ਪੁੱਟਣਾ ਉੱਧਰ ਲਾਉਣਾ, ਮੀਨਸ ਕਿ ਯੂ ਹੈਵ ਟੂ ਡਿਟੈਚ ਯੂਅਰ ਸੈਲਫ ਫਰੋਮ ਦਾ ਵਰਲਡਲੀ ਥਿੰਗ ਐਂਡ ਅਟੈਚ ਵਿਦ ਇਨ। ਜਦੋਂ ਦਿਨ ਰਾਤ ਅਸੀਂ ਡਰਾਮੇ, ਮੂਵੀਆਂ, ਨਿੰਦਿਆ, ਚੁਗਲੀ, ਪੈਸੇ ਕਮਾਉਣ ਦੇ ਵਿੱਚ, ਹੇਰਾ ਫੇਰੀ, ਦਾਰੂਆਂ ਦੇ ਵਿੱਚ ਲੱਗੇ ਰਹਿੰਦੇ ਹਾਂ, ਉੱਧਰ ਸਾਡਾ ਸਵਾਦ ਹੈ, ਅਤੇ ਫਿਰ ਅੰਦਰਲਾ ਸਵਾਦ ਕਦੋਂ ਆਊਗਾ? ਜਦੋਂ ਸਾਨੂੰ ਅੰਦਰੋਂ ਸਵਾਦ ਆਉਣ ਲੱਗ ਜੂਗਾ, ਫਿਰ ਅਸੀਂ ਕਾਮਯਾਬ ਹੋ ਜਾਵਾਂਗੇ, ਕਿਉਂਕਿ ਅਸੀਂ ਪੂਰੀ ਇਮਾਨਦਾਰੀ ਦੇ ਨਾਲ ਮਿਹਨਤ ਨਹੀਂ ਕਰਦੇ। ਇਸ ਕਰਕੇ ਕਹਿੰਦੇ ਹਾਂ, ਰੱਬ ਰੂਪ ਨਾਂ ਦੀ ਕੋਈ ਚੀਜ਼ ਨਹੀਂ, ਇਹ ਤਾਂ ਰੱਬ ਤਾਂ ਐਵੇਂ ਡਰਾਮੇਬਾਜ਼ੀ ਹੈ, ਪਖੰਡਬਾਜ਼ੀ ਹੈ, ਇਸ ਕਰਕੇ ਫਿਰ ਅਸੀਂ ਮੁੜ ਕੇ ਖਾਣ ਪੀਣ ਦਾ ਜਿਹੜੇ ਹੇਰਾ ਫੇਰੀਆਂ ਸ਼ੁਰੂ ਕਰ ਦਿੰਦੇ ਹਾਂ। ਸੋ ਜਦੋਂ ਕਿ ਅਸੀਂ ਪੂਰੀ ਮਿਹਨਤ ਨਹੀਂ ਕੀਤੀ, ਅਸੀਂ ਚੌਂਕੜੀ ਨਹੀਂ ਮਾਰੀ, ਅਸੀਂ ਕੰਸੈਂਟਰੇਟ ਨਹੀਂ ਕੀਤਾ, ਜਿੰਨਾ ਚਿਰ ਤੱਕ ਅਸੀਂ ਥਰਡ ਆਈ ਅਤੇ ਇਫ ਦਾਈ ਆਈ ਵੀ ਸਿੰਗਲ ਦਾਈ ਹੋਲ ਬਾਡੀ ਸ਼ੈਲ ਬੀ ਫੁੱਲ ਆਫ ਲਾਈਟ, ਜੀਸਸ ਕ੍ਰਾਈਸਟ ਨੇ ਕਿਹਾ ਸੀਗਾ ਕਿ ਜਿੰਨਾ ਚਿਰ ਤੱਕ ਅਸੀਂ ਥਰਡ ਆਈ ਅਤੇ ਆਪਣਾ ਧਿਆਨ ਇਕਾਗਰ ਨਹੀਂ ਕਰਦੇ, ਜਿੱਥੇ ਸਾਨੂੰ ਜਗ ਦੀ ਜਿਹੜੀ ਜੋਤ ਹੈ, ਅਗੰਭ ਜੋਤ ਹੈ, ਦੀਵਾ ਬਲੇ ਅਗੰਭ ਕਾ ਬਿਨ ਬਾਤੀ ਬਿਨ ਤੇਲ, ਉਹ ਜਿਹੜੀ ਜੋਤ ਹੈ ਉਹਦੇ ਵਿੱਚ ਨਾ ਤਾਂ ਬੱਤੀ ਦੀ ਲੋੜ ਹੈ ਅਤੇ ਨਾ ਸਾਨੂੰ ਘੀ ਜਾਂ ਤੇਲ ਦੀ ਲੋੜ ਹੈ। ਜਿੰਨੀਆਂ ਵੀ ਅਸੀਂ ਬਾਹਰ ਕੈਂਡਲ ਜਾਂ ਜੋਤਾਂ ਜਗਾਉਂਦੇ ਹਾਂ, ਉਹਨੂੰ ਤੇਲ ਦੀ ਵੀ ਲੋੜ ਪੈਂਦੀ ਹੈ, ਉਹਨੂੰ ਘੀ ਦੀ ਵੀ ਲੋੜ ਪੈਂਦੀ ਹੈ, ਅਤੇ ਜੇ ਘੀ ਮੁੱਕ ਜੇ ਤਾਂ ਵੀ ਜੋਤ ਬੁੱਝੂ, ਜੇ ਬੱਤੀ ਮੁੱਕ ਜੇ ਤਾਂ ਵੀ ਜੋਤ ਬੁੱਝੂ। ਸੰਤਾਂ ਨੇ, ਪੂਰਨ ਸੰਤ ਮਹਾਤਮਾ ਨੇ, ਜਿਨ੍ਹਾਂ ਨੇ ਅੰਦਰੋਂ ਦਰਸ਼ਨ ਕੀਤੇ ਨੇ, ਉਹਨਾਂ ਨੇ ਸਮਝਾਇਆ ਸੀ, ਭਰਾਵਾ ਤੂੰ ਉਸ ਜੋਤ ਨੂੰ ਦੇਖ ਜਿਹਨੂੰ ਨਾ ਅੱਜ ਤੱਕ ਬੱਤੀ ਦੀ ਲੋੜ ਹੈ ਨਾ ਤੇਲ ਦੀ, ਉਹ ਹਮੇਸ਼ਾ ਹਮੇਸ਼ਾ ਤੋਂ ਜਿੰਨਾ ਚਿਰ ਸਾਡਾ ਸਰੀਰ ਆ ਉਹ ਚੱਲਦੀ ਰਹਿੰਦੀ ਹੈ, ਅਤੇ ਜਦੋਂ ਨਹੀਂ ਹੈ ਤਾਂ ਜੋਤ ਨਿਕਲ ਕੇ ਕਿਤੇ ਹੋਰ ਜਾਊਗੀ। ਸੋ ਉਸ ਜੋਤ ਦੇ ਵਿੱਚੋਂ ਹੀ ਤੁਹਾਨੂੰ ਡਿਵਾਈਨ ਮੈਲੋਡੀ ਦੇ ਦਰਸ਼ਨ ਹੋਣਗੇ, ਜਿਹਨੇ ਕਿ ਕੁੱਲ ਕਾਇਨਾਤ ਨੂੰ ਬਣਾਇਆ। ਇਸੇ ਕਰਕੇ ਸਾਨੂੰ ਕਹਿੰਦਾ ਕਿ ਵੀ ਆਰ ਦਾ ਪੋਟੈਂਸ਼ੀਅਲ ਗੋਡ। ਪਰ ਇਸ ਹਕੀਕਤ ਨੂੰ ਲੱਭਣ ਲਈ, ਪਰਮਾਤਮਾ ਨਾਲ ਮਿਲਾਪ ਕਰਨ ਦੇ ਲਈ, ਸਾਨੂੰ ਪੂਰਨ ਇਮਾਨਦਾਰੀ ਦੇ ਨਾਲ ਮਿਹਨਤ ਕਰਨੀ ਪਊ। ਜਿੰਨਾ ਚਿਰ ਤੱਕ ਅਸੀਂ ਪ੍ਰੋਪਰ ਮਿਹਨਤ ਨਹੀਂ ਕਰਦੇ, ਉਨਾ ਚਿਰ ਤੱਕ ਅਸੀਂ ਕਾਮਯਾਬ ਨਹੀਂ ਹੋ ਸਕਦੇ। ਹੁਣ ਗੱਲ ਇਹ ਹੈ ਕਿ ਕੀ ਕਾਰਨ ਨੇ ਕਿ ਅਸੀਂ ਆਪਣੇ ਮੋਟਿਵ ਦੇ ਵਿੱਚ, ਆਪਣੇ ਉਦੇਸ਼ ਦੇ ਵਿੱਚ, ਆਪਣੇ ਗੋਲ ਦੇ ਵਿੱਚ ਕਾਮਯਾਬ ਨਹੀਂ ਹੁੰਦੇ, ਅਸੀਂ ਅੱਧ ਵਿਚਾਲੇ ਕਿਉਂ ਛੱਡ ਦਿੰਦੇ ਹਾਂ? ਉਹਦੇ ਕੁਛ ਕਾਰਨ ਨੇ, ਕਾਰਨ ਤਾਂ ਅਣਗਿਣਤ ਨੇ, ਬਹੁਤ ਕਾਰਨ ਨੇ, ਪਰ ਮੋਟੇ ਮੋਟੇ ਜਿੰਨਾ ਕੁ ਟਾਈਮ ਸਾਨੂੰ ਆਗਿਆ ਦਊਗਾ ਉਹਦੇ ਮੁਤਾਬਕ ਅਸੀਂ ਡਿਸਕਸ ਕਰ ਲੈਂਦੇ। ਸਭ ਤੋਂ ਵੱਡਾ ਕਾਰਨ ਹੈ ਲੈਕ ਆਫ ਸੈਲਫ ਕੌਨਫੀਡੈਂਸ, ਕਿ ਸਾਨੂੰ ਆਪਣੇ ਆਪ 'ਤੇ ਯਕੀਨ ਹੀ ਨਹੀਂ ਹੈ ਵੀ ਅਸੀਂ ਕਰ ਲਵਾਂਗੇ। ਸਾਨੂੰ ਜਿੰਨਾ ਚਿਰ ਤੱਕ ਆਪਣੇ ਆਪ 'ਤੇ ਕੌਨਫੀਡੈਂਸ ਇਜ਼ ਦਾ ਵਨ ਆਫ ਦਾ ਬਿਗੈਸਟ ਯੂ ਨੋ ਰੂਲਸ ਇਨ ਅਵਰ ਲਾਈਫ। ਜਿੰਨਾ ਚਿਰ ਹੁਣ ਦੇਖੋ ਕੋਈ ਵੀ ਕੰਮ ਕਰਦੇ, ਮੈਂ ਰੇਡੀਓ 'ਤੇ ਬੈਠਾ, ਜੇ ਮੈਨੂੰ ਇਹੀ ਹੋਵੇ ਕਿ ਮੇਰੀ ਤਾਂ ਸ਼ਕਲ ਨਹੀਂ ਸੋਹਣੀ ਤਾਂ ਫਿਰ ਮੈਂ ਰੇਡੀਓ ਤੋਂ ਕੀ ਬੋਲੂੰਗਾ, ਜਾਂ ਮੈਨੂੰ ਪਤਾ ਨਹੀਂ ਕਿ ਘੰਟਾ ਕਿਵੇਂ ਟੱਪੂਗਾ। ਮੈਨੂੰ ਆਪਣੇ ਆਪ 'ਤੇ ਯਕੀਨ ਹੈ ਵੀ ਜੇ ਮੈਂ ਕਾਲਜ ਯੂਨੀਵਰਸਿਟੀ 'ਚ ਪੜ੍ਹਾਇਆ ਹੋਇਆ, ਇੰਨੇ ਇੰਨੇ ਘੰਟੇ ਇੰਨੀ ਮਿਹਨਤ ਕੀਤੀ ਹੈ, ਤਾਂ ਮੈਨੂੰ ਇਸ ਕਿਸੇ ਟੋਪਿਕ ਉੱਤੇ ਬੋਲਣ ਲਈ ਕੀ ਪ੍ਰੋਬਲਮ ਹੈ, ਜਾਂ ਮੈਂ ਸ਼ਕਲ ਸੂਰਤ ਤੋਂ ਕੀ ਲੈਣਾ, ਗਿਆਨ ਮੇਰੇ ਅੰਦਰ ਬੈਠਾ ਹੈ, ਸ਼ਕਲਾਂ ਦੇ ਨਾਲ ਤਾਂ ਨਹੀਂ ਹੈ ਕਿ ਉਹ ਵਧੀਆ ਸ਼ਕਲ ਹੋਵੇ ਤਾਂ ਉਹ ਵਧੀਆ ਪ੍ਰੋਗਰਾਮ ਦੇ ਸਕਦਾ, ਨਹੀਂ ਕੌਨਫੀਡੈਂਸ ਹੋਣਾ ਚਾਹੀਦਾ। ਦੇਖ ਲਓ ਕੌਨਫੀਡੈਂਸ ਕਿਵੇਂ ਲੂਜ਼ ਕਰਦੇ ਹਾਂ। ਮੈਂ ਤੁਹਾਨੂੰ ਵਧੀਆ ਐਗਜ਼ਾਮਪਲ ਐਲੀਫੈਂਟ ਦੀ ਦਿੰਦਾ। ਜਿਹੜਾ ਐਲੀਫੈਂਟ ਜਾਂ ਹਾਥੀ ਹੁੰਦਾ, ਤੁਸੀਂ ਗੂਗਲ ਕਰਕੇ ਪੜ੍ਹ ਲਿਓ, ਹਾਥੀ ਜਿਹੜਾ ਹੈਗਾ ਜਦੋਂ ਉਹ ਬੱਚਾ ਪੈਦਾ ਹੁੰਦਾ ਹਥਨੀ ਦੇ, ਤਾਂ 2-3 ਦਿਨਾਂ ਦਾ ਹੁੰਦਾ, ਉਹਦੇ ਪੈਰ ਦੇ ਵਿੱਚ ਰੱਸਾ ਪਾ ਕੇ ਦਰਖਤ ਨਾਲ ਬੰਨ ਦਿੰਦੇ ਨੇ ਵੀ ਕਿਤੇ ਇੱਧਰ ਉੱਧਰ ਭੱਜ ਨਾ ਜਾਵੇ, ਕਿਉਂਕਿ ਜਿਹੜੇ ਲੋਕ ਹਾਥੀਆਂ ਨੂੰ ਪਾਲਦੇ ਨੇ ਉਹ ਕੀ ਕਰਦੇ ਨੇ, ਉਹਨਾਂ ਨੂੰ ਇਹ ਵੀ ਜੇ ਜੰਗਲ 'ਚ ਭੱਜ ਕੇ ਮੁੜ ਕੇ ਕਾਬੂ ਨਹੀਂ ਆਉਣਾ। ਸੋ ਇਸ ਕਰਕੇ ਉਹ ਕੀ ਕਰਦੇ ਨੇ ਕਿ ਜਦੋਂ ਹੀ ਹਾਥੀ ਪੈਦਾ ਹੁੰਦਾ ਤਾਂ ਉਹਦੇ ਪੈਰ ਦੇ ਵਿੱਚ ਰੱਸਾ ਬੰਨ ਕੇ ਦਰਖਤ ਨਾਲ ਬੰਨ ਦਿੰਦੇ ਨੇ। ਹੁਣ ਉਹ ਬੱਚਾ ਜਿਹੜਾ ਹੈਗਾ ਕੁਛ ਦਿਨਾਂ ਦਾ, ਉਹਦੇ ਕੋਲ ਉਨੀ ਬੱਚੇ ਕੋਲ ਤਾਂ ਤਾਕਤ ਨਹੀਂ, ਜਿਹੜਾ ਅਡਲਟ ਹੈ ਅਤੇ ਬੱਚੇ ਨਾਲ ਕੰਪੇਅਰ ਕਰੋ ਜ਼ਮੀਨ ਅਸਮਾਨ ਦੀ ਤਾਕਤ 'ਚ ਫਰਕ ਹੈ। ਬੱਚਾ ਵੀ ਚਾਹੁੰਦਾ ਕਿ ਮੈਂ ਆਪਣੀ ਮਾਂ ਦੇ ਮਗਰ, ਹਥਨੀ ਦੇ ਮਗਰ ਭੱਜ ਜਾਂ ਜੰਗਲਾਂ 'ਚ, ਜਾਂ ਆਜ਼ਾਦ ਹੋਣਾ ਚਾਹੁੰਦਾ, ਸੈਰ ਕਰਨਾ ਚਾਹੁੰਦਾ, ਅਤੇ ਜਦੋਂ ਉਹ ਲੱਤ ਨਾਲ ਅੱਗੇ ਵਧਣ ਦੀ ਕੋਸ਼ਿਸ਼ ਕਰਦਾ ਅਤੇ ਪੈਰ 'ਚ ਪਿਆ ਹੁੰਦਾ ਰੱਸਾ, ਉਹ ਕੋਸ਼ਿਸ਼ ਕਰਦਾ ਪਰ ਅੰਦਰ ਤਾਕਤ ਨਹੀਂ ਉਹਦੇ ਕੋਲ, ਕਿਉਂਕਿ ਬੱਚਾ, ਇਸ ਕਰਕੇ ਉਹ ਉਸ ਰੱਸੇ ਨੂੰ ਤੜਾ ਨਹੀਂ ਸਕਦਾ, ਤੋੜ ਨਹੀਂ ਸਕਦਾ। ਇੱਕ ਦਿਨ, 2 ਦਿਨ, ਮਹੀਨਾ, 2 ਮਹੀਨੇ ਜਦੋਂ ਟਰਾਈ ਕਰਦਾ, ਉਹ ਆਪਣੇ ਬ੍ਰੇਨ ਦੇ ਵਿੱਚ, ਆਪਣੇ ਮਾਇੰਡ ਦੇ ਵਿੱਚ ਪੱਕੇ ਤੌਰ 'ਤੇ ਬਿਠਾ ਲੈਂਦਾ ਹਾਥੀ ਕਿ ਜਿਹੜਾ ਮੇਰੇ ਪੈਰ 'ਚ ਰੱਸਾ ਪਾਇਆ ਨਾ, ਇਹ ਕੋਈ ਖਾਸ ਚੀਜ਼ ਹੈ, ਮੈਂ ਨਹੀਂ ਹੈ, ਤੂੰ ਤੜਾ ਸਕਦਾ, ਮੈਂ ਬਥੇਰੀ ਟਰਾਈ ਕੀਤੀ ਹੈ। ਸਾਰੀ ਉਮਰ ਹਾਥੀ ਉਹ ਆਪਣੇ ਦਿਮਾਗ 'ਚ ਬਿਠਾ ਲੈਂਦਾ, ਹਾਲਾਂਕਿ ਜੇ ਉਹ ਜਦੋਂ ਜਵਾਨ ਹੋ ਜਾਂਦੇ, ਜੇ ਕੋਸ਼ਿਸ਼ ਕਰੇ ਨਾ ਰੱਸਾ ਖਿੱਚਣ ਦੀ, ਰੱਸਾ ਤਾਂ ਛੱਡੋ, ਦਰਖਤ ਨੂੰ ਵੀ ਪੱਟ ਸਕਦਾ, ਇੰਨੀ ਤਾਕਤ ਹੁੰਦੀ ਹੈ, ਪਰ ਕਿਉਂਕਿ ਉਹਨੇ ਆਪਣੇ ਦਿਮਾਗ 'ਚ ਬਿਠਾ ਲਿਆ ਕਿ ਮੈਂ ਬਥੇਰੀ ਵਾਰੀ ਟਰਾਈ ਕੀਤੀ, ਇਸ ਕਰਕੇ ਮੈਂ ਤੜਾ ਹੀ ਨਹੀਂ ਸਕਦਾ, ਇਹਨੂੰ ਕਹਿੰਦੇ ਨੇ ਲੈਕ ਆਫ ਕੌਨਫੀਡੈਂਸ। ਚਲੋ ਇਹਦਾ ਜਾਨਵਰ ਦੀ ਗੱਲ ਹੋ ਗਈ, ਆਪਾਂ ਆਪਣੀ ਗੱਲ ਕਰ ਲਈਏ, ਮੈਂ ਆਪਣੀ ਗੱਲ ਕਰ ਲੈਂਦਾ। ਸਾਡੇ ਟਾਈਮ ਦੇ ਵਿੱਚ, ਕਿਉਂਕਿ ਅਸੀਂ ਪੰਜਾਬ ਤੋਂ ਹਾਂ, ਪੰਜਾਬ ਦੇ ਵਿੱਚ ਪੰਜਾਬੀ ਤਾਂ ਸਾਨੂੰ ਆਉਂਦੀ ਹੈ, ਸਾਨੂੰ 2 ਚੀਜ਼ਾਂ ਨਹੀਂ ਆਉਂਦੀਆਂ ਸੀ, ਹੁਣ ਤਾਂ ਬੱਚੇ ਅੰਗਰੇਜ਼ੀ ਪਟਕ ਪਟਕ ਬੋਲਦੇ ਨੇ। ਸਾਡੇ ਟਾਈਮ 'ਤੇ ਮਾਸਟਰ ਸਾਨੂੰ ਕੁੱਟਦਾ ਹੁੰਦਾ ਸੀ ਅੰਗਰੇਜ਼ੀ ਵਾਲੇ, ਵੀ ਦੱਸ ਵੀ ਪ੍ਰੈਜੈਂਟ ਟੈਂਸ ਕਿਹਨੂੰ ਕਹਿੰਦੇ ਨੇ, ਪਾਸਟ ਕਿਹਨੂੰ ਕਹਿੰਦੇ ਨੇ, ਫਿਊਚਰ ਕਿਹਨੂੰ ਕਹਿੰਦੇ ਨੇ, ਜਾਂ ਕੋਈ ਪੋਇਮਸ ਨਾਲ ਥਰਸਟਿਕ ਅਥਰਸਟਿਕ ਰੋ ਦੀ, ਉਹ ਅੰਗਰੇਜ਼ੀ, ਹੁਣ ਸਾਰਾ ਦਿਨ ਤਾਂ ਪੰਜਾਬੀ ਬੋਲਣੀ ਹੈ। ਉਹ ਰੱਟਾ ਮਾਰੀ ਜਾਂਦੇ ਸੀਗੇ, ਰੱਟਾ ਮਾਰ ਕੇ ਜਦੋਂ ਮਾਸਟਰ ਨੇ ਕਿਤੇ ਸੁਣਨੀ ਕਲਾਸ ਦੇ ਵਿੱਚ ਭੁੱਲ ਜਾਂਦੇ ਸੀ, ਮਾਸਟਰ ਨੇ ਹੱਥ ਖੜੇ ਕਰਕੇ ਡੰਡੇ ਮਾਰਨੇ। ਖਾਸ ਕਰਕੇ ਜਿਹੜੇ ਸਾਡੇ ਸ਼ਾਸਤਰੀ ਜੀ ਹੁੰਦੇ ਸੀ ਉਸ ਟਾਈਮ 'ਤੇ, ਉਹ ਹਿੰਦੀ ਦੇ ਮੁਹਾਵਰੇ ਆਉਂਦੇ ਨਹੀਂ ਸੀ ਕੁਛ ਵੀ, ਅਤੇ ਉਹ ਕੁੱਟਦੇ ਬਹੁਤ ਹੁੰਦੇ ਸੀ, ਡੱਡੂ ਬਣਾ ਕੇ ਨਾ, ਮੁਰਗਾ ਬਣਾ ਕੇ ਪਿੱਛੋਂ ਲੱਤ ਮਾਰ ਦਿੰਦੇ, ਹੱਥਾਂ ਦੇ ਡੰਡੇ ਮਾਰਦੇ। ਅਤੇ ਕਈ ਬੱਚੇ ਹਕੀਕਤ ਕਈ ਬੱਚੇ ਸ਼ਾਸਤਰੀ ਜੀ ਦੀ ਕੁੱਟ ਤੋਂ, ਅੰਗਰੇਜ਼ੀ ਮਾਸਟਰ ਦੀ ਕੁੱਟ ਤੋਂ ਡਰਦੇ ਮਾਰੇ ਸਕੂਲ ਹੀ ਨਹੀਂ ਜਾਂਦੇ ਸੀਗੇ। ਸੋ ਜਦੋਂ ਸਕੂਲ ਨਹੀਂ ਗਏ ਤਾਂ ਫਿਰ ਮੁੜ ਕੇ ਉਹ ਪੜ੍ਹ ਨਹੀਂ ਸਕੇ ਅੱਗੇ, ਇਹਨੂੰ ਕਹਿੰਦੇ ਨੇ ਗਿਵ ਅਪ, ਕਿਉਂਕਿ ਕੌਨਫੀਡੈਂਸ ਲੂਜ਼ ਕਰ ਲਏ। ਇਹ ਨਹੀਂ ਹੈ ਵੀ ਅਸੀਂ ਅੰਗਰੇਜ਼ੀ ਜਾਂ ਹਿੰਦੀ ਨਹੀਂ ਸਿੱਖ ਸਕਦੇ, ਬਿਲਕੁਲ ਸਿੱਖ ਸਕਦੇ ਹਾਂ, ਪਰ ਅਸੀਂ ਵਿੱਚ ਵਿਚਾਲੇ ਇਹ ਵਿਸ਼ਵਾਸ ਕਰ ਲੈਂਦੇ ਹਾਂ ਵੀ ਮੇਰੇ ਕੋਲ ਨਹੀਂ ਹੋਣਾ ਜਿਵੇਂ ਹਾਥੀ ਨੇ ਕਿਹਾ ਸੀਗਾ। ਸੋ ਇਸ ਕਰਕੇ ਅਸੀਂ ਆਲਮ ਫਾਜ਼ਿਲ ਬਣਨ ਤੋਂ ਜਾਂ ਆਪਣੀ ਜ਼ਿੰਦਗੀ ਦੇ ਉਦੇਸ਼ ਨੂੰ ਪ੍ਰਾਪਤ ਕਰਨ ਤੋਂ ਵਾਂਝੇ ਰਹਿ ਜਾਂਦੇ ਹਾਂ। ਕਈ ਵਾਰੀ ਮੈਂ ਅਜਿਹੇ ਮਚੋਰ ਬੰਦੇ ਇੱਥੇ ਵੀ ਦੇਖੇ ਨੇ, ਬਰੈਂਪਟਨ ਦੇ ਵਿੱਚ ਮਿਸਿਸਾਗਾ, ਮੈਂ ਉਹਨਾਂ ਨੂੰ ਜਾਣਦਾ ਵੀ ਹਾਂ ਪਰਸਨਲ, ਉਹ ਜਹਾਜ਼ ਦੇ ਵਿੱਚ ਚੜ੍ਹ ਹੀ ਨਹੀਂ ਸਕਦੇ। ਉਹਨਾਂ ਨੂੰ ਐਂ ਲੱਗਦਾ ਵੀ ਜਹਾਜ਼ ਉਲਟਿਆ। ਉਹਨਾਂ ਨੂੰ ਜਦੋਂ ਵੀ ਕਦੇ ਇੰਡੀਆ ਲਿਜਾਂਦੇ ਨੇ ਤਾਂ ਜਹਾਜ਼ ਦੇ ਨਾਲ ਉਹਨਾਂ ਦਾ ਕੋਈ ਰਿਸ਼ਤੇਦਾਰ ਬੈਠਦਾ ਹੌਸਲਾ ਦੇਣ ਲਈ, ਫਿਰ ਇਹ ਜਾਂਦੇ ਨੇ, ਇਕੱਲੇ ਜਾ ਹੀ ਨਹੀਂ ਸਕਦੇ ਜਹਾਜ਼, ਹਾਲਾਂਕਿ ਜਹਾਜ਼ 'ਚ ਤਾਂ ਹੋਰ ਵੀ 300-400 ਲੋਕ ਬੈਠੇ ਨੇ, ਉਹਨਾਂ ਦਾ ਕੌਨਫੀਡੈਂਸ ਲੂਜ਼ ਹੁੰਦਾ। ਸੋ ਕਾਮਯਾਬ ਹੋਣ ਦੇ ਲਈ ਨਾ ਐਕਚੁਅਲ 3 ਚੀਜ਼ਾਂ ਦਾ ਹੋਣਾ ਬਹੁਤ ਜ਼ਰੂਰੀ ਹੈ, ਜਦੋਂ ਵੀ ਕਿਸੇ ਗੋਲ ਨੂੰ ਅਚੀਵ ਕਰਨਾ ਹੋਵੇ। ਪਹਿਲੀ ਗੱਲ ਅਕਲ ਜਾਂ ਮਿਹਨਤ, ਦੂਜੀ ਤਕਦੀਰ ਕਿਸਮਤ, ਅਤੇ ਤੀਜੀ ਰਹਿਮਤ। ਇਕੱਲੀ ਅਕਲ ਦੇ ਨਾਲ, ਇਕੱਲੀ ਮਿਹਨਤ ਦੇ ਨਾਲ ਵੀ ਅਸੀਂ ਕਾਮਯਾਬ ਨਹੀਂ ਹੋ ਸਕਦੇ, ਇਹ ਗੱਲ ਪੱਕੀ ਹੈ। ਦੇਖ ਲਓ ਜਿਹੜੇ ਬੱਚੇ ਬਹੁਤ ਮਿਹਨਤ ਕਰਦੇ ਨੇ, ਦਿਨ ਰਾਤ ਪੜ੍ਹਦੇ ਨੇ, ਫਾਰ ਐਗਜ਼ਾਮਪਲ ਮੈਂ ਦੋ ਹੀ ਬੱਚਿਆਂ ਦੀ ਐਗਜ਼ਾਮਪਲ ਲੈ ਲੈਣਾ। ਬੱਚਾ ਇੱਕ ਆ ਜਿਹਨੂੰ ਬਹੁਤ ਅਕਲ ਹੈ, ਬਹੁਤ ਮਿਹਨਤ ਕਰਦਾ, ਪਰ ਉਹ ਮਿਹਨਤ ਇਕੱਲੀ ਕਰਦਾ, ਕਿਸਮਤ 'ਚ ਹੈ ਨਹੀਂ ਉਹਦੇ, ਉਹ ਮਿਹਨਤ ਕਰਦਾ, ਐਗਜ਼ਾਮ ਦੇਣ ਗਿਆ, ਜਦੋਂ ਪੇਪਰ ਆਇਆ, ਉਹ ਹੋ ਜਿਹੜਾ ਮੈਂ ਪੜ੍ਹਿਆ ਸੀ ਉਹਦਾ ਸਵਾਲ ਹੀ ਨਹੀਂ ਪੁੱਛੇ, ਫਿਰ ਅਕਲ ਕੀ ਕਰੂਗੀ, ਕਿਸਮਤ 'ਚ ਨਹੀਂ ਸੀ ਉਹਦੇ। ਇਕੱਲੀ ਕਿਸਮਤ ਨਹੀਂ ਕੁਛ ਕਰ ਸਕਦੀ, ਜੇ ਇਕੱਲੀ ਕਿਸਮਤ ਕਰੇ, ਸਪੋਜ਼ ਆਪਾਂ ਕਿਸਮਤ ਕਹਿੰਦਾ ਮੇਰੀ ਬਹੁਤ ਵਧੀਆ ਇਗਜ਼ਾਮ ਲੈਣ ਗਿਆ, ਸਵਾਲ ਵੀ ਸੌਖੇ ਆ ਗਏ, ਮੈਥੇਮੈਟਿਕਸ ਦਾ ਪੇਪਰ ਹੈ 2+2, ਅਕਲ ਨਹੀਂ, ਹੁਣ ਪਤਾ ਹੀ ਨਹੀਂ ਜਵਾਬ ਕੀ ਹੈ, ਇਕੱਲੀ ਕਿਸਮਤ ਵੀ ਨਹੀਂ ਕੰਮ ਕਰਦੀ। ਸੋ ਇਹ ਦੋਨਾਂ ਦੇ ਨਾਲ ਨਾਲ ਪਰਮਾਤਮਾ ਦੀ ਰਹਿਮਤ ਦਾ ਹੋਣਾ ਵੀ ਜ਼ਰੂਰੀ ਹੈ। ਜਦੋਂ ਰਹਿਮਤ ਹੋਊਗੀ ਸਾਡੀ ਕਿਸਮਤ ਵੀ ਵਧੀਆ ਹੋਜੂਗੀ ਅਤੇ ਸਾਡੀ ਅਕਲ ਵੀ ਵਧੀਆ ਹੋਜੂਗੀ। ਸੋ ਇਸ ਕਰਕੇ ਪਰਮਾਤਮਾ ਦੀ ਜਿਹੜੀ ਰਹਿਮਤ ਹੈ ਨਾ, ਉਹਦੇ ਵਿੱਚ ਆਟੋਮੈਟਿਕਲੀ ਕਿਸਮਤ ਵੀ ਆ ਜਾਂਦੀ ਹੈ, ਤਕਦੀਰ ਵੀ ਆ ਜਾਂਦੀ ਹੈ, ਅਤੇ ਉਹਦੇ ਵਿੱਚ ਅਕਲ ਜਾਂ ਮਿਹਨਤ ਵੀ ਆ ਜਾਂਦੀ ਹੈ। ਨਾ ਅਕਲ ਸੇ ਮਿਲਤੀ ਹੈ, ਨਾ ਅਕਲ ਸੇ ਮਿਲਤੀ ਹੈ, ਨਾ ਤਕਦੀਰ ਸੇ ਮਿਲਤੀ ਹੈ, ਕਾਮਯਾਬੀ ਰਹਿਮਤ ਸੇ ਔਰ ਰਹਿਮਤ ਫਕੀਰ ਸੇ ਮਿਲਤੀ ਹੈ। ਸੋ ਇਹ ਇੱਕ ਗੱਲ ਮੰਨ ਲਈ ਪੱਕੇ ਤੌਰ 'ਤੇ, ਦਿਮਾਗ 'ਚ ਬਿਠਾ ਲਓ ਵੀ ਇਕੱਲੀ ਅਕਲ ਨਾਲ ਨਹੀਂ ਕਾਮਯਾਬੀ ਮਿਲਦੀ ਅਤੇ ਇਕੱਲੀ ਤਕਦੀਰ ਦੇ ਨਾਲ ਕਿਸਮਤ ਦੇ ਨਾਲ ਵੀ ਕਾਮਯਾਬੀ ਨਹੀਂ ਮਿਲਦੀ। ਕਾਮਯਾਬੀ ਹਮੇਸ਼ਾ ਰਹਿਮਤ ਨਾਲ ਮਿਲਦੀ ਹੈ ਅਤੇ ਰਹਿਮਤ ਜਿਹੜੀ ਆ ਉਹ ਪਰਮਾਤਮਾ ਵੱਲੋਂ ਮਿਲਦੀ ਹੈ ਜਾਂ ਪੂਰਨ ਸੰਤ ਸਤਿਗੁਰੂ ਦੇ ਆਸ਼ੀਰਵਾਦ ਨਾਲ ਮਿਲਦੀ ਹੈ। ਜੇ ਜਿਹੜੀ ਹੈ ਨਾ ਅਕਲ ਨਾਲ ਸਾਰੀ ਗੋਲ ਅਸੀਂ ਅਚੀਵ ਕਰ ਸਕੀਏ ਤਾਂ ਕਿਸੇ ਨੇ, ਮੈਂ ਪਿੱਛੇ ਵੀ ਬਣਾਈ ਸੀ ਗੱਲ, ਤੁਹਾਨੂੰ ਦੱਸੀ ਸੀਗੀ ਕਿ ਜੇ ਜ਼ਿੰਦਗੀ ਰਹਿਮਤ ਤੋਂ ਸੋ ਚਲਤੀ ਹੈ ਦੋਸਤੋ, ਕਈ ਲੋਕ ਯਕੀਨ ਨਹੀਂ ਕਰਦੇ, ਜੇ ਜ਼ਿੰਦਗੀ ਰਹਿਮਤੋਂ ਸੇ ਚਲਤੀ ਹੈ ਦੋਸਤੋ, ਅਗਰ ਅਕਲ ਸੇ ਮਿਲਤੀ ਤੋ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਨਾ ਹੋਤਾ। ਇਕੱਲੀ ਅਕਲ ਨਹੀਂ ਕਾਮਯਾਬੀ ਹੁੰਦੀ, ਹਰ ਬੰਦੇ ਦੀ ਰਹਿਮਤ ਪਰਮਾਤਮਾ ਦੀ ਹੋਣੀ ਚਾਹੀਦੀ, ਜਿਹਦੇ ਨਾਲ ਉਹਦੀ ਕਿਸਮਤ ਵੀ ਚੰਗੀ ਹੁੰਦੀ ਹੈ ਅਤੇ ਉਹਦੇ ਨਾਲ ਉਹਦੀ ਅਕਲ ਵੀ ਵਧੀਆ ਹੁੰਦੀ ਹੈ। ਇਸ ਕਰਕੇ ਸਾਨੂੰ ਮਿਹਨਤ ਕਰਨ ਦੀ ਲੋੜ ਹੈ। ਕਰਮ ਕਰੋ ਤੋ ਫਲ ਮਿਲਤਾ ਹੈ, ਕਰਮ ਕਰੋ, ਅਗਰ ਮਿਹਨਤ ਕਰਾਂਗੇ, ਕਰਮ ਕਰੋ ਤੋ ਫਲ ਮਿਲਤਾ ਹੈ, ਆਜ ਨਹੀਂ ਤੋ ਕੱਲ ਮਿਲਤਾ ਹੈ। ਜ਼ਰੂਰੀ ਤਾਂ ਨਹੀਂ ਵੀ ਉਸੇ ਰਾਈਟ ਵੇ ਮਿਲ ਜੂਗਾ, ਕੱਲ ਨੂੰ ਮਿਲ ਜੂ, ਮਿਹਨਤ ਕਰੀ ਚੱਲੋ। ਕਰਮ ਕਰੋ ਤੋ ਫਲ ਮਿਲਤਾ ਹੈ, ਆਜ ਨਹੀਂ ਤੋ ਕੱਲ ਮਿਲਤਾ ਹੈ, ਜਿਤਨਾ ਗਹਿਰਾ ਹੋਵੋ ਕੂਆਂ, ਜਿਹੜਾ ਖੂਹ ਹੈ ਬੈਲ ਹੈ, ਜਿਤਨਾ ਗਹਿਰਾ ਡੂੰਘਾ, ਜਿਤਨਾ ਗਹਿਰਾ ਹੋਵੋ ਕੂਆਂ, ਉਤਨਾ ਮਿੱਠਾ ਜਲ ਮਿਲਤਾ ਹੈ। ਜਿਹੜੇ ਡੂੰਘੇ ਖੂਹ ਹੁੰਦੇ ਨੇ ਉੱਥੇ ਮਿੱਠੇ ਪਾਣੀ ਮਿਲਦੇ ਨੇ। ਫਿਰ ਸੁਣੋ, ਕਰਮ ਕਰੋ ਤੋ ਫਲ ਮਿਲਤਾ ਹੈ, ਆਜ ਨਹੀਂ ਤੋ ਕੱਲ ਮਿਲਤਾ ਹੈ, ਜਿਤਨਾ ਗਹਿਰਾ ਹੋਵੋ ਕੂਆਂ, ਉਤਨਾ ਮਿੱਠਾ ਜਲ ਮਿਲਤਾ ਹੈ, ਜੀਵਨ ਕੇ ਹਰ ਕਠਿਨ ਪ੍ਰਸ਼ਨ ਕਾ, ਜਿੰਨੇ ਵੀ ਮੁਸ਼ਕਲ ਪ੍ਰੋਬਲਮਸ ਨੇ, ਜੀਵਨ ਕੇ ਹਰ ਕਠਿਨ ਪ੍ਰਸ਼ਨ ਕਾ ਮੁਰਸ਼ਦ ਸੇ ਹੀ ਹੱਲ ਮਿਲਤਾ ਹੈ, ਹਾਥ ਰੱਖੇ ਜਬ ਸਿਰ ਪਰ ਮੁਰਸ਼ਦ, ਜੀਵਨ ਮੇਂ ਤਬ ਬਲ ਮਿਲਤਾ ਹੈ। ਜਦੋਂ ਸਾਨੂੰ ਪੂਰਨ ਸਤਿਗੁਰੂ ਮਿਲ ਜਾਂਦਾ ਜਾਂ ਅਸੀਂ ਅੰਦਰਲਾ ਪਰਦਾ ਖੋਲ ਲੈਂਦੇ, ਫਿਰ ਸਾਨੂੰ ਹੌਸਲਾ ਹੋ ਜਾਂਦਾ ਕਿ ਮੈਂ ਕਦੇ ਵੀ ਕਿਸੇ ਚੀਜ਼ ਮੇਰਾ ਕੋਈ ਬਾਲ ਵਿੰਗਾ ਨਹੀਂ ਕਰ ਸਕਦਾ। ਤੁਸੀਂ ਦੇਖ ਲਓ, ਮੈਂ ਸਟੂਡੀਓ 'ਚ ਬੈਠਾ, ਛੱਤ ਹੈ ਮੇਰੇ ਉੱਪਰ, ਛੱਤ ਹੈ ਬਾਹਰ, ਜੇ ਮੀਂਹ ਪੈ ਰਿਹਾ ਮੈਨੂੰ ਨਹੀਂ ਪਤਾ, ਜਾਂ ਸਨੋਅ ਪੈ ਰਹੀ ਹੈ, ਮੇਰੇ 'ਤੇ ਕੋਈ ਅਸਰ ਨਹੀਂ ਕਿਉਂਕਿ ਮੇਰੇ ਉੱਤੇ ਛੱਤ ਹੈ, ਮੈਂ ਅੰਦਰ ਸੇਫ ਬੈਠਾ। ਇਸੇ ਤਰ੍ਹਾਂ ਹੀ ਸਾਡੇ ਅੰਦਰ ਪਰਮਾਤਮਾ ਬੈਠਾ, ਅਸੀਂ ਸੇਫ ਬੈਠੇ ਹਾਂ, ਸਾਡੇ 'ਤੇ ਬਾਹਰਲੀਆਂ ਚੀਜ਼ਾਂ ਕੋਈ ਅਸਰ ਨਹੀਂ ਕਰ ਸਕਦੀਆਂ। ਸਾਨੂੰ ਲੋੜ ਹੈ ਸਾਨੂੰ ਯਕੀਨ ਕਰਨ ਦੀ ਕਿ ਮੇਰੇ ਅੰਦਰ ਉਹ ਚੀਜ਼ ਹੈ ਜਿਹਨੇ ਕੁੱਲ ਕਾਇਨਾਤ ਨੂੰ ਪੈਦਾ ਕੀਤਾ। ਆਪਣੇ ਸ਼ਹਿਰ ਦੇ ਵਿੱਚ ਇੱਕ SHO ਹੋਵੇ, ਥਾਣੇਦਾਰ ਹੋਵੇ, ASI ਹੋਵੇ, ਉਹਦਾ ਜਿਹੜਾ ਮੁੰਡਾ ਹੈ ਨਾ, ਉਹ ਸ਼ਹਿਰ ਦੇ ਵਿੱਚ ਜਦੋਂ ਸਕੂਲ ਜਾਂ ਕਾਲਜ ਪੜ੍ਹਦਾ, ਉਹ ਬੜੀ ਆਪਣੀ ਟੌਰ ਸਮਝਦਾ ਕਿ ਮੇਰਾ ਪਿਓ ਤਾਂ ਥਾਣੇਦਾਰ, ਮੇਰੇ ਨੂੰ ਤਾਂ ਪ੍ਰੋਫੈਸਰ ਕੁਛ ਕਹਿ ਨਹੀਂ ਸਕਦਾ, ਟੀਚਰ ਕੁਛ ਕਹਿ ਨਹੀਂ ਸਕਦਾ। ਹੁਣ ਜੇ ਕਿਸੇ ਦਾ ਬੱਚਾ SSP ਦਾ ਹੋਵੇ, DIG ਦਾ ਹੋਵੇ, ਜਾਂ ਮਿੱਤਲ ਸਾਹਿਬ ਦਾ, IG ਸਾਹਿਬ ਦਾ ਹੋਵੇ, ਅਤੇ ਉਹਦਾ ਬੱਚਾ ਕਹਿੰਦਾ ਮੇਰਾ ਸਕੂਲ ਕੀ ਮੈਨੂੰ ਪੰਜਾਬ 'ਚ ਨਹੀਂ ਕੋਈ ਕੁਛ ਕਹਿ ਸਕਦਾ, ਅਤੇ ਫਿਰ ਜੇ ਬੱਚਾ ਮੋਦੀ ਸਾਹਿਬ ਦਾ ਹੋਵੇ, ਉਹ ਕਹਿੰਦਾ ਦੇਸ਼ ਦਾ ਮੇਰਾ ਹੀ ਹੈ, ਮੇਰਾ ਪਿਓ ਦਾ ਪ੍ਰਧਾਨ ਮੰਤਰੀ ਹੈ, ਮੈਨੂੰ ਕੀ ਸਕਦਾ। ਸੋ ਇਹ ਤਾਂ ਹੈਗੀ ਆਪਣੀ ਦੁਨਿਆਵੀ ਭਾਵਨਾ ਵੀ ਸਾਡਾ ਪਿਓ ਸਾਡੇ ਨਾਲ ਹੈ, ਪਰ ਜਿਹੜਾ ਪਿਓ ਜਿਹਨੇ ਮੋਦੀ ਨੂੰ ਵੀ ਪੈਦਾ ਕੀਤਾ, IG ਨੂੰ ਵੀ ਪੈਦਾ ਕੀਤਾ, SHO ਨੂੰ ਵੀ ਪੈਦਾ ਕੀਤਾ, ਹੋਰ ਦੁਨੀਆਂ ਨੂੰ ਵੀ ਪੈਦਾ ਕੀਤਾ, ਖੰਡ ਬ੍ਰਹਿਮੰਡ ਪੈਦਾ ਕੀਤੇ ਨੇ, ਜਿਹੜਾ ਜਿਹਨੇ ਸਾਨੂੰ ਪੈਦਾ ਕੀਤਾ, ਜੇ ਸਾਡੇ ਨਾਲ ਹੈ, ਜਦੋਂ ਅਸੀਂ ਉਹਨੂੰ ਮਹਿਸੂਸ ਕਰੀਏ ਤਾਂ ਫਿਰ ਸਾਨੂੰ ਕਮੀ ਕਿਹੜੀ ਚੀਜ਼ ਦੀ ਰਹਿ ਸਕਦੀ ਹੈ। ਪਰ ਅਸੀਂ ਮਿਹਨਤ ਨਹੀਂ ਕਰਦੇ, ਮਿਹਨਤ ਅੱਧ ਵਿਚਾਲੇ ਛੱਡ ਦਿੰਦੇ ਹਾਂ। ਜੇ ਮੈਂ ਤਾਂ ਆਪਣੀ ਗੱਲ ਦੱਸ ਸਕਦਾ, ਅਸੀਂ ਤਾਂ ਉਹ ਅੱਧੇ ਕੁ ਸਵਾਲ ਜਦੋਂ ਇਗਜ਼ਾਮ ਹੁੰਦੇ ਸੀ, ਅੱਧੇ ਕੁ ਸਵਾਲ ਕਰਦੇ, ਪੂਰੀ ਕਿਤਾਬਾਂ ਪੜ੍ਹਨੀਆਂ, ਜਿਹੜੇ ਬੱਚੇ ਪੂਰੇ ਕਿਤਾਬਾਂ ਪੜ੍ਹਦੇ ਸੀਗੇ ਅਤੇ ਉਹ ਉਹਨਾਂ ਨੂੰ ਕੋਈ ਫਿਕਰ ਨਹੀਂ ਹੁੰਦਾ ਜੀ। ਜਿਹੜੇ ਸਾਡੇ ਵਰਗ ਅੱਧ ਵਿਚਾਲੇ ਪੜ੍ਹਦਾ ਸੀ, ਮੈਂ ਤੁਹਾਨੂੰ ਇਮਾਨਦਾਰੀ ਦਿੰਦਾ, ਫਿਰ ਅਸੀਂ ਪਰਚੀਆਂ ਜਾਂ ਇਗਜ਼ਾਮ 'ਚ ਉਹਨਾਂ ਦੇ ਛੋਟੇ ਛੋਟੇ ਕਿਤੇ ਗੋਡੇ 'ਚ ਰੱਖ ਲਈ, ਕਦੇ ਹੱਥ 'ਚ ਪਾ ਲਈ, ਨਾਲੇ ਉਹਦੇ ਸੁਪਰਵਾਈਜ਼ਰ ਤੋਂ ਡਰਦੇ ਸੀਗੇ ਵੀ ਜੇ ਫਲਿਆ 2-3 ਸਾਲ ਲਈ ਡਿਸਕੁਆਲੀਫਾਈ ਕਰ ਦੂਗਾ, ਪਰ ਮਿਹਨਤ ਨਹੀਂ ਪ੍ਰੋਪਰ ਕੀਤੀ। ਅਤੇ ਕਈ ਇਹੋ ਜਿਹੇ ਵੀ ਬੰਦੇ ਹੁੰਦੇ ਨੇ ਬਿਲਕੁਲ ਸਿੱਧੇ ਸਾਦੇ, ਜਿਵੇਂ ਮੈਂ ਤੁਹਾਨੂੰ ਇੱਕ ਲਾਈਟ ਨੋਟ 'ਚ ਗੱਲ ਸੁਣਾਦਾ ਨਾ, ਇੱਕ ਬੰਦਾ ਰੋਜ਼ ਹੀ ਗੁਰਦੁਆਰੇ ਜਾਂ ਮੰਦਰ ਜਾ ਕੇ ਨਾ ਮੱਥਾ ਟੇਕਿਆ ਕਰੇ, ਕਿ ਸੱਚੇ ਪਾਤਸ਼ਾਹ ਹੇ ਹਨੂੰਮਾਨ ਜੀ ਹੇ ਰਾਮਚੰਦਰ ਜੀ ਮੈਂ ਗਰੀਬ ਹਾਂ ਅਤੇ ਜੇ ਤੁਸੀਂ ਮੈਨੂੰ ਲਾਟਰੀ ਕੱਢ ਦਿਓ ਨਾ ਤਾਂ ਮੈਂ ਇੱਕ ਆਪਣਾ ਮਕਾਨ ਲੈਣਾ $200,000 ਦੀ ਲਾਟਰੀ ਕੱਢ ਦਿਓ। ਬੜੀ ਸ਼ਰਧਾ ਦੇ ਨਾਲ ਪ੍ਰਸ਼ਾਦ ਲੈ ਕੇ ਜਾਇਆ ਕਰੇ ਮੰਦਰ ਜਾਂ ਗੁਰਦੁਆਰੇ 'ਚ ਮੱਥਾ ਟੇਕਿਆ ਕਰੇ ਕਿ ਲਾਟਰੀ ਨਿਕਲ ਜੇ ਲਾਟਰੀ ਨਿਕਲ ਜੇ ਲਾਟਰੀ ਨਿਕਲ ਜੇ ਮੀਂਹ ਆਵੇ ਹਨੇਰੀ ਆਵੇ ਗੁਰਦੁਆਰਾ ਮੰਦਰ 'ਚ ਜਾਂਦਾ ਹੀ ਸੀਗਾ। ਇੱਕ ਦਿਨ ਕਿਸੇ ਸਿਆਣੇ ਬੰਦੇ ਨੇ ਉਹਨੂੰ ਪੁੱਛਿਆ ਵੀ ਭਾਈ ਸਾਹਿਬ ਤੁਸੀਂ ਬੜੇ ਭਗਤ ਹੋ ਤੁਸੀਂ ਹਰ ਰੋਜ਼ ਚਾਹੇ ਮੀਂਹ ਹੈ ਚਾਹੇ ਹਨੇਰੀ ਹੈ ਹਵਾ ਚੱਲੇ ਤੂਫਾਨ ਆਵੇ ਤੁਸੀਂ ਮੰਦਰ ਗੁਰਦੁਆਰੇ ਵਿੱਚ ਜਾ ਕੇ ਬੇਨਤੀ ਕਰ ਦਿਓ ਤੁਹਾਡੀ ਸੁਣਦੇ ਹਾਂ ਵੀ ਤੁਹਾਡੀ ਪਰਮਾਤਮਾ ਨੇ ਬੇਨਤੀ ਨਹੀਂ ਸੁਣੀ ਕੀ ਬੇਨਤੀ ਤੁਹਾਡੀ ਕੀ ਹੈ। ਕਹਿੰਦਾ ਜੀ ਮੈਂ ਤਾਂ ਸਿਰਫ ਕਿੰਨੇ ਸਾਲਾਂ ਤੋਂ ਆਉਂਦੇ ਨੂੰ ਮੰਦਰ ਗੁਰਦੁਆਰੇ 'ਚ ਆਉਣਾ ਵੀ ਪਰਮਾਤਮਾ ਸੱਚੇ ਪਾਤਸ਼ਾਹ ਮੇਰੀ ਲਾਟਰੀ ਕੱਢ ਦੇ $200,000 ਦੀ ਮੈਂ ਮਕਾਨ ਲੈ ਲਾਂ ਅਤੇ ਮੇਰੀ ਬੇਨਤੀ ਪੂਰੀ ਨਹੀਂ ਹੋਈ। ਕਹਿੰਦਾ ਅੱਛਾ ਉਹ ਬੰਦਾ ਬੜਾ ਹੈਰਾਨ ਹੋਇਆ ਵੀ ਇੰਨੀ ਭਗਤੀ ਨਾਲ ਆਉਂਦਾ ਸ਼ਰਧਾ ਨਾਲ ਆਉਂਦਾ ਪਰਮਾਤਮਾ ਤਾਂ ਬੜੀ ਗੱਲ ਛੇਤੀ ਸੁਣਦਾ ਜੇ ਕੋਈ ਬੰਦਾ ਸ਼ਰਧਾ ਨਾਲ ਵਿਸ਼ਵਾਸ ਨਾਲ ਆਵੇ। ਉਹ ਕਹਿੰਦਾ ਭਾਈ ਸਾਹਿਬ ਕਿਹੜੀ ਲਾਟਰੀ ਪਾਈ ਸੀਗੀ 649 ਪਾਈ ਆ ਕਿ ਮੈਕ ਲਾਟਰੀ ਪਾਈ ਆ? ਉਹ ਕਹਿੰਦਾ ਜੀ ਲਾਟਰੀ ਥਾਲੇ ਮੈਂ ਪਾਈ ਨਹੀਂ। ਭਾਈ ਸਾਹਿਬ ਨੂੰ ਪੁੱਛੋ ਜੇ ਲਾਟਰੀ ਪਾਈ ਨਹੀਂ ਤਾਂ ਨਿਕਲੂ ਕਿਵੇਂ? ਸੋ ਇਸ ਕਰਕੇ ਅਸੀਂ ਦੋਸ਼ ਦੂਜਿਆਂ ਨੂੰ ਦਿੰਦੇ ਹਾਂ। ਜਿੰਨਾ ਚਿਰ ਤੱਕ ਅਸੀਂ ਆਪਣੀ ਪੂਰੀ ਪ੍ਰੋਪਰ ਰਾਈਟ ਡਾਇਰੈਕਸ਼ਨ ਦੇ ਵਿੱਚ ਮਿਹਨਤ ਨਹੀਂ ਨਾ ਕਰਦੇ ਉਨਾ ਚਿਰ ਤੱਕ ਅਸੀਂ ਕਾਮਯਾਬ ਨਹੀਂ ਹੁੰਦੇ। ਇਸ ਕਰਕੇ ਸਾਨੂੰ ਵਿੱਚ ਵਿਚਾਲੇ ਹੀ ਆਪਣੇ ਗੋਲ ਦੇ ਵਿੱਚੋਂ ਫੇਲੀਅਰਸ ਮਿਲਦੀਆਂ ਨੇ। ਦੂਜੀ ਗੱਲ ਗਿਵ ਅਪ ਦਾ ਕਾਰਨ ਹੈ ਕਿ ਉਹਦਾ ਕਾਰਨ ਹੈ ਕਿ ਅਸੀਂ ਰਿਜ਼ਲਟ ਬੜੇ ਨੇ ਨਾ ਫਾਸਟ ਚਾਹੁੰਦੇ ਹਾਂ, ਐਕਸਪੈਕਟ ਫਾਸਟ ਰਿਜ਼ਲਟਸ ਵੀ ਮੈਂ ਲਾਟਰੀ ਪਾਈ ਆ ਹੁਣ 4-5 ਪਾ ਦੀਆਂ ਹੁਣ ਮੇਰੀ ਲਾਟਰੀ ਨਿਕਲੂਗੀ, ਮੈਂ 3-4 ਇੰਟਰਵਿਊ ਦੇ ਦਿੱਤੀਆਂ ਹੁਣ ਮੈਨੂੰ ਸਿਲੈਕਸ਼ਨ ਹੋਣੀ ਹੋਈ ਹੈ। ਜਾਂ ਤੁਸੀਂ ਮੈਡੀਕਲ ਰੈਜੀਡੈਂਸੀ ਦੀ ਗੱਲ ਕਰ ਲਓ ਕੈਨੇਡਾ ਦੀ, ਮੈਂ ਤੁਹਾਨੂੰ ਬਸ ਵਨ ਆਫ ਦਾ ਬੈਸਟ ਐਗਜ਼ਾਮਪਲ ਦਿੰਦਾ ਕਿ ਜਿਹੜੇ ਬੱਚੇ ਕੈਨੇਡਾ ਦੇ ਵਿੱਚ ਡਾਕਟਰ ਦਾ ਲਾਇਸੈਂਸ ਲੈਣਾ ਚਾਹੁੰਦੇ ਨੇ ਚਾਹੇ ਉਹ ਫੈਮਿਲੀ ਫਿਜ਼ੀਸ਼ੀਅਨ ਨੇ ਚਾਹੇ ਉਹ ਕੋਈ ਸਪੈਸ਼ਲਿਸਟ ਨੇ, ਉਹਦੇ ਲਈ ਦੋ ਤਰੀਕੇ ਨੇ। ਇੱਕ ਤਰੀਕਾ ਇਹ ਹੈ ਵੀ ਤੁਹਾਨੂੰ ਕੈਨੇਡੀਅਨ ਮੈਡੀਕਲ ਸਕੂਲ ਦੇ ਵਿੱਚ ਜਦੋਂ ਐਡਮਿਸ਼ਨ ਮਿਲ ਜਾਂਦੀ ਹੈ ਤਾਂ 100% ਜਿਹੜੇ ਬੱਚੇ MD ਕਰ ਲੈਂਦੇ ਨੇ ਉਹਨਾਂ ਨੂੰ ਰੈਜੀਡੈਂਸੀ ਮਿਲਣੀ ਹੈ। ਪਰ ਦੂਸਰਾ ਤਰੀਕਾ ਪਿਛਲੇ ਕਈ ਸਾਲਾਂ ਤੋਂ ਇਹ ਚੱਲਿਆ ਆ ਰਿਹਾ ਕਿ ਜੇ ਤੁਹਾਨੂੰ ਮੈਡੀਕਲ ਸਕੂਲ ਕੈਨੇਡਾ ਦੇ ਵਿੱਚ ਐਡਮਿਸ਼ਨ ਨਹੀਂ ਮਿਲਦੀ ਤੁਸੀਂ ਇੰਟਰਨੈਸ਼ਨਲ ਸਟੂਡੈਂਟ ਬਣ ਜਾਂਦੇ ਹੋ। ਤੁਸੀਂ ਇੰਡੀਆ 'ਚ, ਪਾਕਿਸਤਾਨ, ਚਾਈਨਾ 'ਚ, ਰਸ਼ੀਆ 'ਚ, ਕਰੇਬੀਅਨ ਆਈਲੈਂਡ ਦੇ ਵਿੱਚ ਜਾ ਕੇ ਡਿਗਰੀ ਲੈ ਲੈਂਦੇ ਹੋ। ਉਹ ਡਿਗਰੀ ਲੈਣ ਤੋਂ ਬਾਅਦ ਤੁਸੀਂ ਕੈਨੇਡਾ 'ਚ ਆ ਕੇ ਤੁਹਾਨੂੰ ਇੰਟਰਨੈਸ਼ਨਲ ਮੈਡੀਕਲ ਗ੍ਰੈਜੂਏਟ ਕਹਿੰਦੇ IMG, ਤੁਹਾਨੂੰ ਇੱਥੇ ਐਗਜ਼ਾਮ ਕਲੀਅਰ ਕਰਨੇ ਪੈਂਦੇ ਨੇ, ਚਾਹੇ ਉਹ ਵਕੀਲ ਨੇ ਉਹਨਾਂ ਨੂੰ ਵੀ ਐਗਜ਼ਾਮ ਕਲੀਅਰ ਕਰਨੇ ਪੈਂਦੇ ਜੋ ਬਾਹਰੋਂ ਕਰਕੇ ਆਉਂਦੇ ਨੇ। ਉਹ ਜਦੋਂ ਐਗਜ਼ਾਮ ਕਲੀਅਰ ਕਰ ਲੈਂਦੇ ਹੋ ਉਸ ਤੋਂ ਬਾਅਦ ਤੁਸੀਂ ਰੈਜੀਡੈਂਸੀ ਲਈ ਅਪਲਾਈ ਕਰਦੇ ਹੋ। ਰੈਜੀਡੈਂਸੀ ਕਿਉਂਕਿ ਕੈਨੇਡਾ ਦੇ ਵਿੱਚ ਬਹੁਤ ਥੋੜ੍ਹੀਆਂ ਨੇ ਇੰਟਰਨੈਸ਼ਨਲ ਅਤੇ ਕੈਂਡੀਡੇਟ ਹੁਣ ਧੜਾਧੜ ਆਉਂਦੇ ਨੇ। ਜੇ ਫਾਰ ਐਗਜ਼ਾਮਪਲ ਸਟੂਡੈਂਟਸ ਨੇ 1000 ਸਟੂਡੈਂਟ ਨੇ MD ਵੀ ਕੀਤੀ ਹੈ ਅਤੇ ਐਗਜ਼ਾਮ ਵੀ ਕਲੀਅਰ ਕੀਤੇ ਨੇ, ਜਦੋਂ ਉਹ ਰੈਜੀਡੈਂਸੀ ਲਈ ਅਪਲਾਈ ਕਰਦੇ ਨੇ ਤਾਂ 1000 ਬੱਚੇ 'ਚੋਂ 100 ਬੱਚੇ ਨੂੰ ਹੀ ਇੰਟਰਵਿਊ ਆਉਂਦੀ ਹੈ ਅਤੇ 100 ਬੱਚੇ ਦੇ ਵਿੱਚੋਂ 10 ਰੱਖਣੇ ਨੇ। ਅਤੇ ਜਿਹੜੇ ਬੱਚੇ ਹੁਣ ਇੰਟਰਵਿਊ 'ਚ ਜਿਹੜੇ ਜਾਂਦੇ ਨੇ ਫਰਕ ਬੁਲਾਏ 100 ਬੱਚੇ ਨੇ, ਸਾਰੇ ਕੰਪੀਟੀਟਰ ਨੇ, ਸਾਰਿਆਂ ਦੇ ਵਿੱਚ ਇੱਕੋ ਹੀ ਗੱਲ ਹੈ, ਉਹਨਾਂ ਨੇ ਐਗਜ਼ਾਮ ਵੀ ਕਲੀਅਰ ਕੀਤੇ ਨੇ, ਉਹ ਵੀ ਇੰਟੈਲੀਜੈਂਟ ਨੇ। ਉੱਥੇ ਕੁਛ ਬੱਚੇ ਜਿਹੜੇ ਨੇ ਇੰਟਰਵਿਊ ਨੂੰ ਫੇਸ ਨਹੀਂ ਕਰ ਸਕਦੇ, ਨਰਵਸ ਹੋ ਜਾਂਦੇ ਨੇ ਅਤੇ ਜਦੋਂ ਰਿਜ਼ਲਟ ਆਉਂਦਾ ਪਾਸ ਨਹੀਂ ਹੁੰਦੇ, ਰੈਜੀਡੈਂਸੀ ਮਿਲਦੀ ਨਹੀਂ, ਇੱਕ ਵਾਰ, ਦੋ ਵਾਰ, ਤਿੰਨ ਵਾਰ, ਅਤੇ ਫਿਰ ਉਹ ਖਹਿੜਾ ਹੀ ਛੱਡਦਾ ਨਹੀਂ, ਮੇਰੇ ਤੋਂ ਨਹੀਂ ਰੈਜੀਡੈਂਸੀ ਹੁੰਦੀ। ਹੁਣ ਉਹਨਾਂ ਨੂੰ ਪੁੱਛੋ ਵੀ ਇੰਨੀ ਛੇਤੀ ਕੀ ਹੈ? ਲੋਕਾਂ ਨੂੰ ਤਾਂ 10-10 20-20 ਵਾਰ ਟਰਾਈ ਕਰੀ ਜਾਂਦੇ ਨੇ ਕਿਸੇ ਨਾ ਕਿਸੇ ਦਿਨ ਰੈਜੀਡੈਂਸੀ ਜ਼ਰੂਰ ਮਿਲ ਜੂਗੀ। ਆਹ ਜਿਹੜੀ ਲਾਈਟ ਦੇ ਵਿੱਚ ਮੈਂ ਸਟੂਡੀਓ 'ਚ ਬੈਠਾ ਨਾ, ਬੱਲਬਾਂ ਦੇ ਉੱਤੇ ਜਾਂ ਟਿਊਬ ਲਾਈਟਾਂ ਦੇ ਉੱਤੇ, ਤੁਹਾਨੂੰ ਪਤਾ ਵੀ ਇਹਦੀ ਖੋਜ ਕਿਹਨੇ ਕੀਤੀ ਸੀ? ਐਡੀਸਨ ਨੇ ਕੀਤੀ ਸੀ। ਉਹ ਭਾਈ ਸਾਹਿਬ 1100 ਵਾਰ ਫੇਲ ਹੋਏ ਸੀ, ਕਾਮਯਾਬ ਨਹੀਂ ਹੋਏ ਬਿਜਲੀ ਪੈਦਾ ਕਰਨ ਦੇ ਵਿੱਚ। ਉਹਨਾਂ ਨੇ ਹੌਸਲਾ ਨਹੀਂ ਛੱਡਿਆ, ਕਰਦੇ ਰਹੇ ਅਤੇ ਅਖੀਰ 'ਚ ਕਾਮਯਾਬ ਹੋ ਗਏ। ਅੱਜ ਉਹਨਾਂ ਦਾ ਦੁਨੀਆ ਵਿੱਚ ਨਾਂ ਹੈ ਅਤੇ ਅਸੀਂ ਦੁਨੀਆ ਵਿੱਚ ਬਿਜਲੀ ਦਾ ਫਾਇਦਾ ਉਠਾ ਸਕਦੇ ਹਾਂ। ਕਿੰਗ ਬਰੂਸ ਐਂਡ ਦੀ ਸਪਾਈਡਰ, ਅਸੀਂ ਸਕੂਲ ਦੇ ਵਿੱਚ ਕਹਾਣੀ ਪੜ੍ਹਦੇ ਹੁੰਦੇ ਸੀਗੇ ਕਿ ਕਿੰਗ ਬਰੂਸ ਸੀਗਾ, ਉਹ ਹਾਰ ਕੇ ਜੰਗਲਾਂ 'ਚ ਛੁੱਪ ਗਿਆ ਕਿ ਮੈਨੂੰ ਮਾਰ ਦੇਣਗੇ। ਉਹਨੇ ਮੱਕੜੀ ਦੇਖੀ ਦਰਖਤ ਨਾਲ ਲਮਕਦੀ ਕਿ ਉੱਪਰ ਚੜ੍ਹਨਾ ਚਾਹੁੰਦੀ ਹੈ, ਡਿੱਗ ਪੈਂਦੀ, ਉੱਪਰ ਚੜ੍ਹਨਾ ਜਾਂ ਡਿੱਗ ਪੈਂਦੀ ਹੈ। ਅਤੇ ਉਹਨੇ ਦੇਖਿਆ ਵੀ ਜੇ ਇੱਕ ਮੱਕੜੀ ਵਾਰ ਵਾਰ ਟਰਾਈ ਕਰੀ ਜਾਂਦੀ ਹੈ ਅਤੇ ਮੈਂ ਤਾਂ ਐਵੇਂ ਦੜਕੇ ਭੱਜਿਆ ਅਤੇ ਮੁੜ ਕੇ ਉਹਨੇ ਫੌਜ ਇਕੱਠੀ ਕੀਤੀ ਅਤੇ ਦੇਸ਼ ਦੇ ਉੱਤੇ ਦੁਸ਼ਮਣ ਨੂੰ ਭਜਾ ਕੇ ਰਾਜ ਕੀਤਾ। ਸੋ ਸਾਨੂੰ ਟਰਾਈਜ ਕਰਨੀਆਂ ਚਾਹੀਦੀਆਂ। ਜਿਹੜਾ ਬੱਚਾ ਵੀ ਹੈ ਨਾ, ਮਾਂ ਦੇ ਪੇਟ ਦੇ ਵਿੱਚ ਹੁੰਦਾ, ਮਾਂ ਤਾਂ ਚਾਹੁੰਦੀ ਹੈ, ਇੰਨਾ ਤਾਂ ਉਹਨੂੰ ਦੁੱਖ ਹੁੰਦਾ, ਨਾ ਉਹ ਚੰਗੀ ਤਰ੍ਹਾਂ ਚੱਲ ਸਕਦੀ ਹੈ, ਵੋਮਿਟਿੰਗ ਉਹਨੂੰ ਹੁੰਦੀ ਹੈ, ਰੋਟੀ ਉਹਦੇ ਹਜ਼ਮ ਨਹੀਂ ਆਉਂਦੀ, ਪੈਰਾਂ ਦੇ ਵਿੱਚ ਸਵੈਲਿੰਗ ਉਹਦੇ ਹੋ ਜਾਂਦੀ ਹੈ, ਪਰ ਫਿਰ ਵੀ ਉਹ ਇਹ ਨਹੀਂ ਕਹਿੰਦੀ ਕਿ ਬੱਚਾ ਛੇਤੀ ਬਾਹਰ ਆ ਜੇ। ਉਹ ਚਾਹੁੰਦੀ ਹੈ ਕਿ ਬੱਚਾ ਪੂਰੀ ਤਰ੍ਹਾਂ ਪਰਫੈਕਟ ਬਣ ਕੇ ਕੰਪਲੀਟ ਹੋ ਕੇ ਫਿਰ 9 ਮਹੀਨੇ ਤੋਂ ਬਾਅਦ ਬਾਹਰ ਆਵੇ। ਸੋ ਉਹ 9 ਮਹੀਨੇ ਤੋਂ ਬਾਅਦ ਉਹ ਵੇਟ ਕਰਦੀ ਹੈ, ਇਹ ਨਹੀਂ ਵੀ ਦੂਜੇ ਮਹੀਨੇ ਅੱਜ ਬੱਚਾ ਮਾਂ ਦੇ ਪ੍ਰੈਗਨੈਂਟ ਹੋਈ ਅਤੇ ਦੂਜੇ ਮਹੀਨੇ ਬੱਚਾ ਹੋ ਜੇ, ਉਹਨੂੰ ਵੀ ਟਾਈਮ ਲੱਗਦਾ। ਜਿਹੜੇ ਕਿਸਾਨ ਨੇ ਖੇਤੀਬਾੜੀ ਕਰਦੇ ਨੇ, ਆਪਾਂ ਨੂੰ ਪਤਾ ਜਦੋਂ ਅਸੀਂ ਕਣਕ ਜਾਂ ਚਾਵਲ ਬੀਜਦੇ ਹਾਂ, ਇਹ ਤਾਂ ਨਹੀਂ ਵੀ ਅੱਜ ਬੀਜੇ ਤਾਂ ਪਰਸੋਂ ਜਾ ਕੇ ਫਸਲ ਵੱਢ ਲਿਆਓ, ਉਹਨੂੰ ਪਾਣੀ ਲਾਉਣੇ ਆ, ਧੁੱਪਾਂ ਲਾਉਂਦੀਆਂ, 6 ਮਹੀਨੇ, 7 ਮਹੀਨੇ, 8 ਮਹੀਨੇ ਦਵਾਉਂਦੀ ਹੈ। ਸੋ ਜਦੋਂ ਵੀ ਅਸੀਂ ਮਿਹਨਤ ਕਰਦੇ ਹਾਂ ਨਾ, ਉਦੋਂ ਕੋਸ਼ਿਸ਼ ਕਰੋ ਵੀ ਇਹਨੂੰ ਫਟਾਫਟ ਨਾ ਰਿਜ਼ਲਟ ਮੰਗੋ, ਕਦੇ ਨਾ ਕਦੇ ਤੁਸੀਂ ਯਕੀਨ ਕਰੋ, ਤਸੱਬਰ ਕਰੋ, ਟਰਾਈ ਕਰਦੇ ਰਹੋ। ਤੁਹਾਡਾ ਕੰਮ ਹੈ ਮਿਹਨਤ ਕਰਨਾ, ਫਲ ਦੇਣਾ ਉਹਦਾ ਕੰਮ ਹੈ, ਉਹ ਜ਼ਰੂਰ ਦੇਊਗਾ ਜੇ ਤੁਸੀਂ ਮਿਹਨਤ ਕਰਦੇ ਹੋ। ਇਸ ਕਰਕੇ ਅੱਧ ਬੱਚੇ ਦੇਣਾ ਛੱਡੋ, ਅਤੇ ਇਹ ਵੀ ਰੱਖੋ ਕਿ ਨੈਵਰ ਐਵਰ ਐਕਸਪੈਕਟ ਫਾਸਟ ਰਿਜ਼ਲਟਸ। ਅਗਲੀ ਗੱਲ, ਆਲਵੇਜ਼ ਥਿੰਕ ਪੋਜ਼ਿਟਿਵ, ਹੋਪ ਫਾਰ ਦਾ ਬੈਸਟ। ਇਹ ਨਾ ਸੋਚੋ ਮੇਰੇ ਨਾਲ ਮਾੜਾ ਹੋਊਗਾ, ਨਹੀਂ, ਹਮੇਸ਼ਾ ਪੋਜ਼ਿਟਿਵ ਸੋਚੋ। ਹੈਰੀ ਪੋਟਰ, ਆਪਾਂ ਬੜੀਆਂ ਮੂਵੀਆਂ ਦੇਖਦੇ ਹਾਂ, ਹੈਰੀ ਪੋਟਰ ਨੇ ਕਹਿੰਦੇ ਜਦੋਂ ਲੰਡਨ ਤੋਂ ਉਹ ਮੌਨਚੈਸਟਰ ਗਈ, ਅਨਇੰਪਲਾਇਡ ਸੀਗੀ, ਉਹਦੇ ਦਿਮਾਗ 'ਚ ਟ੍ਰੇਨ 'ਚ ਸਫ਼ਰ ਕਰਦੇ ਕਰਦੇ ਕੁਛ ਆਈਡੀਆ ਆਇਆ, ਉਹਨੇ ਟਰਾਂਸਕ੍ਰਿਪਟ ਲਿਖਤੀ ਹੈਰੀ ਪੋਟਰ, ਉਹਨੇ ਪਬਲਿਸ਼ਰ ਨੂੰ ਭੇਜੀਆਂ, ਬਹੁਤ ਪਬਲਿਸ਼ਰ ਨੂੰ ਭੇਜੀਆਂ। ਹਰੇਕ ਬੰਦਾ ਕਹਿੰਦਾ ਨਹੀਂ ਨਹੀਂ ਇਹ ਤਾਂ ਕੁਛ ਨਹੀਂ ਬੱਚਿਆਂ ਦੇ ਬਾਰੇ, ਸਾਨੂੰ ਪਤਾ, ਜਿਹਨੇ ਪੜ੍ਹੀ ਉਹਨੂੰ ਪਤਾ ਹੋਊਗਾ, ਆਮ ਬੰਦਾ ਸੋਚੂ ਵੀ ਤਾਂ ਐਵੇਂ ਹੀ ਆ। ਉਹਨੇ ਆਪਣੀ ਹਾਰ ਨਹੀਂ ਮੰਨੀ, ਉਹ ਹਮੇਸ਼ਾ ਪੋਜ਼ਿਟਿਵ ਵੀ, ਨਹੀਂ ਗੱਲ ਤਾਂ ਵਧੀਆ, ਭੇਜ ਦੇਗੀ। ਇੱਕ ਪਬਲਿਸ਼ਰ ਨੇ ਰੱਖ ਲਈ ਟਰਾਂਸਕ੍ਰਿਪਟ, ਅਤੇ ਉਹ ਘਰੇ ਰੱਖ ਲਿਆ, ਘਰੇ ਲੈ ਗਿਆ, ਵੀ ਛਾਪਣੀ ਤਾਂ ਹੈ ਨਹੀਂ, ਅਤੇ ਉਹਦੇ ਬੱਚੀ ਜਿਹੜੀ ਕੁੜੀ ਸੀ ਉਹਦਾ ਐਗਜ਼ਾਮ ਸੀ, ਉਹਨੇ ਕਿਹਾ ਵੀ ਸ਼ਾਇਦ ਕੁੜੀ ਕਿਤਾਬ ਪੜ੍ਹਦੀ ਹੈ, ਪੜ੍ਹਦੀ ਉਹ ਹੈਰੀ ਪੋਟਰ ਦੀ ਸੀ, ਅਤੇ ਉੱਥੋਂ ਉਹਨੂੰ ਆਈਡੀਆ ਆਇਆ ਪਬਲਿਸ਼ਰ ਨੂੰ ਵੀ ਜੇ ਮੇਰੀ ਕੁੜੀ ਇੰਨਾ ਇੰਟਰਸਟ ਨਾਲ ਪੜ੍ਹਦੀ ਹੈ, ਸੋ ਲੋਕ ਇਹਦੇ ਵਿੱਚ ਵਾਕਈ ਕੁਛ ਸਮਥਿੰਗ। ਸੋ ਇਸ ਕਰਕੇ ਉਹ ਹੈਰੀ ਪੋਟਰ ਦੀ ਬੁੱਕ ਛਪੀ, ਅੱਜ ਮੂਵੀਆਂ ਬਣੀਆਂ, ਕਿੰਨੇ ਬਿਲੀਅਨਸ ਡਾਲਰ ਦੀਆਂ ਡਿਫਰੈਂਟ ਲੈਂਗੁਏਜ ਵਿੱਚ ਛਪੀਆਂ ਹੋਈਆਂ ਨੇ। ਮੈਂ ਤੁਹਾਨੂੰ ਆਪਣੀ ਇਗਜ਼ਾਮਪਲ ਦੇ ਦਿੰਦਾ, ਜਦੋਂ ਮੈਂ ਆਪਣੀ ਬੁੱਕ ਲਿਖੀ, ਪਹਿਲਾਂ ਸੋਚਿਆ ਇੰਡੀਆ 'ਚ ਪਬਲਿਸ਼ਰ ਨੂੰ ਭੇਜੀਆਂ ਕਾਪੀਆਂ, ਵੀ ਇਹ ਪਬਲਿਸ਼ ਕਰਾਉਣੀ ਹੈ ਕਿਉਂਕਿ ਇੰਡੀਅਨ ਆਪਾਂ, ਅਤੇ ਉੱਥੇ ਨਵੇਂ ਜੇ ਫਜੂਲ ਜੇ ਬਹਾਨੇ, ਅੱਜ ਲਾਉਣੇ ਆ, ਕੱਲ੍ਹ ਕਰਦੇ ਆ, ਇਹ ਕਰ ਦਿਓ, ਬਾਅਦ ਕਰ ਦਿਓ, ਉਹਨੇ ਮਤਲਬ ਮੇਰੇ ਕੋਈ ਗੱਲ ਹੀ ਨਹੀਂ ਪੱਲੇ ਪਾਈ। ਈਵਨ ਮੈਂ ਆਪਣੇ ਫਰੈਂਡ ਵੀ ਜਿਹੜੇ ਕਲੋਜ਼ ਸੀ ਉਹਨਾਂ ਨੂੰ ਵੀ ਕਿਹਾ, ਉਹ ਵੀ ਐਵੇਂ ਝੂਠ ਬਹਾਨੇ ਜਿਹੇ ਮਾਰਦੇ, ਸੋਰੀ ਜੇ ਮੈਂ ਕੋਈ ਗੱਲ ਗਲਤ ਕੀ, ਉਹ ਬਹਾਨੇ ਮਾਰੇ, ਉੱਥੇ ਕਾਮਯਾਬੀ ਨਹੀਂ। ਇੰਗਲੈਂਡ 'ਚ ਵੀ ਭੇਜੀ, ਫਿਰ ਮੈਂ ਆਸਟ੍ਰੇਲੀਆ 'ਚ ਵੀ ਭੇਜੀ ਟਰਾਂਸਕ੍ਰਿਪਟ, ਮੈਂ ਅਮੈਰੀਕਾ ਦੇ ਵੱਖ ਵੱਖ ਪਬਲਿਸ਼ਰ ਨੂੰ ਭੇਜੀ। ਇੱਕ ਪਬਲਿਸ਼ ਨੇ ਮੇਰੀ ਇੰਟਰਵਿਊ ਕੀਤੀ, ਉਹ ਕਹਿੰਦਾ ਦੈਟਸ ਅ ਵੈਰੀ ਗੁੱਡ ਆਈਡੀਆ, ਨਿਊ ਆਈਡੀਆ, ਇੰਟਰਵਿਊ ਕੀਤੀ, ਮੇਰੀ ਬੁੱਕ ਪਬਲਿਸ਼ ਹੋ ਗਈ। ਸੋ ਮੈਂ ਆਪਣੀ ਹਾਰ ਨਹੀਂ ਮੰਨੀ, ਹੋਪ ਫਾਰ ਦਾ ਬੈਸਟ। ਓਪਰਾ ਦਾ ਤੁਸੀਂ ਹੁਣ ਤਾਂ ਨਹੀਂ ਕਿਸੇ ਨੇ ਦੇਖਿਆ ਹੋਣਾ, ਓਪਰਾ ਅਮੈਰੀਕਨ ਕਾਲੀ ਲੇਡੀ ਹੈ, ਮਿਸੀਸਿਪੀ 'ਚ 1954 'ਚ ਪੈਦਾ ਹੋਈ ਸੀਗੀ, ਉਹਦਾ ਦੁਨੀਆ ਦੇ ਵਿੱਚ ਬਹੁਤ ਮਸ਼ਹੂਰ ਟੀਵੀ ਸ਼ੋਅ ਹੈ ਓਪਰਾ, ਹੁਣ ਤਾਂ ਉਹ ਰਿਟਾਇਰ ਹੋ ਗਈ। ਉਹ ਦੱਸਦੀ ਹੈ ਕਿ ਉਹਦੀ ਮਾਂ ਘਰ ਲੋਕਾਂ ਦੇ ਘਰ ਵਿੱਚ ਨੌਕਰਾਣੀ ਸੀਗੀ ਮਿਸੀਸਿਪੀ ਦੇ ਵਿੱਚ, ਲੋਕ ਕੀ ਕਰਦੇ ਸੀ ਜੇ ਹੁਣ ਇਹ ਛੋਟੀ ਸੀਗੀ, ਸਾਲ ਮਤਲਬ ਕੁਛ ਮਹੀਨਿਆਂ ਦੀ ਜਾਂ ਸਾਲ ਦੀ ਹੋ ਗਈ, ਇਹ ਬੱਚਾ ਚਾਹੁੰਦਾ ਨਾ ਕਿ ਆਪਣੀ ਮਾਂ ਦੇ ਨਾ ਪਵਾਂ, ਅਤੇ ਜਿਹੜੇ ਜਿਨ੍ਹਾਂ ਦੇ ਘਰੇ ਕੰਮ ਕਰਦੀ ਸੀ ਉਹਨੂੰ ਚੱਕ ਕੇ ਬਾਹਰ ਪਾ ਆਉਂਦੇ ਸੀ, ਕਿਉਂਕਿ ਗਲਤ ਕੰਮ ਮਾਂ ਨਾਲ ਕਰਨਾ ਹੁੰਦਾ ਸੀ। ਇਹ ਓਪਰਾ ਆਪਣੀ ਇੰਟਰਵਿਊ ਦੇ ਵਿੱਚ ਕਈ ਵਾਰ ਦੱਸ ਚੁੱਕੀ ਹੈ ਕਿ ਜਦੋਂ 2-3 ਸਾਲ ਦੀ ਸੀ ਚਪੇੜਾਂ ਹੀ ਪੈਂਦੀਆਂ ਰਹਿੰਦੀਆਂ ਸੀ, ਵੀ ਜੇ ਮੈਂ ਰੋਂਦੀ ਸੀ ਹੋਰ ਮਾਰ ਦਿੰਦੇ ਸੀ। ਕਹਿੰਦੀ 12 ਸਾਲ ਦੀ ਉਮਰ ਤੱਕ ਮੇਰੇ ਨਾਲ ਮੇਰੇ ਰਿਸ਼ਤੇਦਾਰਾਂ ਨੇ ਜਿਨ੍ਹਾਂ ਦੇ ਮੈਂ ਕੰਮ ਕਰਦੀ ਹਰ ਰੋਜ਼ ਮੇਰੇ ਨਾਲ ਸੈਕਸ ਕਰਦੇ ਸੀ 12 ਸਾਲ, 2-3 ਸਾਲ ਤੋਂ ਲੈ ਕੇ 12 ਸਾਲ ਤੱਕ, ਈਵਨ 14 ਸਾਲ ਦੀ ਉਮਰ ਦੇ ਵਿੱਚ ਇਹ ਮਾਂ ਬਣ ਗਈ, ਬੱਚਾ ਪੈਦਾ ਹੋ ਗਿਆ। ਮਾਂ ਕਹਿੰਦੀ ਇਹ ਸਾਡੀ ਕਿਸਮਤ 'ਚ ਲਿਖਿਆ ਹੋਇਆ, ਪਰ ਇਹ ਯਕੀਨ ਕਰਦੀ ਸੀ ਵੀ ਇਹ ਗਲਤ ਕੰਮ ਹੋ ਰਿਹਾ, ਇਸ ਕਰਕੇ ਘਰੋਂ ਭੱਜ ਗਈ, ਫਿਰ ਜੋਬ ਵਗੈਰਾ ਕੀਤੀਆਂ, ਰੇਡੀਓ ਸਟੇਸ਼ਨ ਵੀ ਅੱਜ ਦੁਨੀਆ ਦੇ ਵਿੱਚ ਇਹਦਾ ਓਪਰਾ ਦਾ ਜਿਹੜਾ ਸ਼ੋਅ ਹੈ ਬਹੁਤ ਪੱਕਾ ਮੰਨਿਆ, ਕਿਉਂਕਿ ਇਹਨੇ ਹੋਪ ਫਾਰ ਦਾ ਬੈਸਟ, ਆਪਣੇ ਆਪ ਨੂੰ ਹਾਰ ਨਹੀਂ ਮੰਨੀ। ਨਰਿੰਦਰ ਮੋਦੀ ਦੀ ਇਗਜ਼ਾਮਪਲ, ਉਹ ਚਾਹ ਪੀਂਦਾ ਦੁਨੀਆ ਦਾ ਪ੍ਰਧਾਨ ਮੰਤਰੀ, ਮੈਂ ਪਹਿਲਾਂ ਗੁਜਰਾਤ ਦਾ ਮੁੱਖ ਮੰਤਰੀ, ਅੱਜ ਦੁਨੀਆ ਦਾ ਪ੍ਰਧਾਨ ਮੰਤਰੀ, ਸਾਡਾ ਇੰਡੀਆ ਦਾ ਪ੍ਰਧਾਨ ਮੰਤਰੀ, ਦੁਨੀਆ ਦੇ ਜਿੰਨੇ ਵੀ ਪ੍ਰਧਾਨ ਮੰਤਰੀ ਲੱਲੂ ਜੇ ਲੱਗਦੇ ਨੇ ਖੜੇ ਇਹਦੇ ਮੁਕਾਬਲੇ 'ਚ, ਨਵੇਂ ਆਈਡੀਆਜ਼ ਨੇ, ਕਾਮਯਾਬ ਹੋਇਆ ਕਿਉਂਕਿ ਇਹਨੇ ਕਦੇ ਹਾਰ ਨਹੀਂ ਮੰਨੀ, ਪੋਜ਼ਿਟਿਵ ਸੋਚਿਆ। ਪਰ ਅਗਲੀ ਗੱਲ ਗਿਵ ਅਪ ਦਿੰਦੀ ਹੈ, ਰੋਂਗ ਐਡਵਾਈਸ, ਗਲਤ ਲੋਕ ਐਡਵਾਈਸ ਕਰਦੇ ਜੈਲਸੀ ਕਰਕੇ। ਅੱਜ ਦੇਖੋ ਨਾ, ਕਲ ਯੁੱਗ ਸਾਨੂੰ ਕਹਿੰਦੇ 4 ਯੁੱਗ ਨੇ, ਇੱਕ ਕਲ ਯੁੱਗ ਹੈ, ਇੱਕ ਸਤਯੁੱਗ, ਕਲ ਯੁੱਗ, ਤ੍ਰੇਤਾ, ਦੁਆਪਰ, 4 ਯੁੱਗ ਨੇ। ਮੈਂ ਆਪਣੇ ਵੱਲੋਂ ਕਹਿੰਦਾ ਲਾਈਟ ਨੋਟ 'ਚ, ਮੈਂ ਕੋਈ ਅੰਦਰਲਾ ਗਿਆਨੀ ਨਹੀਂ ਹਾਂ, ਕਿ ਹੁਣ 5 ਯੁੱਗ ਹੋ ਗਏ। ਇੱਕ ਹੈਗਾ ਛਲ ਯੁੱਗ, ਹੇਰਾ ਫੇਰੀ ਯੁੱਗ, ਉੱਪਰੋਂ ਮਿੱਠੇ ਵਿੱਚੋਂ ਸ਼ਤਾਨ। ਕਈ ਵਾਰੀ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਸਾਡਾ ਵੈਲਵਿਸ਼ਰ ਕੌਣ ਹੈ। ਕਈ ਵਾਰੀ ਸਾਨੂੰ ਜਿਹੜਾ ਰੁੱਖਾ ਬੋਲਦਾ, ਰੂੜ ਬੋਲਦਾ, ਸਾਨੂੰ ਲੱਗਦਾ ਇਹ ਤਾਂ ਬਕਵਾਸ ਬੰਦਾ, ਇਹ ਤਾਂ ਮੇਰੀ ਕੋਈ ਮੇਰਾ ਫਾਇਦਾ ਨਹੀਂ ਕਰ ਸਕਦਾ। ਜਿਹੜੇ ਮਿੱਠੇ, ਬਹੁਤ ਮਿੱਠੀਆਂ ਮਿੱਠੀਆਂ ਗੱਲਾਂ ਚੋਪੜੀਆਂ ਕਰਦੇ ਨੇ, ਉਹੀ ਚੰਗੇ ਲੱਗਦੇ ਨੇ, ਜਦੋਂ ਕੋਈ ਚੰਗੇ ਨਹੀਂ ਹੁੰਦੇ ਉਹ ਠੱਗ ਹੁੰਦੇ ਨੇ। ਸੋ ਇਸ ਕਰਕੇ ਕਈ ਵਾਰ ਸਾਨੂੰ ਲੋਕ ਜੈਲਸੀ ਕਰਕੇ ਰੋਂਗ ਐਡਵਾਈਸ ਦੇ ਦਿੰਦੇ ਨੇ, ਜਿਸ ਕਰਕੇ ਸਾਡਾ ਅਸੀਂ ਵਿੱਚ ਵਿਚਾਲੇ ਗਿਵ ਅਪ ਕਰ ਲੈਣੇ, ਅਸੀਂ ਆਪਣੇ ਮਿਸ਼ਨ ਦੇ ਵਿੱਚ ਕਾਮਯਾਬ ਨਹੀਂ ਹੁੰਦੇ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਆਪਣੀ ਵੀ ਦੇ ਦਿੰਦਾ, SD ਕਾਲਜ ਬਰਨਾਲਾ ਦਾ ਮੈਂ ਸਟੂਡੈਂਟ ਰਿਹਾ 70s ਦੇ ਵਿੱਚ, ਮੈਨੂੰ ਲਿਖਣ ਦਾ ਸ਼ੌਕ ਸੀ। ਇੱਕ ਵਾਰੀ ਆਰਟੀਕਲ ਲਿਖਿਆ, ਮੈਂ ਪ੍ਰੋਫੈਸਰ ਸਾਹਿਬ ਨੂੰ ਕਿਹਾ ਵੀ ਇਹ ਮੇਰਾ ਮੈਗਜ਼ੀਨ, ਪੰਜਾਬੀ ਮੈਗਜ਼ੀਨ ਦੇ ਵਿੱਚ ਆਰਟੀਕਲ ਛਾਪ ਦਿਓ, ਅਤੇ ਉਹਨਾਂ ਨੇ ਦੇਖਣ ਤੋਂ ਬਾਅਦ ਕਹਿੰਦੇ ਇਹਨੂੰ ਪੱਠੀ ਸਿੱਟ ਦਿਓ, ਇਹ ਕੋਈ ਆਰਟੀਕਲ ਹੈ, ਮੇਰਾ ਦਿਲ ਟੁੱਟ ਗਿਆ। ਮੈਂ ਸੋਚਿਆ ਪਤਾ ਰਾਈਟਰ ਪਤਾ ਨਹੀਂ ਕੀ ਖਾਂਦੇ ਹੋਣਗੇ, ਕੀ ਪੀਂਦੇ ਹੋਣਗੇ। ਹੁਣ ਤਾਂ ਸਾਡੇ ਇੱਥੇ ਬਰੈਂਪਟਨ ਦੇ ਵਿੱਚ ਬਰਿਆਮ ਮਾਸਟਰ, ਇਹਨਾਂ ਨੇ ਚੰਨ ਪਰਦੇਸੀ ਮੂਵੀ ਲਿਖੀ, ਉਹ ਮੇਰੇ ਨਾਲ ਸਕੂਲ 'ਚ ਪੜ੍ਹਦੇ ਸੀਗੇ, ਉਹ ਬੜੇ ਵਧੀਆ ਰਾਈਟਰ ਨੇ। ਪਰ ਮੈਂ ਉਹ ਸੋਚਦਾ ਸੀ, ਮੈਂ ਤਾਂ ਉਹ ਦੋਸਤ ਸੀ ਵੀ ਪਤਾ ਨਹੀਂ ਕਿਸ ਤਰ੍ਹਾਂ ਦੇ ਰਾਈਟਰ ਹੋਣਗੇ, ਪਰ ਮੈਨੂੰ ਪਤਾ ਸੀਗਾ ਵੀ ਰੋਂਗ ਐਡਵਾਈਸ ਹੈ। ਮੈਂ ਆਪਣਾ ਹੌਸਲਾ ਨਹੀਂ ਛੱਡਿਆ, ਕਰਦਾ ਰਿਹਾ। ਅਤੇ ਉਸ ਸਾਲ ਤੋਂ ਬਾਅਦ ਹੀ ਮੈਂ ਹਿੰਦੀ ਮੈਗਜ਼ੀਨ ਦਾ ਐਸ ਡੀ ਕਾਲਜ ਬਰਨਾਲੇ 'ਚ ਐਡੀਟਰ ਬਣਿਆ, ਫਿਰ ਅਖਬਾਰਾਂ ਦੇ ਵਿੱਚ ਆਰਟੀਕਲ ਲਿਖੇ ਅਤੇ ਡਿਫਰੈਂਟ ਪੋਲੀਟੀਕਲ ਵੀ ਲਿਖੇ, ਸੋਸ਼ਲ ਵੀ ਲਿਖੇ, ਕਹਾਣੀਆਂ ਵੀ ਲਿਖੀਆਂ, ਬੁੱਕ ਵੀ ਲਿਖੀ। ਪਰ ਜੇ ਮੈਂ ਹੌਸਲਾ ਛੱਡ ਜਾਂਦਾ ਜਾਂ ਉਹਨਾਂ ਦੀ ਰੋਂਗ ਐਡਵਾਈਸ ਦੇ ਮੁਤਾਬਕ ਚੱਲਦਾ ਹੋਇਆ ਨਾ ਲਿਖਦਾ, ਤਾਂ ਮੁੜ ਕੇ ਮੈਨੂੰ ਇਹ ਸ਼ੌਕ ਖਤਮ ਹੋ ਜਾਂਦਾ ਸੀ ਮੇਰਾ। ਸੋ ਇਸ ਕਰਕੇ ਕੋਸ਼ਿਸ਼ ਕਰੀਏ ਕਿ ਰੋਂਗ ਐਡਵਾਈਸ ਜਿਹੜੀ ਲੋਕਾਂ ਦੀ ਨਾ, ਜਿਵੇਂ ਕੋਈ ਬੰਦਾ ਡਾਕਟਰ ਬਣਨਾ ਜਾਂ ਕੋਈ ਸਟੇਜ 'ਤੇ ਜਿੰਨਾ ਜਦੋਂ ਕੋਈ ਛੱਡ ਪਰਾਂ ਤਾਂ ਇੱਥੇ ਨਹੀਂ ਬੋਲਿਆ ਜਾਣਾ, ਤੂੰ ਤਾਂ ਲਿਖ ਕੇ ਲੈ ਜਾ। ਕਈ ਵਾਰੀ ਬੰਦਿਆਂ ਦਾ ਕੋਨਫੀਡੈਂਸ ਹੁੰਦਾ, ਮੈਂ ਇਹ ਗੱਲ ਕਹਿ ਸਕਦਾ ਮੈਨੂੰ ਜਿਸ ਮਰਜ਼ੀ ਟੋਪਿਕ ਦੇ ਦਿਓ, ਜਦੋਂ ਮਰਜ਼ੀ ਸਟੇਜ 'ਤੇ ਖੜਾ ਲਓ, 5-10 ਮਿੰਟ ਬੋਲਣਾ, ਜਿਹੜਾ ਮਰਜ਼ੀ ਟੋਪਿਕ ਦੇ ਦਿਓ ਮੈਂ ਬੋਲ ਸਕਦਾ। ਮੇਰੇ 'ਚ ਆਪਣੇ 'ਚ ਕੋਨਫੀਡੈਂਸ ਹੈ। ਮੈਂ ਤਾਂ ਨਹੀਂ ਦਿੱਤਾ ਮੇਰੀ ਸ਼ਕਲ ਵਧੀਆ, ਸੂਰਤ ਵਧੀਆ, ਮੈਂ ਜਿੱਧਰ ਦੀ ਮਰਜ਼ੀ ਘੁਮਾ ਕੇ ਉਹਨੂੰ ਸਪਿਰਚੁਅਲਿਟੀ 'ਤੇ ਲਿਆ ਹੋਣਾ, ਕੋਨਫੀਡੈਂਸ ਹੋਣਾ ਚਾਹੀਦਾ। ਸੋ ਜਿਹੜੇ ਬੰਦੇ ਰੋਂਗ ਐਡਵਾਈਸ ਕਰਦੇ, ਨਹੀਂ ਤੂੰ ਨਹੀਂ ਬੋਲ ਸਕਦਾ, ਤੂੰ ਨਹੀਂ ਬੋਲ ਸਕਦਾ। ਜੇ ਅਸੀਂ ਉਹਨਾਂ ਦੀ ਰੋਂਗ ਐਡਵਾਈਸ, ਅਸੀਂ ਸੋਚੀਏ ਵੀ ਬੰਦਾ ਸਾਡਾ ਵੈਲਵਿਸ਼ਰ ਨਹੀਂ ਹੈ। ਸਾਨੂੰ ਚੰਗੇ ਬੰਦਿਆਂ ਦੀ ਲੋੜ ਹੈ ਜਿਹੜੇ ਸਾਡੇ ਨਾਲ ਸਿੰਸੀਅਰ ਹੋਣ, ਔਰ ਅੱਜ ਦੇ ਜ਼ਮਾਨੇ ਦੇ ਵਿੱਚ ਸਿੰਸੈਰਿਟੀ ਲੱਭਣੀ ਬੜੀ ਮੁਸ਼ਕਲ ਹੈ। ਪਤਾ ਹੀ ਨਹੀਂ ਲੱਗਦਾ ਵੀ ਸਾਡਾ ਜਿਹੜਾ ਸੱਚਾ ਬੰਦਾ ਕੌਣ ਹੈ, ਅਤੇ ਜਿਹੜਾ ਸਾਡਾ ਪਿੱਛੇ ਸਾਡਾ ਵੈਲਵਿਸ਼ਰ ਨਹੀਂ ਹੈ, ਜਿਹੜਾ ਸਾਡੀ ਜ਼ਿੰਦਗੀ ਤਬਾਹ ਕਰਨਾ ਚਾਹੁੰਦਾ, ਉਹ ਕੌਣ ਹੈ। ਅੱਜ ਕੱਲ੍ਹ ਤਾਂ ਇੱਥੇ ਤੱਕ ਵੀ ਹੋ ਗਿਆ ਕਿ ਪਿੱਛੋਂ ਚੁਗਲੀ ਕਰਕੇ ਦੂਜੇ ਦੀ ਰੈਪੂਟੇਸ਼ਨ ਖਰਾਬ ਕਰ ਦਿੰਦੇ ਨੇ ਵੀ ਉਹਨੇ ਐਂ ਕੀਤਾ, ਅਤੇ ਆਪ ਸੱਚੇ ਬਣੇ ਹੁੰਦੇ ਜਦੋਂ ਤੁਹਾਨੂੰ ਕਦੇ ਗੱਲ ਖੁੱਲਦੀ ਉਦੋਂ ਇਟਸ ਟੂ ਲੇਟ। ਸੋ ਇਸ ਕਰਕੇ ਹਮੇਸ਼ਾ ਆਪਣੀ ਜ਼ਿੰਦਗੀ ਦੇ ਵਿੱਚ ਬੰਦਿਆਂ ਦੀ ਪਹਿਚਾਣ ਕਰੋ। ਜਿਹੜਾ ਬੰਦਾ ਬਹੁਤ ਜ਼ਿਆਦਾ ਮਿੱਠਾ ਬੋਲਦਾ, ਕੋਈ ਗੱਲ ਦਾ ਸੋਲੂਸ਼ਨ ਨਹੀਂ ਦਿੰਦਾ, ਸੋ ਉਸ ਬੰਦਿਆਂ ਤੋਂ ਬਚਣ ਦੀ ਲੋੜ ਹੁੰਦੀ ਹੈ। ਕਈ ਵਾਰੀ ਬੰਦੇ ਜਿਹੜੇ ਸਾਫ਼ ਸੁਥਰੇ ਹੁੰਦੇ ਨੇ, ਕਿੱਧੀ ਗੱਲ ਕਹਿੰਦੇ ਨੇ ਨਾ, ਉਹ ਉਹਨਾਂ ਨੇ ਲੈਣਾ ਦੇਣਾ ਕੁਛ ਨਹੀਂ ਹੁੰਦਾ, ਉਹ ਤਾਂ ਉਹਦੀ ਸਮਝ, ਜਿਵੇਂ ਕਹਿੰਦੇ ਨਾ ਔਲਿਆਂ ਦਾ ਖਾਧਾ ਅਤੇ ਸਿਆਣੇ ਦਾ ਕਿਹਾ ਬਾਅਦ 'ਚ ਪਤਾ ਲੱਗਦਾ, ਔਲੇ ਜਦੋਂ ਮੂੰਹ 'ਚ ਲਾਉਂਦੇ ਆਪਾਂ ਖੱਟਾ ਲੱਗਦਾ ਛੱਡਦਾ ਨੇ, ਪਰ ਉਹਦਾ ਫਾਇਦਾ ਕਿੰਨਾ। ਸੋ ਇਸ ਕਰਕੇ ਜਿਹੜਾ ਬੰਦਾ ਰਾਈਟ ਐਡਵਾਈਸ ਦਿੰਦਾ ਨਾ, ਸਿੰਸੀਅਰ ਐਡਵਾਈਸ ਦਿੰਦਾ, ਉਹਨੂੰ ਸਮਝਣ ਦੀ ਲੋੜ ਹੈ ਵੀ ਜੇ ਬੰਦਾ ਜ਼ਿਆਦਾ ਮਿੱਠੀਆਂ ਜਿਹੀਆਂ ਗੱਲਾਂ ਕਰਦਾ, ਉਹਨੂੰ ਸਮਝੋ ਵੀ ਇਹ ਜ਼ਿਆਦਾ ਮਿੱਠੀਆਂ ਕਿਉਂ ਕਰਦਾ, ਇਹਦੀ ਨੇਚਰ ਤਾਂ ਨਹੀਂ ਹੈ। ਆਮ ਲਾਈਫ ਦੇ ਵਿੱਚ ਤਾਂ ਮਿੱਠੀ ਗੱਲ ਨਹੀਂ ਕਰਦਾ, ਆਪਦੇ ਲਈ ਤਾਂ 2 ਪੈਸਿਆਂ ਦੀ ਕੰਜੂਸੀ ਕਰਦਾ, ਅਤੇ ਦੂਜਿਆਂ ਲਈ ਇਹ ਬਹੁਤ ਵਧੀਆ ਰਹਿ ਦਿੰਦਾ। ਸੋ ਉਹਨਾਂ ਤੋਂ ਬਚਣ ਦੀ ਲੋੜ ਹੈ। ਜ਼ਿੰਦਗੀ ਵਿੱਚ ਜਿਹੜੀ ਕਾਮਯਾਬੀ ਨਾ ਹੋਣੀ ਹੈ, ਉਹਦਾ ਕਾਰਨ ਵੀ ਇਹ ਹੈ ਕਿ ਰੋਂਗ ਐਡਵਾਈਸ ਸਾਨੂੰ ਕਈ ਵਾਰੀ ਮਿਲ ਜਾਂਦੀ ਹੈ। ਇੱਕ ਇਹ ਅਗਲੀ ਗੱਲ ਹੈਗੀ ਕਿ ਵੀ ਆਰ ਕੇਅਰਿੰਗ ਟੂ ਮੱਚ ਵਟ ਪੀਪਲ ਥਿੰਕ। ਜਦੋਂ ਅਸੀਂ ਕੋਈ ਕੰਮ ਕਰਦੇ ਹਾਂ, ਜੇ ਕਾਮਯਾਬ ਨਹੀਂ ਹੁੰਦੇ ਤਾਂ ਆਪਾਂ ਕਹਿੰਦੇ ਲੋਕ ਕੀ ਕਹਿਣਗੇ। ਜੇ ਸਪੋਜ਼ ਮੈਂ ਹੁਣ ਸਟੇਜ ਦੇ ਉੱਤੇ ਕੋਈ ਡਰਾਮਾ ਕਰਨ ਗਿਆ ਅਤੇ ਮੈਂ ਉੱਥੇ ਸਟੇਜ 'ਤੇ ਖੜਾ, ਅਤੇ ਮੈਨੂੰ ਇਹ ਮੈਂ ਇਹ ਦਿਮਾਗ 'ਚ ਰੱਖਾਂ ਵੀ ਨਹੀਂ ਉਹ ਜਿਹੜੇ ਮੇਰੇ ਸਾਡੇ ਰਿਸ਼ਤੇਦਾਰ ਦੱਸਣਗੇ ਵੀ ਉਹ ਕਿਹੋ ਜਿਹਾ ਰੋਲ ਕਰਦਾ, ਜਾਂ ਕੋਈ ਮੈਂ ਪੜ੍ਹਾਈ ਕਰਦਾ, ਮੈਂ ਕਹਿੰਦਾ ਮੈਂ ਸਪੇਸ ਸਾਇੰਟਿਸਟ ਬਣਨਾ, ਉਹ ਕਹਿੰਦੇ ਸਪੇਸ ਸਾਇੰਸ, ਇਹਨੂੰ ਕਿਹਨੂੰ ਪਤਾ ਸਪੇਸ ਦਾ, ਤੈਨੂੰ ਪਤਾ ਹੀ ਕੱਖ ਨਹੀਂ। ਜਾਂ ਮੈਂ ਕਹਿੰਦਾ ਇਲੈਕਸ਼ਨ ਲੜਨਾ, ਉਹ ਘਰ ਅਸੀਂ ਇਹੀ ਸੋਚੀ ਜਾਂਦੇ ਹਾਂ ਕਿ ਜੇ ਮੈਂ ਹਾਰ ਗਿਆ ਲੋਕ ਮੇਰੇ ਰਿਸ਼ਤੇਦਾਰ ਕੀ ਕਰਨਗੇ, ਮੇਰੀ ਬੇਇੱਜ਼ਤੀ ਹੋਊਗੀ, ਹੋਰ ਕੋਈ, ਫਿਰ ਅਸੀਂ ਜ਼ਿੰਦਗੀ 'ਚ ਕਾਮਯਾਬ ਨਹੀਂ ਹੁੰਦੇ। ਕਿਉਂਕਿ ਫੇਲੀਅਰ ਇਜ਼ ਨੋਰਮਲ, ਵੀ ਸ਼ੁੱਡ ਥਿੰਕ, ਵੀ ਸ਼ੁੱਡ ਨੋ ਦਿਸ ਥਿੰਗ ਦੈਟ ਫੇਲੀਅਰ ਇਜ਼ ਨੋਰਮਲ ਐਂਡ ਇਟ ਇਜ਼ ਆਲਵੇਜ਼ ਦਾ ਡਾਰਕਨੈਸ ਬਿਫੋਰ ਡੌਨ। ਕਿ ਜਿਹੜੀ ਜਿੰਨਾ ਹਨੇਰਾ ਹੁੰਦਾ, ਉਹ ਹਨੇਰੇ ਤੋਂ ਬਾਅਦ ਜ਼ਰੂਰ ਸੂਰਜ ਚੜ੍ਹਦਾ, ਰੋਸ਼ਨੀ ਆਉਂਦੀ ਹੈ। ਇਸੇ ਤਰ੍ਹਾਂ ਹੀ ਜਦੋਂ ਵੀ ਤੁਸੀਂ ਫੇਲ ਹੋ ਜਾਂਦੇ ਹੋ, ਕੋਈ ਕਾਮਯਾਬ ਨਹੀਂ ਹੁੰਦੇ, ਕਰੀ ਚੱਲੋ, ਟਰਾਈ ਕਰੀ ਚੱਲੋ, ਇੱਕ ਨਾ ਇੱਕ ਦਿਨ ਕਾਮਯਾਬ ਹੋਵਾਂਗੇ। ਜਿਵੇਂ ਕਿ ਪਹਿਲੇ ਗਾਣੇ 'ਚ ਲੱਗਿਆ ਸੀ ਨਾ, ਹਮ ਹੋਵਾਂਗੇ ਕਾਮਯਾਬ ਇੱਕ ਦਿਨ, ਉਹਨੇ ਕੀੜੀ ਦੀ ਇਗਜ਼ਾਮਪਲ ਦਿੱਤੀ ਵੀ ਕੀੜੀ ਹੈ, ਕਦੇ ਛੱਤ 'ਤੇ ਚੜ੍ਹ ਕੇ ਰਹਿੰਦੀ ਹੈ, ਵਾਰੀ ਵਾਰੀ ਡਿੱਗੀ ਜਾਂਦੇ ਫਿਰ ਚੜ੍ਹੀ ਜਾਂਦੀ ਹੈ। ਇਸ ਕਰਕੇ ਸਾਨੂੰ ਮਿਹਨਤ ਕਰਨ ਦੀ ਲੋੜ ਹੈ, ਕਦੇ ਵੀ ਇਹ ਨਹੀਂ ਘਬਰਾਉਣ ਦੀ ਲੋੜ ਕਿ ਮੈਂ ਤਾਂ ਫੇਲ ਹੋ ਗਿਆ। ਫੇਲ ਹੋ ਗਿਆ ਤਾਂ ਕਿ ਉਹ ਇੱਕ ਵਾਰ, ਦੋ ਵਾਰ, ਤਿੰਨ ਵਾਰ ਕੋਸ਼ਿਸ਼ ਕਰਦੇ ਜਾਓ, ਸੋ ਇੱਕ ਨਾ ਇੱਕ ਦਿਨ ਤੁਸੀਂ ਕਾਮਯਾਬ ਹੋਵੋਗੇ। ਖੁਦ ਹੀ ਕੋ ਕਰ ਬੁਲੰਦ ਇਤਨਾ ਕਿ ਹਰ ਤਕਦੀਰ ਸੇ ਪਹਿਲੇ, ਖੁਦਾ ਬੰਦੇ ਸੇ ਖੁਦ ਪੁੱਛੇ ਬਤਾ ਤੇਰੀ ਰਜ਼ਾ ਕਿਆ ਹੈ। ਆਪਣੇ ਆਪ ਨੂੰ ਇੰਨਾ ਬੋਲਡ ਕਰ ਲਓ ਕਿ ਪਰਮਾਤਮਾ ਜਦੋਂ ਕਿਸਮਤ ਵੀ ਲਿਖੇ ਨਾ, ਤਾਂ ਉਦੋਂ ਵੀ ਉਹ ਸਾਨੂੰ ਪੁੱਛੇ ਵੀ ਤੂੰ ਦੱਸ ਬੱਚਾ ਕੀ ਚਾਹੁੰਦਾ, ਉਹਨੂੰ ਪਤਾ ਵੀ ਇਹ ਬੋਲਡ ਹੈ। ਅੱਜ ਜਿਹੜਾ ਦੋਸਤ ਹੈ ਨਾ, ਫਰੈਂਡ ਪੰਜਾਬੀ 'ਚ ਦੋਸਤ ਕਹਿੰਦੇ ਨੇ, ਦੱਦੇ ਨੂੰ ਦੋ ਸ ਤ ਸੱਸਾ ਤੱਤਾ, 3 ਅੱਖਰ ਨੇ। ਜਿਹੜਾ ਵਿਚਾਲੜਾ ਅੱਖਰ ਸੱਸਾ ਹੈ ਨਾ, ਜੇ ਉਹਨੂੰ ਦੱਦੇ ਦੇ ਨਾਲ ਜੋੜ ਦਈਏ ਦੋਸ਼ ਬਣ ਜਾਂਦਾ, ਅਤੇ ਸੱਸੇ ਨੂੰ ਜੇ ਤੱਤੇ ਨਾਲ ਬਣ ਦਈਏ ਸੱਤ ਬਣ ਜਾਂਦਾ। ਸੋ ਦੋਸਤ ਜਿਹੜਾ ਹੈਗਾ ਨਾ, ਉਹਦੀ ਡੈਫੀਨੇਸ਼ਨ ਸਿੰਪਲ ਤਰੀਕੇ ਨਾਲ ਮੈਂ ਇਹ ਸਮਝਦਾ ਕਿ ਜਿਹੜਾ ਦੋਸ਼ ਅਤੇ ਸੱਤ, ਜਿਹੜਾ ਬੰਦਾ ਸਾਡੇ ਨੁਕਸ ਸੱਚਾਈ ਦੇ ਨਾਲ ਸਾਨੂੰ ਦੱਸ ਦੇਵੇ ਨਾ, ਉਹ ਸਾਡਾ ਅਸਲੀ ਦੋਸਤ ਹੈ। ਜਿਹੜਾ ਸਾਡਾ ਨੁਕਸ ਨਹੀਂ ਨਾ ਦੱਸਦਾ, ਉਹ ਤੁਹਾਡਾ ਦੋਸਤ ਨਹੀਂ ਹੋ ਸਕਦਾ। ਸੋ ਇਸ ਕਰਕੇ ਅਜਿਹੇ ਬੰਦਿਆਂ ਦੀ ਪਹਿਚਾਣ ਕਰੋ ਜਿਹੜਾ ਸਾਨੂੰ ਵਧੀਆ ਢੰਗ ਨਾਲ ਤੁਹਾਡੀਆਂ ਕਮੀਆਂ ਦੱਸ ਸਕੇ, ਔਰ ਕਮੀਆਂ ਦਾ ਸਲੂਸ਼ਨ ਦੇ ਸਕੇ, ਹਰ ਵਾਰ ਕ੍ਰਿਟੀਸਾਈਜ਼ ਨਾ ਕਰੇ, ਸਗੋਂ ਉਹਦਾ ਸਲੂਸ਼ਨ ਵੀ ਦੇਵੇ, ਉਹ ਹੀ ਤੁਹਾਡਾ ਦੋਸਤ ਹੈ। और जेड़ा सानू सच्चा दोस्त मिल गया ना, फिर मैं मुश्किलों से डरूंगा नहीं। फिर जेड़ा बंदे दा बोल्डनेस हो जाती है ना, मैं मुसीबतों से डरूंगा नहीं, मैं उनको डराऊंगा, भरोसा है मुझे अपने रब पर, मैं अपनी मंजिल पाऊंगा। जेड़े बंदे नू अंदरों रब ते भरोसा होंदा ना, मैडिटेशन करदे ने, उह लोकां तों नहीं घबराउंदे, दुनिया तों नहीं घबराउंदे। इसे करके क्या, मैं मुसीबतों से डरूंगा नहीं, मैं उनको डराऊंगा, भरोसा है मुझे अपने रब पर, मैं अपनी मंजिल पाऊंगा। मैं अपने दुख किसी को बताता नहीं, मैं अपने दुख किसी को बताता नहीं, भरोसा है मुझे रब पर, मैं दुखों से घबराता नहीं। दूजे दुनिया दस के दुखों का की फायदा, परमात्मा नाल मैडिटेशन करके गलबात करो, ताडे सोल्यूशन अपने आप ही आटोमैटिक निकलेंगे। ये मैं 100% गरंटी ना कहना, पर मेहनत ताडी सच्ची परमात्मा दे नाल होनी चाहिए है। भारती सिंह ने मेहनत की, वो जी अपनी इंडिया के कपिल शर्मा दे चाहुंदी है, कितनी भारी है, अखीर दे विच लोग जे हुंदे भी लोगों की परवाह कर दी, लोग कहेंगे तो मोटी है, कुछ नहीं हुंदा, कुछ नहीं हुंदा, अपनी मेहनत कर देगी, देख लो अज सैलैबरिटी बनी हुई है। आह जिहड़ा भगवंत मान है, साढ़े टाइम के जो असी यूनिवर्सिटी या कॉलेज पढ़ते थे, गर्म कुल्फी यदि मशहूर होंगी सी, ड्रामे हसी मजाक कॉमेडी करता सीगा, अज कॉमेडी करता करता सीरीयस हो गया, अगे सिपाही तो थानेदार तो डरता सी, अज DGP ने सलूट मारते हैं, क्योंकि अपना कॉन्फिडेंस नहीं लूज किया, उन्होंने यकीन सी, अखीर के चीफ मिनिस्टर बन गया। ईवन केजरीवाल नहीं बनाना चाहता सी, पर अपना डटिया रहा अपने मिशन के उत्ते, यकीन सी अल्लाह ते वाहेगुरू ते, कामयाब हो गया, चीफ मिनिस्टर बन गया। सो असी की करते हाँ, साडा जिहड़ा मेन परपज है ना, वह असी हर वक्त पैसे दे मगर भज्जे रहने हैं, परमात्मा दे नाल नहीं अटैचमेंट करते। जिहड़े पैसे, ये गल देखो जिंदगी दे विच की है, किसी ने अज तक जिन्हें मर्जी पैसे जोड़ लो, किसे गए ने नाल इत्थे छड़ के गए ने, जे पैसे नाल गए हुंदे, जे जमीना जायदादा नाल गईयां हुंदियां, साडे मां बाप ने लै जानियां सीगियां, जे वह नहीं लिजा सके तां असी अपने आप की दबाले ओवर स्मार्ट समझदे हां। असी दिन रात पैसे की हिसाब किताब रखी दा भी किन्ने पैसे आ गए, कित्थों बने, किवें नहीं होए, पर जिहड़ी जिंदगी दे जिहड़े सवास ने गिनती दे मिले वे, उहदे बारे कदे ख्याल नहीं करते। वह खा लिया, पी लिया, सौ लिया, है ना, जिवें कहिंदे चार गवाया हंड के, चार गवाया सम, लेखा रब मंगेसी तू आयो किहड़े काम, खा पी के सौ के डकार मार लैंदे आ, ते जदों मौत आउंदी आ उदों फिर परमात्मा ने हिसाब किताब पुछना, दस जिंदगी तू कीता की, जिहड़े परपज लई तू आया सी परमात्मा नाल मिलाप करन दे दी विसाल करन लई, ओह तू कीता किन्ना की है। सहजो बाई ने तां ही कहा सी ना, सहजो खर्चे धन तो करे हिसाब मन माही, समा अमोलक जात है ताकि चिंता नाही। कि जे असी अपने कोट की जेब च बटुए च वॉलेट च पा के बाजार जाने, ब्रैमली सिटी सेंटर जाने, जा दिल्ली गड़गांव दे विच किसे माल दे विच जाने, जो शाम नू खर्चा करके आना, हसबैंड हो, वाइफ हो, बच्चे, वह कहिंदा 1,00,000 रुपया लैके गया सीगा, आ मेरी जेब च 20,000 आ, वह कहिंदा अच्छा 80,000 रुपया कित्थों खर्चे, वह कहिंदा आ टेलर नू दित्ते, आ सब्जी वाले नू दित्ते, आ टैक्सी वाले नू दित्ते, आ फलाने, कला कला हिसाब करते हैं। उहदे बारे फिकरां भी पूरे तो होने चाहिए ने, जे नहीं तो फिर रात नूं नींद नहीं आउंदी भी अच्छा मैं कित्थे कित्थे, मेरे याद ही नहीं आउंदा। पर जिहड़ी जिंदगी दे सवास ने, ब्रैथ ने, वह लिमिटेड मिले ने, गिनती दे मिले ने, वह फटाफट निकली जा रहे ने, उहदे बारे कोई फिक्र ही नहीं है। कदे सोचिया भी जवान हुंदे सी कि फुटबाल खेडदे सी, अज तां गोडे दर्द करदे ने, पहला काले बाल हुंदे घासे जे मार के मनोज कुमार बनने की कोशिश करदे, अज बाल ही उड़ गए, चिट्टे वाल आ गए, रंग जिन्ना मर्जी मूँह ते झूडियां पै गईयां। सो इहदे बारे कदे फिक्र नहीं करदे भी जे झूडियां पईयां, तैयारी आ भाई साहब तेरी, डब्बे च बंद होने की तैयारी होगी, अग दे सपुरद होने की तैयारी होगी, जमीन च दफनाउण की तैयारी होगी, जिहड़ा भी जिंदगी दा हाले भी वक्त बचिया उहदे नूं सोच समझ के परमात्मा दे लेखे ला। असी गिव अप करन दा कारण इह भी है भी असी रैपीटिशन ऑफ द सेम मिसटेक। साढ़े बरनाले मित सिंह हुंदा सी साढ़े टाइम दे, उन्हें हर इलैक्शन लड़नी, हर बारी हार जाना, उन्हें कदे सोचा नहीं मैं हारदा क्यों, किसी पार्टी नाल अटैच होवां, की कमियां ने, जे वह प्रॉपर अपनियां गलतियों सीख लैंदा हो सकदा उह राष्ट्रपति वी बन जांदा। इसे तरीके मित सिंह दे नाल मिलदा जुलदा साढ़े बरनाले च मीत भी है, मीत सिंह, मीत सिंह ने सिख्या प्रॉपर पार्टी अडॉप्ट कर ली, लोगों की सेवा की, पहला MLA बन गया, हुण मिनिस्टर है। सो मित सिंह ने गलतियां तो सीख्या नहीं, मीत सिंह ने प्रॉपर डायरेक्शन ले ली, अजकल वो मिनिस्टर है। सो अब्दुल जे कुलाम ने यह गल की सी, मेरे खा टाइम इफ यू कैन टैल हाउ मैनी मिनट्स लैफ्ट, 3 मिनट्स लैफ्ट, सो अपन खत्म करने हैं। अब्दुल जे कुलाम साढ़े देश के राष्ट्रपति हुए ने इंडिया के, वो कहें सुपना जो आम लोग सोचते हैं, सुपना किनू कहें, जो सौ जो अं सुते पे होंगे, जो कोई आए उन्होंने सुपना कहें ने, अब्दुल जे कुलाम कहें सुपना वो नहीं जो सुते पे आवे, सुपना तो वह है जो सानू सौन ना दे, ਜਦੋਂ ਹਰ ਵਾਰ ਸਾਨੂੰ ਹੋਵੇ ਕਿ ਮੈਂ ਤਾਂ ਯਾਰ IAS ਦੇ ਇਗਜ਼ਾਮ ਦੇਣੇ ਨੇ, ਮੈਂ IPS ਦੇ ਇਗਜ਼ਾਮ ਦੇਣੇ ਨੇ, ਮੈਂ ਗਾਉਣਾ ਕਲਾਸੀਕਲ ਦਾ ਜਾਂ ਮੈਂ ਕੈਨੇਡਾ ਜਾਣਾ ਜਾਂ ਉੱਥੇ ਜਾ ਕੇ ਆਹ ਕੰਮ ਕਰਨਾ, ਜਿਹੜਾ ਸਾਨੂੰ ਸੌਣ ਨਾ ਦੇਵੇ ਉਹ ਸੁਪਨਾ, ਜਿਹੜਾ ਸੁੱਤੇ ਪਏ ਨੂੰ ਆ ਗਿਆ ਸੁਪਨਾ ਉਹ ਤਾਂ ਜਦੋਂ ਅੱਖ ਖੁੱਲ ਗਈ ਫਿਰ ਖਤਮ। ਸੋ ਇਸ ਕਰਕੇ ਸਾਨੂੰ ਆਪਣੇ ਬਾਰੇ ਥੋੜ੍ਹਾ ਸੋਚਣ ਦੀ ਲੋੜ ਹੈ ਵੀ ਸਾਡੇ ਤਿੰਨ ਪ੍ਰਕਾਰ ਦੇ ਮਤਲਬ ਨੇਚਰ ਹੈ ਸਾਡੀ। ਇੱਕ ਪਸ਼ੂ ਬਿਰਤੀ ਹੈ, ਜਿਵੇਂ ਦੋ ਗਧਿਆਂ ਦੇ ਗਲ 'ਚ ਸੰਗਲ ਪਾ ਕੇ ਵਿਚਾਲੇ ਖੜੇ ਕਰਤੇ ਅਤੇ ਦੋਨਾਂ ਸਾਈਡਾਂ 'ਤੇ ਰੱਖਤਾ ਘਾਹ, ਉਹਨਾਂ ਨੂੰ ਗਧਿਆਂ ਦਾ ਮੂੰਹ ਘਾਹ ਕੇ ਨਹੀਂ ਕਰਤਾ ਵੀ ਲਓ ਘਾਹ ਖਾਓ, ਜੋ ਖਾਣ ਲੱਗੇ ਉਹ ਉੱਧਰ ਨੂੰ ਖਿੱਚੇ ਉੱਧਰ ਨੂੰ ਖਿੱਚੇ, ਆਪਣੀ ਗਰਦਨ ਦੇ ਵਿੱਚ ਖੂਨ ਹੀ ਖੂਨ ਕਢਾ ਲਿਆ। ਇਹ ਹੈਗੀ ਪਸ਼ੂ ਬਿਰਤੀ। ਮਨੁੱਖ ਬਿਰਤੀ ਹੁੰਦੀ ਹੈ ਵੀ ਤੂੰ ਵੀ ਖਾ ਲੈ ਮੈਂ ਵੀ ਖਾ ਲਾਂ, ਅਤੇ ਤੀਜੀ ਬਿਰਤੀ ਹੁੰਦੀ ਦੇਵਤਾ, ਜਿਵੇਂ ਸੂਰਜ ਹੈ ਚੰਨ ਹੈ ਹਵਾ ਹੈ, ਪਰ ਸਭ ਦੇਣਾ ਹੀ ਦੇਣਾ, ਲੈਂਦੇ ਕੋਈ ਨਹੀਂ। ਸੋ ਸਾਨੂੰ ਕੁਛ ਬੰਦਿਆਂ ਨੂੰ ਇਹੀ ਹੁੰਦੀ ਹੈ ਕਿ ਆਪਣਾ ਜੋ ਕੁਛ ਹੋਵੇ ਦਾਨ, ਜਿੰਨਾ ਵੀ ਕਮਾਇਆ ਉਹ 'ਚੋਂ ਤਿਲ ਫੁੱਲ ਦਾਨ ਕਰਦੇ ਨੇ, ਉਹ ਦੇਵਤਾ ਬਿਰਤੀ ਹੈ। ਸੋ ਸਾਨੂੰ ਜਿਹੜੀ ਵੀ ਜ਼ਿੰਦਗੀ 'ਚ ਕਾਮਯਾਬ ਹੋਣਾ, ਮੇਰਾ ਖਿਆਲ ਹੁਣ ਮੈਂ ਅਖੀਰਲੇ ਇੱਕ ਮਿੰਟ 'ਚ ਮੁਕਾਉਣਾ ਕਿ ਸਾਨੂੰ ਮੈਡੀਟੇਸ਼ਨ ਕਰਨੀ ਚਾਹੀਦੀ ਹੈ, ਪਰਮਾਤਮਾ ਨੇ ਜਿਹਨੇ ਕੁੱਲ ਮਾਲਕ ਨੇ ਸਾਨੂੰ ਬਣਾਇਆ ਉਹਦੇ ਨਾਲ ਜੁੜਨਾ ਚਾਹੀਦਾ, ਅਤੇ ਉਹਦੇ ਨਾਲ ਜਦੋਂ ਸਾਡੀ ਰਹਿਮਤ ਹੋਊਗੀ ਆਟੋਮੈਟਿਕਲੀ ਸਾਡੀ ਮਿਹਨਤ ਵੀ ਹੋਜੂਗੀ ਅਤੇ ਆਟੋਮੈਟਿਕਲੀ ਸਾਡੀ ਕਿਸਮਤ ਵੀ ਜਾਗ ਹੋਊਗੀ। ਫਿਰ ਸਾਡੀ ਜਿਹੜੀ ਕਿਸਮਤ ਜਾਗ ਰਹੀ ਹੈ, ਮਿਹਨਤ ਵੀ ਅਸੀਂ ਪ੍ਰੋਪਰ ਕਰ ਰਹੇ ਹਾਂ, ਰਹਿਮਤ ਵੀ ਉਹਦੀ ਉੱਪਰ ਸਾਡੇ ਸਿਰ, ਜਿਸ ਕੇ ਸਰ ਉੱਪਰ ਤੂੰ ਸਵਾਮੀ ਸੋ ਦੁੱਖ ਕੈਸਾ ਪਾਇਆ। ਸੋ ਇਸ ਕਰਕੇ ਪਰਮਾਤਮਾ ਦੇ ਲੜ ਲੱਗੋ ਅਤੇ ਕਦੇ ਵੀ ਹੌਂਸਲਾ ਨਾ ਛੱਡੋ, ਲੋਕਾਂ ਦੀ ਗਲਤ ਅਡਵਾਈ ਨਾ ਮੰਨੋ ਵੀ ਕੌਣ ਕੀ ਕਹਿੰਦਾ। ਤੁਸੀਂ ਇਹ ਦੇਖੋ ਮੇਰੇ ਅੰਦਰ ਪਰਮਾਤਮਾ ਬੈਠਾ, ਉਹੀ ਸਾਰਿਆਂ ਦੇ ਅੰਦਰ ਬੈਠਾ, ਸੋ ਮੈਨੂੰ ਕਿਸੇ ਗੱਲ ਦਾ ਵਰੀ ਕਰਨ ਦੀ ਕੀ ਲੋੜ ਹੈ। ਸੋ ਆਪਣੀ ਮਿਹਨਤ ਪਹਿਲਾਂ ਥੋੜ੍ਹੀ ਪਰਮਾਤਮਾ ਵੱਲ ਕਰੀਏ, ਮੈਡੀਟੇਸ਼ਨ ਕਰੀਏ, ਉਹਦੇ ਨਾਲ ਤੁਹਾਡੀ ਕਿਸਮਤ ਚੰਗੀ ਹੋਜੂ, ਕਿਸਮਤ ਚੰਗੀ ਹੋਊਗੀ ਅਤੇ ਆਟੋਮੈਟਿਕਲੀ ਤੁਹਾਡੀ ਅਕਲ ਵੀ ਚੰਗੀ ਹੋਊਗੀ, ਮਿਹਨਤ ਵੀ ਚੰਗੀ ਹੋਊਗੀ ਅਤੇ ਰਿਜ਼ਲਟ ਵੀ ਚੰਗੇ ਹੋਣਗੇ। ਜ਼ਿੰਦਗੀ ਦੇ ਵਿੱਚ ਵੀ ਕਾਮਯਾਬ ਹੋਵੋਗੇ ਅਤੇ ਜ਼ਿੰਦਗੀ ਤੋਂ ਬਾਹਰ ਅੰਦਰ ਵੀ ਕਾਮਯਾਬ ਹੋਵੋਗੇ, ਜਦੋਂ ਉੱਥੇ ਅਮਲਾਂ ਉੱਤੇ ਹੋਣ ਨਵੇੜੇ ਖੜੀ ਰਹਿਣੀਆਂ। ਜਾਂ ਤਾਂ ਫਿਰ ਜਾਤ ਪਾਤ ਅਮੀਰੀ ਗਰੀਬੀ ਕਿਸੇ ਨਹੀਂ ਪੁੱਛਣੀ, ਉਹ ਮਿਹਨਤ ਦੀ ਗੱਲ ਹੈ। ਸੋ ਲਾਸਟ ਲੈਟਸ ਸੀ ਯਰ ਦਾ ਲਾਸਟ ਸੌਂਗ ਮੇਰੇ ਖਿਆਲ ਇਸ ਓਨਲੀ 1 ਮਿੰਟ, ਅਤੇ ਮੈਨੂੰ ਦਿਓ ਗਲਤੀ ਜੇ ਹੋ ਗਈ ਮਾਫ਼ੀ। ਨੈਕਸਟ ਵੀਕ ਮਦਰਸ ਡੇ ਹੈ, ਤੁਸੀਂ ਰੇਡੀਓ ਸਟੇਸ਼ਨ ਜਿੰਨਾ ਮਰਜ਼ੀ ਫੋਨ ਕਰੋ, ਮਦਰ ਡੇਜ਼ ਆਪਾਂ ਹਲਕੇ ਫੁਲਕੇ ਤਰੀਕੇ ਨਾਲ ਮਨਾਵਾਂਗੇ ਕਿਉਂਕਿ ਮਾਂ ਪਰਮਾਤਮਾ ਦਾ ਦੂਜਾ ਰੂਪ ਹੈ। ਆਪਾਂ ਚੰਗੀ ਤਰ੍ਹਾਂ ਮਦਰਸ ਡੇ ਮਨਾਵਾਂਗੇ ਨੈਕਸਟ ਵੀਕ। ਸੋ ਸੁਣੋ ਲਾਸਟ ਗਾਣਾ ਅਤੇ ਮੈਨੂੰ ਦੇ ਆ ਗਿਆ। ਥੈਂਕ ਯੂ ਵੈਰੀ ਮੱਚ।
होंगे कामयाब हम होंगे कामयाब होंगे कामयाब होंगे कामयाब होंगे कामयाब हम होंगे कामयाब एक दिन। ओ मन में है विश्वास पूरा है विश्वास हम होंगे कामयाब
expressed on the preceding program may not necessarily be those of the owner or management of WTOR radio station.
You are listening to WTOR 770 AM, Youngstown, Toronto.
Great news for shoppers looking for great deals and savings. Leela Cosmetics is back. Ji haan, zabardast selection of aapke favorite perfumes, cosmetics and skincare brands, health and beauty brands, fashion purses, designer sunglasses and chocolates, professional hair care and nail colors up to 80% discount. Aapko aana hai 135 Commerce Valley Drive East Markham Pay. Sale sirf Friday, Saturday, Sunday aur Monday को है फ्रॉम अप्रैल 22nd टू मई 14th। विजिट leeza-cosmetics.com।
सुपरस्टार फवाद खान एंड क्रिकेट लेजेंड वासिम अकरम टीम अप फॉर द बिगेस्ट ब्लॉकबस्टर ऑफ द ईयर। मनी बैक गारंटी।
अब जो खेल खेला जाएगा बहुत मजा देगा।
लिखती है हमारी आपस में बनती नहीं है, इलेक्शन के टाइम पर हम दिखावे के मीठे हो जाते हैं, यहाँ सिर्फ पैसे की हिफाजत होती है, लोगों की नहीं।
Releasing on April 21st in theaters across Canada.
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ, ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
SNS ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000।
ਖੁਸ਼ਖਬਰੀ, ਖੁਸ਼ਖਬਰੀ, ਤੁਹਾਡੇ ਸਾਰਿਆਂ ਵਾਸਤੇ ਹਾਈਵੇ 403 ਇਨ ਪੈਰਿਸ ਓਨਟਾਰੀਓ ਵਿਖੇ ਰੈਸਟ ਏਕਰ ਪਲਾਜ਼ਾ।